ਧਿਆਨ ਕਰਕੇ ਬੋਲੋ ਸਤਨਾਮ ਸਤਨਾਮ। ਦੂਰ ਦਰਾਜ ਤੋਂ ਆਪ ਇੱਥੇ ਪਹੁੰਚੇ। ਕੋਈ ਦੇਸ਼ ਐਸਾ ਨਹੀਂ ਹੈ ਜਿੱਥੇ ਦੇ ਪ੍ਰੇਮੀ ਇੱਥੇ ਨਾ ਹੋਏ ਆਏ ਹੋ। ਅਮਰੀਕਾ ਦੇ, ਇੰਗਲੈਂਡ ਦੇ, ਅਰਬ ਕੰਟਰੀਆਂ ਦੇ, ਆਸਟ੍ਰੇਲੀਆ ਦੇ, ਕਨੇਡਾ ਦੇ, ਹੋਰ ਵੀ ਜਿੱਥੇ ਜਿੱਥੇ ਰਹਿੰਦੇ ਨੇ, ਨੀਦਰਲੈਂਡ ਦੇ, ਹਾਲੈਂਡ, ਜਰਮਨੀ ਤੋਂ ਬਹੁਤ ਸਾਰੇ ਪ੍ਰੇਮੀ ਆਪ ਦੇ ਦਰਸ਼ਨ ਕਰਨ, ਆਪ ਦਾ ਨਿੱਘ ਮੰਨਣ, ਇਸ ਭਾਈਚਾਰੇ ਨੂੰ ਦੇਖ ਕੇ ਜੋ ਉਹਨਾਂ ਦੇਸ਼ਾਂ ਵਿੱਚ ਮਿਲਦਾ ਨਹੀਂ ਹੈ, ਸਾਂਝ ਪਾਉਣ ਵਾਸਤੇ ਅਤੇ ਗੁਰੂ ਦੇ ਬਚਨ ਸੁਣਨ ਵਾਸਤੇ ਦੀਵਾਨ ਵਿੱਚ ਸੁਸ਼ੋਭਿਤ ਹਨ। ਅੰਮ੍ਰਿਤ ਵੇਲੇ ਤੋਂ ਹੀ ਆਪ ਬੜੇ ਵਿਦਵਾਨਾਂ ਤੋਂ ਬਹੁਤ ਕਿਸਮ ਦੇ ਬਚਨ ਸਰਵਣ ਕਰ ਰਹੇ ਸੀ। ਇੱਕ ਦਰਿਆ ਹੁੰਦਾ ਹੈ, ਇੱਕ ਨਹਿਰ ਹੁੰਦੀ ਹੈ। ਦਰਿਆ ਵਿੱਚ ਵੀ ਪਾਣੀ ਵਗਦਾ ਹੈ, ਨਹਿਰ ਵਿੱਚ ਵੀ ਪਾਣੀ ਵਗਦਾ ਹੈ। ਦਰਿਆ ਆਪਣੇ ਕੰਢਿਆਂ ਨੂੰ ਢਾ ਕੇ ਖੇਤਾਂ ਵਿੱਚ ਹੀ ਚਲਿਆ ਜਾਂਦਾ, ਫਸਲਾਂ ਬਰਬਾਦ ਕਰ ਦਿੰਦਾ। ਉਹੀ ਪਾਣੀ ਜਦੋਂ ਚੈਨਲਾਈਜ਼ ਕੀਤਾ ਜਾਵੇ ਨਹਿਰ ਦੇ ਰੂਪ ਵਿੱਚ, ਥਾਂ ਥਾਂ 'ਤੇ ਮੋਗੇ ਲਾ ਕੇ, ਥਾਂ ਥਾਂ 'ਤੇ ਸੂਏ ਕੱਢ ਕੇ ਖੇਤਾਂ ਵਿੱਚ ਭੇਜਿਆ ਜਾਵੇ, ਤਾਂ ਉਹਦਾ ਫਲ ਤੁਸੀਂ ਸਾਰੇ ਕਿਸਾਨ ਬੈਠੇ ਹੋ ਆਪ ਇਹ ਜਾਣਦੇ ਹੋ ਕਿ ਕਿੰਨਾ ਵੱਧ ਹੁੰਦਾ। ਉਹੀ ਮਾਰੂ ਜਲ ਜੇ ਕਿਤੇ ਆਪਣੇ ਪਿੰਡਾਂ 'ਚ ਅਸੀਂ ਕਦੇ ਭੇਟਾ ਦਿੰਦੇ ਹਾਂ, ਕੋਈ ਕਹਿੰਦਾ ਖੂਨ ਦੀ ਭੇਟਾ ਦਿਉ, ਕੋਈ ਕਹਿੰਦਾ ਸੋਨੇ ਦੀ ਭੇਟ ਦਿਉ, ਪਰ ਉਹੀ ਜਦੋਂ ਖੇਤਾਂ ਵਿੱਚ ਆ ਜਾਵੇ ਕਿਸੇ ਤਰੀਕੇ ਨਾਲ ਹੋ ਕੇ, ਸਾਡੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ। ਪਾਣੀ ਹੋਈ ਹੈ, ਵਰਤੋਂ 'ਚ ਫਰਕ ਹੈ। ਗੁਰਬਾਣੀ ਅਸੀਂ ਸੁਣਦੇ ਹਾਂ, ਸਮਾਗਮ ਬਹੁਤ ਵੱਡੇ ਵੱਡੇ ਹੁੰਦੇ ਨੇ, ਬਹੁਤ ਕੁਛ ਉੱਥੇ ਤੁਹਾਨੂੰ ਦਰਸ਼ਨ ਹੁੰਦੇ ਨੇ, ਪਰ ਇੱਥੇ ਰਤਵਾੜਾ ਸਾਹਿਬ 'ਚ ਤੁਸੀਂ ਆਉਂਦੇ ਹੋ। ਇੱਕ ਵਿਸ਼ੇਸ਼ ਬਾਤ ਇਹ ਹੈ ਕਿ ਜਿਵੇਂ ਨਹਿਰ ਦੇ ਕੰਢੇ ਹੁੰਦੇ ਨੇ, ਇੱਥੇ ਚੈਨਲਾਈਜ਼ਡ ਪ੍ਰਚਾਰ ਹੈ। ਇੱਥੇ ਉਹ ਗੱਲਾਂ ਹੀ ਸੁਣਾਉਣੀਆਂ ਬੋਲਣ ਵਾਲੇ ਨੇ ਜਿਹੜੀ ਉਹਨੂੰ ਦਿੱਤੀਆਂ ਹੋਈਆਂ ਨੇ, ਉਹਨੇ ਇਧਰਲੀਆਂ ਉਧਰਲੀਆਂ ਗੱਲਾਂ ਨਹੀਂ ਕਰਨੀਆਂ, ਉਹ ਆਪ ਤੱਕ ਪਹੁੰਚਦੀਆਂ ਨੇ, ਰਿਕਾਰਡ ਹੋ ਰਹੀਆਂ ਨੇ, ਆਤਮ ਮਾਰਗ ਵਿੱਚ ਛਪ ਜਾਣੀਆਂ ਨੇ। ਹਰ ਤਰ੍ਹਾਂ ਇਹ ਹਵਾ ਵਿੱਚ ਨਹੀਂ ਜਾਣੀਆਂ, ਤੁਹਾਡੇ ਕੋਲ ਫੇਰ ਪਹੁੰਚ ਜਾਣੀਆਂ। ਸੋ ਉਹਦੇ ਉੱਤੇ ਜਿਹੜੇ ਵਿਦਵਾਨ ਨੇ ਬੋਲਣਾ, ਉਹਨਾਂ ਨੂੰ ਬੜਾ ਔਖਾ ਹੈ। ਜਿਸ ਤਰ੍ਹਾਂ ਅੱਜ 3-4 ਵਿਦਵਾਨਾਂ ਨੇ ਮਾਇਆ ਜਲ ਖਾਈ ਪਾਣੀ ਘਰ ਬੰਨ੍ਹਿਆ, ਤੁਸੀਂ ਜਾਣਦੇ ਨਹੀਂ ਵੀ ਮਾਇਆ ਦੀ ਖਾਈ ਕੀ ਹੁੰਦੀ ਹੈ, ਪਾਣੀ 'ਚ ਘਰ ਕਿਵੇਂ ਬੰਨ੍ਹਿਆ, ਸਤਪੁਰਖ ਕਿਹੜਾ, ਉਹ ਕਿਵੇਂ ਰਹਿੰਦਾ, ਉੱਥੇ ਮਹਿਲ ਕਿਹਾ ਗਿਆ। ਉਹਦੇ ਵਿਚਾਰ ਤੁਸੀਂ ਬੜੇ ਵਿਸਥਾਰ ਦੇ ਨਾਲ, ਬੜੇ ਢੰਗ ਦੇ ਨਾਲ ਸਰਵਣ ਕਰਦੇ ਰਹੇ ਹੋ। ਸੋ ਆਪਾਂ ਜੋ ਹੁਣ ਪਹਿਲਾ ਸ਼ਬਦ ਪੜ੍ਹਿਆ, ਇਹ ਜੇ ਸਾਡੇ ਅੰਦਰ ਕੋਈ ਹਿਲਜੁਲ ਹੋ ਜਾਵੇ ਇਸ ਸ਼ਬਦ ਦੀ, ਤੁਮਰੀ ਸ਼ਰਨ ਤੁਮਾਰੀ ਆਸਾ ਨਾਨਕ ਸੱਜਣ ਸੁਹੇਲੇ, ਤਿੰਨ ਗੱਲਾਂ ਕਹਿਤੀਆਂ। ਇੱਕ ਤਾਂ ਹੇ ਵਾਹਿਗੁਰੂ ਅਸੀਂ ਤੇਰੀ ਸ਼ਰਨ ਆ, ਸਾਨੂੰ ਹੋਰ ਕਿਸੇ ਦੀ ਸ਼ਰਨ, ਕਿਸੇ ਦੇਵੀ ਦੇ, ਕਿਸੇ ਦੇਵਤੀ ਦੇ, ਕਿਸੇ ਭੂਤ ਦੇ, ਕਿਸੇ ਦੀ ਅਸੀਂ ਸ਼ਰਨ ਵਿੱਚ ਨਹੀਂ ਹਾਂ। ਅਸੀਂ ਉਹ ਤੇਰੇ ਬਣਾਈਆਂ ਹੋਈਆਂ ਸ਼ਕਤੀਆਂ ਨੇ, ਅਸੀਂ ਸਿੱਧਾ ਤੇਰੇ ਨਾਲ ਸੰਪਰਕ ਪੈਦਾ ਕਰਦੇ, ਅਰੇ ਤੇਰੇ ਹੀ ਭਰੋਸੇ ਵਿੱਚ, ਤੇਰੇ ਹੀ ਭਰੋਸੇ ਦੇ ਵਿੱਚ ਤੂੰ ਹੀ ਸਾਡਾ ਸੱਜਣ ਸੇਲ ਹੈ। ਤੇ ਹੁਣ ਕਿਰਪਾ ਕਰ, ਸਾਨੂੰ ਆਪਣੇ ਘਰ ਦੇ ਗੋਲੇ ਬਣਾ ਲੈ, ਗੁਲਾਮ ਬਣਾ ਲੈ। ਮਹਾਰਾਜ ਕਹਿੰਦੇ ਨੇ ਤੂੰ ਚਾਹੁੰਦਾ ਕੀ ਹੈ? ਕਹਿਣ ਲੱਗਿਆ ਪਾਤਸ਼ਾਹ ਮੈਂ ਸਤਸੰਗ ਕਰਦਾ, ਮੈਂ ਨਿਤਨੇਮ ਕਰਦਾ, ਮੈਂ ਰੋਜ਼ ਪੜ੍ਹਦਾ, ਭਈ ਪ੍ਰਾਪਤ ਮਨੁੱਖ ਦੇਹੋਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ। ਇਹ ਤਾਂ ਮੇਰੀ ਸਮਝ ਵਿੱਚ ਆ ਗਿਆ ਬਈ ਮਨੁੱਖ ਦੀ ਦੇਹ ਮੈਨੂੰ ਮਿਲੀ ਹੈ, ਸਤਸੰਗ 'ਚ ਜਾ ਕੇ ਮੈਨੂੰ ਇਹ ਵੀ ਪਤਾ ਲੱਗ ਗਿਆ ਮੈਂ ਸਦਾ ਮਨੁੱਖ ਨਹੀਂ ਬਣਦਾ ਆਇਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਕਿੰਨੇ ਜਨਮਾਂ ਦੇ ਅੰਦਰ ਮੈਂ ਐ ਘੁੰਮਦਾ ਫਿਰਦਾ, ਤੇ ਮੈਨੂੰ ਬੜੀ ਮੁਸ਼ਕਲ ਦੇ ਨਾਲ ਮਨੁੱਖਾ ਦੇ ਪ੍ਰਾਪਤ ਹੋਈ ਹੈ। ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਉਂਦਾ, ਅਗਲੀ ਵਾਰੀ ਮਨੁੱਖ ਬਣਾਂਗੇ ਕਿ ਕੀ ਬਣਾਂਗੇ। ਉਹਦਾ ਕਾਰਨ ਹੈ ਅਸੀਂ ਕਰਮ ਕਰਦੇ ਹਾਂ, ਕਰਮ ਕਰਕੇ ਕਹਿੰਦੇ ਹਾਂ ਮੈਂ ਕਰਿਆ, ਉਹ ਚਿੰਬੜ ਜਾਂਦਾ ਨਾਲ। ਇਹ ਪਤਾ ਨਹੀਂ ਜਿਹਨੇ ਸਾਨੂੰ ਕਰਮਾਂ ਦਾ ਫਲ ਦੇਣਾ ਹੈ ਉਹਨੇ ਪਹਿਲਾਂ ਕਿਹੜਾ ਕਰਮ ਭੁਗਤਾਉਣਾ, ਦੂਜੇ ਫੇਰ ਕਿਹੜਾ ਭੁਗਤਾਉਣਾ, ਕੀ ਪਤਾ ਕੋਈ ਗਰੰਟੀ ਹੈ। ਬੇਅੰਤ ਮਿਸਾਲਾਂ ਸਤਸੰਗਾਂ ਦੇ ਅੰਦਰ ਐਸੀਆਂ ਦੱਸੀਆਂ ਜਾਂਦੀਆਂ ਨੇ, ਤੇ ਫਿਕਰ ਇਹ ਹੁੰਦਾ ਕਿ ਆਹੀ ਜਨਮ ਜਿਹੜੇ 'ਚ ਅਸੀਂ ਬੈਠੇ ਹਾਂ, ਜੇ ਇਹਦੇ ਵਿੱਚ ਸਾਨੂੰ ਕੋਈ ਰਾਹ ਨਾ ਲੱਭਿਆ ਫਿਰ ਤਾਂ ਪੌੜੀ ਹੱਥੋਂ ਛੁੱਟ ਜਾਏਗੀ, ਤੇ ਫਿਰ ਕਿੱਥੇ ਜਾਵਾਂਗੇ? 84 ਲੱਖਵੇਂ ਡੰਡੇ 'ਤੇ ਖੜਾ ਆਦਮੀ ਜੇ ਤਿਲਕ ਜਾਵੇ ਕਿੱਥੇ ਜਾਊਗਾ? ਉਹ ਰਾਜ ਤਾਂ ਕਿਤੇ ਰੁਕਣਾ ਨਹੀਂ, ਥੱਲੇ ਜਾਊ। ਦੂਜਾ ਤੁਸੀਂ ਕਹਿੰਦੇ ਹੋ ਅਬਰ ਕਾਜ ਤੇਰੇ ਕਿਤੇ ਨਾ ਕੰਮ, ਅਸੀਂ ਤਾਂ ਸਾਰਾ ਜ਼ੋਰ ਇਸ ਗੱਲ ਤੇ ਲਾਈ ਬੈਠੇ ਹਾਂ ਵੀ ਸਾਡੀਆਂ ਜਾਇਦਾਦਾਂ ਬਣ ਜਾਣ, ਜ਼ਮੀਨਾਂ ਬਣ ਜਾਣ, ਦਸਤੀਆਂ ਲੱਗ ਜਾਣ, ਬੜੇ ਬੜੇ ਸਾਡੇ ਕੰਮ ਹੋ ਜਾਣ। ਮਹਾਰਾਜ ਕਹਿੰਦੇ ਉਹ ਤੇਰੀ ਪਰਾਲਬਤ ਦਾ, ਤੇਰੇ ਕਰਮਾਂ ਦਾ ਖੇਲ ਹੈ, ਉਹਨੂੰ ਤੂੰ ਕਿਉਂ ਕਹਿੰਦਾ ਕਿ ਮੈਂ ਕਰਦਾ? ਉਹਦਾ ਪਾਰਬ੍ਰਹਮ ਪਰਮੇਸ਼ਰ ਵੱਲੋਂ ਤੇਰੇ ਮੱਥੇ 'ਚ ਲਿਖਿਆ ਹੋਇਆ, ਉਹ ਤਾਂ ਹੋਣਾ ਹੀ ਹੋਣਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਮਥਾ ਕਰੇ ਪੱਛਮ ਕੇ ਤਾਈ, ਪੂਰਬ ਹੀ ਲੈ ਜਾਣਾ ਕਿਧਰੇ ਨੂੰ ਹੈ, ਲੈ ਕਿਧਰੇ ਜਾਂਦਾ? ਉਹ ਤੇਰੇ ਹੱਥ ਵਿੱਚ ਨਹੀਂ ਹੈ, ਤੇਰੇ ਨੱਕ ਦੇ ਵਿੱਚ ਹੁਕਮ ਦੀ ਨਕੇਲ ਪਈ ਹੋਈ ਹੈ, ਉਹ ਹੁਕਮ ਦੇ ਨਾਲ ਤੈਂ ਚੱਲਣਾ। ਇਸ ਕਰਕੇ ਜਿਹੜੇ ਤੂੰ ਅਬਰ ਕਾਜ ਦੇ ਵਿੱਚ ਕਹਿੰਦਾ ਨਾ ਮੈਂ ਕਰਦਾ ਮੈਂ ਕਰਦਾ, ਉਹ ਤੂੰ ਪ੍ਰਾਪਤੀਆਂ ਵੀ ਕਰ ਲੈਂਦਾ, ਸਭ ਕੁਛ ਬਣਾ ਲੈਂਦਾ, ਪਰ ਪਿਆਰਿਆ ਇਹ ਪਤਾ ਜਦੋਂ ਤੈਨੂੰ ਇੱਥੋਂ ਖਿੱਚ ਲੈਣਾ, ਰੱਤੀ ਬਿਨ ਬਣਾ ਦੇ ਵੀ ਨਹੀਂ ਬੰਜਾਰਿਆ ਮਿੱਤਰਾ, ਤਕੜੇ ਪਾਏ ਹੱਥ ਉਹਦੇ, ਐਡੇ ਮਜ਼ਬੂਤ ਹੱਥ ਨੇ ਕਿ ਐਂ ਦੱਸਣ ਵੀ ਨਹੀਂ ਦੇਣਾ ਫਲਾਣੇ ਬੈਂਕ ਦੇ ਵਿੱਚ ਮੇਰਾ ਫਲਾਣੇ ਨਾਂ ਦੇ ਉੱਤੇ ਅਕਾਊਂਟ ਖੋਲਿਆ ਹੋਇਆ, ਇੰਨਾ ਵੀ ਨਹੀਂ ਦੇਣਾ। ਉਹ ਐਸੀ ਸ਼ਕਤੀ ਦੇ ਸਾਹਮਣੇ ਫੇਰ ਮਹਾਰਾਜ ਕਹਿੰਦੇ ਦੱਸ, ਜਿਹੜੇ ਤਾਂ ਕੰਮ ਕਰੇ ਨੇ ਤੇਰੇ ਨਾਲ ਤਾਂ ਜਾਣੇ ਨਹੀਂ ਹੈ, ਪ੍ਰੀਤਾ ਕੋਠੇ ਮੰਡਪ ਮਾਰੀਆਂ ਇਹ ਤਰ੍ਹਾਂ ਲਾਈ ਚਿੱਤ, ਇਹਨੇ ਤੇਰੇ ਨਾਲ ਨਹੀਂ ਜਾਣਾ, ਤੈਨੂੰ ਫੜ ਲੈਣਾ। ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇਵਰ ਹੈ, ਪ੍ਰੇਤ ਜੋਨ ਬਲ ਬਲ ਉਤਰੇ, ਪ੍ਰੇਤ ਬਣ ਜਾਏਗਾ। ਤੇਰੇ ਕੰਮ ਕੀ ਆਉਣਾ? ਤੇਰੇ ਕੰਮ ਇੱਕ ਚੀਜ਼ ਆਉਣੀ ਹੈ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਆ ਨਾਮ ਤੇਰੇ ਸੰਗ ਸਾਈ, ਇਹ ਤੇਰੇ ਨਾਲ ਜਾਣਾ, ਤੇਰੀਆਂ ਨੇ ਸਹਾਇਤਾ ਕਰਨੀ। ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਪਾਸ ਇੱਕ ਪਿੰਡ ਦਾ ਵੱਡਾ ਚੌਧਰੀ ਆਇਆ, ਜਿਹਦੇ ਚੌਧਰ 36-37 ਪਿੰਡਾਂ ਵਿੱਚ ਸੀ। ਉਹਨੇ ਆ ਕੇ ਗੁਰੂ ਮਹਾਰਾਜ ਦੇ ਕੋਲ ਬੇਨਤੀ ਕੀਤੀ ਕਿ ਮਹਾਰਾਜ ਮੈਂ ਸਭ ਕੁਛ ਦੇਖ ਲਿਆ, ਤੇਰੇ ਗੁਰਸਿੱਖ ਦੀ ਸੰਗਤ ਕਰਕੇ ਮੇਰੇ ਨੇਤਰ ਖੁੱਲ ਗਏ, ਮੈਂ ਬਾਰਾ ਗਲਤ ਜਾ ਰਿਹਾ, ਕਿਰਪਾ ਕਰੋ ਮੈਨੂੰ ਆਪਣਾ ਗੁਲਾਮ ਬਣਾ ਲਓ। ਚਾਹੁੰਦਾ ਕੀ ਹੈ? ਕਹਿੰਦੇ ਮਹਾਰਾਜ ਮੈਂ ਇਹ ਚਾਹੁੰਦਾ ਕਿ ਐਸੇ ਜਨਮ ਦੇ ਅੰਦਰ ਅੰਦਰ ਮੇਰਾ 84 ਵਿੱਚੋਂ ਛੁਟਕਾਰਾ ਹੋ ਜਾਵੇ, ਮੈਂ ਮੁੜ ਕੇ ਜਨਮ ਨਾ ਆਵਾਂ। ਇਸ ਤਰ੍ਹਾਂ ਨਾਲ ਪੜ ਲਓ ਸਾਰੇ, ਮੈਂ ਮੁੜ ਜਨਮ ਨਾ ਆਵਾਂ, ਇਹੋ ਮੇਰੀ ਪੁਰਾ Thank you. ਮੈਂ ਆਪਦੀ ਸ਼ਰਨ ਆਇਆ, ਮੈਂ ਆਪਦੇ ਗੁਰਸਿੱਖਾਂ ਤੋਂ ਬਹੁਤ ਕੁਝ ਸੁਣੀ, ਸੁਣ ਕੇ ਮੈਂ ਮੰਨਿਆ ਵੀ ਹੈ, ਵਿਸ਼ਵਾਸ ਵੀ ਕੀਤਾ, ਇਕੱਲਾ ਸੁਣਿਆ ਹੀ ਨਹੀਂ ਹੈ ਮੈਂ। ਮੇਰੇ ਦਿਲ ਵਿੱਚ ਇਹ ਗੱਲ ਬੈਠ ਗਈ ਹੈ ਉਹਨਾਂ ਦੀ ਪ੍ਰੇਰਨਾ ਦੇ ਨਾਲ ਕਿ ਮੈਂ ਆਪਦੇ ਚਰਨਾਂ ਵਿੱਚ ਜਾਵਾਂ ਅਤੇ ਬੇਨਤੀ ਕਰਾਂ, ਆਪ ਦਿਆਲੂ ਹੋ, ਕਿਰਪਾਲੂ ਹੋ, ਆਪ ਮੇਰੇ ਤੇ ਕਿਰਪਾ ਕਰੋ, ਮੈਨੂੰ ਕੋਈ ਐਸੀ ਜੁਗਤੀ ਦੱਸੋ। ਮੈਨੂੰ ਡਰ ਲੱਗਦਾ ਬਈ ਮੁੜ ਮੁੜ ਕੇ ਮੈਂ ਫੇਰ ਪੁੱਠਾ ਲੱਗਦਾ, ਪਤਾ ਨਹੀਂ ਕਿਹੜੇ ਪੇਟ 'ਚ ਜਾਵਾਂ, ਕਿਹੋ ਜਿਹੀ ਮੈਂ ਸ਼ਕਲ ਧਾਰਾਂ। ਭਾਵੇਂ ਪ੍ਰਭੂ ਮੈਂ ਆਪਦਾ ਸਿੱਖ ਨਹੀਂ ਰਿਹਾ, ਮੇਰੀ ਹਾਲਤ ਬੜੀ ਮੰਦੀ ਹੈ ਤੇ ਮੈਂ ਇੱਕ ਪੀਰ ਦਾ ਚੇਲਾ। ਉਹ ਪੀਰ ਨੂੰ ਸੁਲਤਾਨੀਆ ਕਹਿੰਦੇ ਨੇ, ਅਹਿਮਦ ਉਹਦਾ ਨਾਂ ਹੈ। ਮੈਂ ਹੀ ਨਹੀਂ ਪ੍ਰਭੂ, ਸਾਰੇ ਮੇਰੀ ਕੌਮ, ਮੇਰੇ ਜੱਟ ਭਰਾ, ਉਹ ਸਾਰੇ ਦੇ ਸਾਰਿਆਂ ਨੂੰ ਮੈਂ ਲੈ ਕੇ ਉੱਥੇ ਹਰ ਸਾਲ ਜਾਂਦਾ ਤੇ ਜਿਹੜੀ ਵਰਦੀ ਪਾਉਂਦਾ ਤੇ ਉਹ ਸੰਗਲ ਨਾਲ ਮੈਂ ਪਿੱਠ ਘੁੱਟਦਾ, ਕਹਿੰਦਾ ਉਹ ਮੈਂ ਹੀ ਕਰਦਾ। ਬਹੁਤ ਦੁਨੀਆਂ ਜਾਂਦੀ ਹੈ, ਚੌਂਕੀਆਂ ਲੋਕ ਭਰਦੇ ਜਾਂਦੇ ਨੇ, ਮੈਂ ਚਾਰ ਚੌਂਕੀਆਂ ਭਰੂੰ, ਮੇਰੀ ਮੱਝ ਠੀਕ ਹੋ ਜਾਵੇ, ਕੋਈ ਕਹਿੰਦਾ ਮੇਰਾ ਬੱਚਾ ਠੀਕ ਹੋ ਜਾਵੇ। ਸੋ ਇਹ ਪ੍ਰਭੂ ਮੈਂ ਦੇਖਿਆ ਇਹ ਨਿਰਾਰਥ ਕੰਮ ਹੈ, ਇਹ ਦਰਗਾਹ ਚ ਨਹੀਂ ਛਡਾ ਸਕਦਾ, ਇਹ ਕੁਛ ਵੀ ਨਹੀਂ ਹੈ, ਇਸ ਕਰਕੇ ਮੈਂ ਸਭ ਕੁਛ ਛੱਡ ਛਡਾ ਕੇ ਤੇਰੀ ਸ਼ਰਨ ਵਿੱਚ ਆਇਆ। ਮੇਰੇ ਤੇ ਕਿਰਪਾ ਕਰ, ਮੈਂ ਹੋਰ ਜਨਮ ਨਾ ਲਵਾਂ, ਆਹੀ ਜਨਮ ਦੇ ਐਸੇ ਵਾਰੀ ਇਸ ਗੱਲ ਨੂੰ ਸਿੱਝ ਲਵਾਂ। ਮਹਾਰਾਜ ਨੇ ਕਿਹਾ ਨਾਂ ਕੀ ਹੈ, ਕਹਿੰਦੇ ਮੇਰਾ ਨਾਂ ਤੀਰਥ ਹੈ, ਮੰਜ ਕੀ ਦੇ ਰਹਿਣ ਵਾਲਾ। ਕਹਿੰਦੇ ਲੈ ਭਾਈ ਮੰਜ ਕੀ ਦੇ, ਮੰਜ ਤੈਨੂੰ ਅਸੀਂ ਗੱਲ ਦੱਸਦੇ ਹਾਂ, ਇਹ ਰੂਹਾਨੀ ਰਾਹ ਜਿਹੜਾ ਹੈ ਬੜਾ ਲੰਮਾ ਰਾਹ, ਇਹਦੇ ਤੇ 100 ਜਨਮ ਵੀ ਲੱਗ ਸਕਦਾ, 200 ਵੀ ਲੱਗ ਸਕਦੇ ਨੇ, ਕਿਉਂਕਿ ਆਦਮੀ ਜਿੰਨਾ ਕੁ ਚੜ੍ਹਦਾ ਉਦੋਂ ਹੇਠਾਂ ਗਿਰ ਜਾਂਦਾ। ਭਜਨ ਕਰਦਾ ਰਿਹਾ, ਦਾਨ ਕਰਦਾ ਰਿਹਾ, ਪੁੰਨ ਕਰਦਾ ਰਿਹਾ, ਤੀਰਥਾਂ ਤੇ ਜਾਂਦਾ ਰਿਹਾ, ਸਤਸੰਗ ਤੇ ਜਾਂਦਾ ਰਿਹਾ, ਪਰ ਜੇ ਭੁੱਲ ਕੇ ਉਸਨੇ ਅਣਹੋਈ ਊਜ ਕਿਸੇ ਨੂੰ ਲਾ ਕੇ ਨਿੰਦਿਆ ਕਰ ਦਿੱਤੀ, ਕਹਿੰਦੇ ਟੋਟਲ ਜਿੰਨਾ ਕੀਤੇ ਹੋਏ ਐਫਰਟਸ ਨੇ ਉਹ 0 ਬਣ ਜਾਂਦੇ, ਕਰੇ ਨੇ ਸਭ ਬਿਰਥਾ ਹੈ। ਮਹਾਰਾਜ ਕਹਿਣ ਲੱਗੇ ਫੇਰ ਸੰਸਕਾਰ ਨੇ, ਬੇਅੰਤ ਕਿਸਮ ਦੇ ਸੰਸਕਾਰ ਆਦਮੀ ਦੇ ਕਾਰੋਬਾਰਾਂ ਨਾਲ ਪੈਦਾ ਹੁੰਦੇ ਨੇ, ਕਿਤੇ ਕੋਈ ਮਿੱਤਰ ਹੈ, ਕਿਤੇ ਕੋਈ ਦੁਸ਼ਮਣ ਹੈ, ਚਿੱਤ ਦੀ ਇਕਾਗਰਤਾ ਨਹੀਂ ਹੋਣੀ, ਚਿੱਤ ਚੋਂ ਮੈਲ ਨਹੀਂ ਨਿਕਲਣੀ, ਮੈਲ ਨਾ ਨਿਕਲ ਕਰਕੇ ਉਹ ਤਰ ਨਹੀਂ ਸਕਦਾ ਪਿਆਰਿਆ, ਜਨਮ ਦਰ ਜਨਮ ਲੱਗਦੇ ਨੇ। ਹਾਂ ਜੇ ਕੋਈ ਪੂਰਾ ਸਤਿਗੁਰੂ ਮਿਲ ਜਾਵੇ, ਜੇ ਉਸੇ ਮੁਕਾਬਲੇ ਦੇ ਉੱਤੇ ਸ਼ੀਸ਼ ਮਿਲ ਜਾਵੇ ਫਿਰ ਹੋ ਸਕਦਾ। ਗੁਰੂ ਅੰਗਦ ਸਾਹਿਬ ਸਿਰਫ 4.5 ਸਾਲ ਗੁਰੂ ਨਾਨਕ ਸਾਹਿਬ ਪਾਸ ਰਹੇ, ਬਾਬਾ ਬੁੱਢਾ ਜੀ ਸਾਰੀ ਉਮਰੇ ਰਹੇ, ਭਾਈ ਮਨਸੁਖ ਸਾਰੀ ਉਮਰ ਰਿਹਾ, ਭਾਈ ਬਗੀਰਥ ਸਾਰੀ ਉਮਰ ਰਿਹਾ, ਭਾਈ ਮਰਦਾਨਾ ਜੀ ਸਾਥ ਰਹੇ, ਭਾਈ ਵਾਲਾ ਜੀ ਸਭ ਥਾਂ ਨਾਲ ਰਹੇ, ਪਰ ਫਰਕ ਕੀ ਸੀ? ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਤੇ ਕਿਰਪਾ ਪੂਰੀ ਕਿਉਂ ਕਰਕੇ ਆਪਣਾ ਰੂਪ ਬਣਾਇਆ, ਹੋਰਾਂ ਨੂੰ ਕਿਉਂ ਨਾ ਬਣਾਇਆ? ਉਹ ਖਸਪੱਟੀ ਵਿੱਚ ਜਿਹੜੀ ਮਹਾਰਾਜ ਦਾ ਟੈਸਟ ਸੀ ਉਹ ਪਾਸ ਨਾ ਕਰ ਸਕੇ, ਜਿਹਨੇ ਪਾਸ ਕਰਿਆ ਉਹਨਾਂ ਦਾ ਰੂਪ ਬਣ ਗਿਆ। ਸੋ ਮਹਾਰਾਜ ਕਹਿਣ ਲੱਗੇ ਇਹ ਤਾਂ ਦੋਵਾਂ ਪਾਸਿਆਂ ਦਾ ਹੁੰਦਾ, ਜੇ ਤੇਰੇ ਅੰਦਰ ਤੀਬਰ ਲਗਨ ਹੋਵੇ ਤੇ ਫਿਰ ਸਤਿਗੁਰੂ ਪੂਰਾ ਹੋਵੇ, ਫੇਰ ਹੋ ਜਾਂਦਾ। ਜੇ ਸਤਿਗੁਰੂ ਪੂਰਾ ਹੈ ਤੇ ਸਿੱਖ ਦੇ ਅੰਦਰ ਪੂਰਾ ਭਰੋਸਾ ਨਹੀਂ ਹੈ, ਚਾਹੇ ਕਿੱਡਾ ਹੀ ਸਤਿਗੁਰੂ ਹੈ, ਰੱਬ ਆ ਕੇ ਬੈਠ ਜਾਵੇ ਸਤਿਗੁਰੂ ਬਣ ਕੇ, ਕਹਿੰਦੇ ਐ ਨਹੀਂ ਤਰਿਆ ਕਰਦਾ ਕਬੀਰ, ਪੂਰਾ ਸਤਿਗੁਰ ਕਿਆ ਕਰੇ, ਜਾਂ ਸਿੱਖਾਂ ਮੈਂ ਚੂਕ ਅੰਧੇ ਇੱਕ ਨਾ ਲੱਗ ਗਈ ਜੋ ਬਾਂਸ ਵਜਾਈ ਆ। ਜਦੋਂ ਉਹਦੇ ਮਨ ਵਿੱਚ ਭਰੋਸਾ ਹੀ ਨਹੀਂ ਆਉਣਾ, ਬਚਨ ਦੀ ਕਮਾਈ ਉਹ ਨਹੀਂ ਕਰਨੀ, ਉਹ ਲੰਘੇਗਾ ਕਿਵੇਂ? ਕਹਿੰਦੇ ਭਾਈ ਮਾਂ ਜੀ ਇਹ ਤਾਂ ਤੇਰੇ ਉੱਤੇ ਹੈ, ਜੇ ਤੂੰ ਸੱਚਮੁੱਚ ਤਿਆਰ ਹੈ ਤੈਨੂੰ ਅਸੀਂ ਰਾਹ ਦੱਸ ਸਕਦੇ। ਇਹ ਬੜੀ ਚੰਗੀ ਗੱਲ ਹੈ, ਬੜੀ ਚੰਗੀ ਤਾਕ ਆਪਾਂ ਕਰ ਰਹੇ ਹਾਂ, ਜੇ ਸਾਡੇ ਮਨ ਵਿੱਚ ਵੀ ਇਹ ਖਿਆਲ ਹੈ ਕਿ ਅਸੀਂ ਐਸੇ ਜਨਮ ਵਿੱਚ ਪਾਰ ਚਲੇ ਜਾਈਏ, ਤਾਂ ਇਹ ਜਿਹੜੀ ਮੈਂ ਬਾਤ ਕਰ ਰਹੀ ਹਾਂ ਸਾਨੂੰ ਵੀ ਰੋਸ਼ਨੀ ਦੇਵੇਗੀ, ਸਾਨੂੰ ਵੀ ਉਤਸ਼ਾਹ ਦੇਵੇ, ਧਿਆਨ ਦੇ ਨਾਲ ਸੁਣੋ। ਪਰ ਹੱਦ ਤੋਂ ਜ਼ਿਆਦਾ ਔਖੀ ਹੈ ਮਹਾਰਾਜ ਕਹਿੰਦੇ, ਜਿਉਂਦਿਆਂ ਦੀ ਤਾਂ ਨਹੀਂ ਗੱਲ ਹੈ ਪਿਆਰਿਆ, ਇਹ ਤਾਂ ਮਰਨਾ ਪੈਂਦਾ। ਕਹਿੰਦਾ ਮਹਾਰਾਜ ਜੀ ਮੈਂ ਮਰ ਗਿਆ ਫਿਰ ਕੀ ਹੋਊ? ਕਹਿੰਦੇ ਐ ਨਹੀਂ, ਅਸੀਂ ਮਾਰਦੇ, ਤੇਰੇ ਅੰਦਰ ਜਿਹੜੀ ਜਿਉਂਦੀ ਚੀਜ਼ ਹੈ ਨਾ ਉਹਨੂੰ ਮਾਰ, ਉਹ ਬੜੀ ਖਤਰਨਾਕ ਹੈ, ਉਹ ਤੇਰਾ ਮੈਂ ਭਾਵ ਹੈ ਜਿਹਨੂੰ ਅਸੀਂ ਹਉ ਮੈਂ ਕਹਿੰਦੇ ਹਾਂ। ਜਦ ਤੂੰ ਮੈਂ ਭਾਵ ਮਾਰ ਕੇ ਸਤਿਗੁਰੂ ਦੇ ਚਰਨ ਸ਼ਰਨ ਸਮਾ ਜਾਵੇਗਾ, ਉਸ ਵੇਲੇ ਤੇਰਾ ਤੇ ਮੇਰਾ ਕਨੈਕਸ਼ਨ ਜੁੜ ਜਾਏਗਾ। ਨਹੀਂ ਇਹ ਜਿਹੜਾ ਹੈ ਨਾ ਤੇਰਾ ਮੈਂ ਭਾਵ, ਤੇਰੀ ਅੱਡ ਦੁਨੀਆ ਮੇਰੀ ਅੱਡ ਦੁਨੀਆ, ਮੈਂ ਤੇਰਾ ਭਲਾ ਚਾਹਾਂਗਾ ਤੇਰੀ ਹੋਰ ਦੁਨੀਆ, ਤੂੰ ਉੱਥੇ ਕਹੇਗਾ ਮੇਰਾ ਭਲਾ, ਮੇਰੇ ਤਾਂ ਡੰਗਰ ਤਕੜੇ ਰਹਿਣ, ਤੈਨੂੰ ਆ ਖੇਤ ਮਿਲ ਜਾਏ, ਮੈਂ ਰਾਜੀ ਹੋ ਜਾ, ਮੇਰੇ ਪੁੱਤਰਾਂ ਨੂੰ ਨੌਕਰੀ ਮਿਲ ਜਾਏ। ਫਰਕ ਪੈ ਗਿਆ ਇਹਦੇ ਵਿੱਚ, ਤੂੰ ਸਾਰੀਆਂ ਆਸਾਂ ਛੱਡ ਦੇ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਮਨ ਕੀ ਰੇਣ ਕਾ, ਤਾਂ ਆਓ ਹਮਾਰੇ ਪਾਸ, ਜੇ ਤਾਂ ਤੈਨੂੰ ਇਹ ਮਨਜ਼ੂਰ ਹੈ ਠੀਕ ਹੈ, ਦੂਜਾ ਇਹ ਪਿਆਰ ਦਾ ਰਾਹ ਹੈ, ਤਰਕ ਬਤਰਕ ਦਾ ਰਾਹ ਨਹੀਂ। ਪਿਆਰ ਦੇ ਰਾਹ ਤੇ ਸਾਰੀ ਦੁਨੀਆ ਜਾਣਦੀ ਹੈ, ਜੇ ਤਾਂ ਪ੍ਰੇਮ ਖੇਡਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ। ਮੈਂ ਹੈਰਾਨ ਹਾਂ ਤੁਸੀਂ ਕਿੱਡੀ ਕਿੱਡੀ ਦੂਰ ਤੋਂ ਆਏ ਹੋ, ਕੋਈ ਖਾਸ ਲਗਨ ਹੈ ਤੁਹਾਡੇ ਅੰਦਰ ਜਿਹੜੀ ਤੁਹਾਨੂੰ ਇੰਨੀਆਂ ਤਕਲੀਫਾਂ? ਘੰਟੇ 36 ਘੰਟੇ ਬਾਹਰੋਂ ਜਿਹੜੇ ਫੋਰਨ ਤੋਂ ਆਏ ਨੇ, ਮੈਂ ਪੁੱਛਦਾ ਵੀ ਉਹ ਕਹਿੰਦੇ ਚੌਥੇ ਜਿਹੜੇ 28 ਨੂੰ ਚੜੇ ਸੀ, 29 ਨੂੰ ਅੱਜ ਆ ਗਏ। ਰਸਤਿਆਂ ਚ ਜਹਾਜ ਸਾਹਿਬ ਦੇ ਲੰਮੇ ਸਫ਼ਰ, ਇੰਨਾ ਕੁਛ ਤੁਸੀਂ ਕਰਕੇ ਆਏ, ਇਹ ਇੱਕ ਤੁਹਾਡੀ ਸੈਕਰੀਫਾਈਸ ਹੈ, ਇਹ ਦੱਸਦੀ ਹੈ ਕਿ ਤੁਹਾਡੇ ਅੰਦਰ ਲਗਨ ਹੈ, ਤੁਸੀਂ ਚਾਹੁੰਦੇ ਹੋ ਇਸ ਚੀਜ਼ ਨੂੰ। ਪਰ ਅਜੇ ਉਹ ਖਤਮ ਨਹੀਂ ਹੋਈ ਜਿਹੜੀ ਚੀਜ਼ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਤੇਰਾ ਵਿਛੋੜਾ ਪਰਮੇਸ਼ਰ ਨਾਲੋਂ ਹਉਮੈ ਕਰਕੇ ਹੋਇਆ। ਜੇ ਤੂੰ ਹਉਮੈ ਨੂੰ ਮਰਨਾ ਕਬੂਲ ਕਰਨੇ, ਤੂੰ ਮਾਰ ਤਾਂ ਨਹੀਂ ਸਕਦਾ, ਕਬੂਲ ਕਰ ਲੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਾ, ਹੋ ਸਭਨ ਕੀ ਰਹਿਣ ਕਾ ਤਾਂ ਹਮਾਰੇ ਪਾਸ। ਤੂੰ ਕਹਿੰਦਾ ਮੈਨੂੰ ਗੁਲਾਮ ਰੱਖ ਲਓ, ਗੁਲਾਮ ਰੱਖੇ ਤੇ ਤਾਂ ਚੱਲਦਾ ਨਹੀਂ ਕੰਮ। ਇੱਕ ਰਾਜਾ ਸੀ, ਉਹਦੇ ਕੋਲ ਗੁਲਾਮ ਸੀ ਬਹੁਤ ਵਧੀਆ, ਉਹਦੇ ਮਨ ਚ ਆਇਆ ਕਿ ਮੈਂ ਇਸ ਨੂੰ ਕੋਈ ਸਹੂਲਤਾਂ ਦੇਵਾਂ, ਬਹੁਤ ਸਹੂਲਤਾਂ ਮਿਲ ਗਈਆਂ ਜੇ ਚੰਗੇ ਗੁਲਾਮ ਹੁੰਦੇ ਨੇ। ਮੁਹੰਮਦ ਗੌਰੀ ਦਾ ਗੁਲਾਮ ਜਿਹੜਾ ਸੀਗਾ ਕੁਤਬਉਦੀਨ ਐਬਕ, ਉਹ ਐਡਾ ਚੰਗਾ ਗੁਲਾਮ ਸੀ, ਉਹਨੂੰ ਰਾਜ ਦੇਤਾ ਉਹਨੇ ਆਪਣੇ ਬਦਲ ਚੇ। ਗੁਲਾਮ ਵੀ ਬੜੀਆਂ ਪ੍ਰਾਪਤੀਆਂ ਕਰ ਲੈਂਦਾ, ਪਰ ਮਹਾਰਾਜ ਕਹਿੰਦੇ ਜੇ ਤੂੰ ਛੇਤੀ ਹਵਾਈ ਜਹਾਜ਼ ਦੇ ਜੰਬੂ ਜੈਟ ਤੇ ਸਬਰ ਕਰਨਾ ਨਾ, ਤਾਂ ਤੈਨੂੰ ਅਸੀਂ ਤਰੀਕਾ ਦੱਸ ਦਿੰਦੇ ਹਾਂ, ਪੜ੍ਹੋ ਸਾਰੇ। Yeah. ਮਰੀਦ ਨਾ ਗੱਲੀ ਹੋਵਣ, ਸਾਬਰ ਸਿਦਕ ਸ਼ਹੀਦ ਪਰਮ ਭਾਵ ਹੋਵਣ, ਗੋਲਾ ਮੁੱਲ ਖਰੀਦ ਕਾਰੇ ਹੋਵਣ। ਗੁਲਾਮ ਦੀ ਮੈਂ ਗੱਲ ਕਰ ਰਿਹਾ ਸੀ, ਉਸ ਰਾਜੇ ਨੇ ਗੁਲਾਮ ਨੂੰ ਬੁਲਾਇਆ, ਕਹਿਣ ਲੱਗਿਆ ਐ ਗੁਲਾਮ ਤੈਨੂੰ ਕੀ ਨਾਮ ਕਹਿ ਕੇ ਬੁਲਾਇਆ ਕਰੀ, ਤੂੰ ਕੱਪੜੇ ਕਿਹੋ ਜਿਹੇ ਪਹਿਨਣੇ ਪਸੰਦ ਕਰਦਾ, ਖਾਣਾ ਕਿਹੋ ਜਿਹਾ ਪਸੰਦ ਕਰਦਾ, ਕਦੋਂ ਸੌਣਾ ਚਾਹੁੰਦਾ, ਕਦੋਂ ਜਾਗਣਾ ਚਾਹੁੰਦਾ। ਹੱਥ ਬੰਨੇ ਉਸਨੇ ਬੇਨਤੀ ਕੀਤੀ ਕਿ ਹਜ਼ੂਰ ਜਨਾਬ ਵਾਲੇ, ਮੈਂ ਗੁਲਾਮ ਹਾਂ, ਸੁਤੰਤਰ ਬੰਦਾ ਨਹੀਂ ਹਾਂ, ਮੈਨੂੰ ਜਿਹੋ ਜਿਹੇ ਕੱਪੜੇ ਪਹਿਨਾ ਦੋਗੇ, ਤੁਹਾਡੀਆਂ ਅੱਖਾਂ ਨੂੰ ਚੰਗੇ ਲੱਗਦੇ ਨੇ ਉਹੋ ਜਿਹੇ ਪਹਿਨਾ ਦਿਓ, ਚਾਹੇ ਲੀਰਾਂ ਪਹਿਨਾ ਦਿਓ ਚਾਹੇ ਪੁਰਾਣੇ, ਖਾਣ ਨੂੰ ਜੋ ਦੇ ਦਿਆ ਕਰੋ ਮੈਂ ਖਾ ਲਿਆ ਕਰਨਾ, ਕਿਉਂਕਿ ਗੁਲਾਮ ਦਾ ਕੋਈ ਧਰਮ ਨਹੀਂ ਹੋਇਆ ਕਰਦਾ। ਜੇ ਉਹ ਕਹੇ ਮੈਂ ਨਹੀਂ ਝੂਠਾ ਖਾਂਦਾ, ਪਸ਼ੂਆਂ ਵਰਗਾ ਹੋਇਆ ਕਰਦਾ, ਉਹਦਾ ਰਾਈਟ ਕੋਈ ਨਹੀਂ ਹੁੰਦਾ ਗੁਲਾਮ ਦਾ, ਕੋਈ ਕਾਨੂੰਨ ਉਹਦੀ ਪ੍ਰੋਟੈਕਸ਼ਨ ਨਹੀਂ ਕਰਦਾ ਗੁਲਾਮ ਦੀ, ਕਿਉਂਕਿ ਮੁੱਲ ਲਿਆ ਹੋਇਆ। ਜਿਵੇਂ ਅਸੀਂ ਪਸ਼ੂ ਲੈ ਆਉਂਦੇ ਮੁੱਲ, ਬਹੁਤੇ ਜਿਹੜੇ ਮਾਸ ਖਾਂਦੇ ਨੇ ਲਿਆ ਕੇ ਮਾਰ ਕੇ ਖਾ ਲੈਂਦੇ, ਉਹਦਾ ਹੱਕ ਨਹੀਂ ਹੈ ਮੁੱਲ ਵੇਚਿਆ। ਕਹਿੰਦਾ ਮਹਾਰਾਜ ਮੇਰਾ ਹੱਕ ਨਹੀਂ ਕੋਈ ਵੀ, ਜਿਹਾ ਜਿਹਾ ਦੇ ਦੋਗੇ ਖਾ ਲੈਣਾ, ਮੇਰਾ ਧਰਮ ਵੀ ਕੋਈ ਨਹੀਂ ਹੈ, ਅੰਦਰਲਾ ਧਰਮ ਮੇਰਾ ਹੈ, ਬਾਹਰਲਾ ਨਹੀਂ ਰਹਿ ਸਕਦਾ। ਜਦੋਂ ਕਹਿੰਦੇ ਕੋਈ ਸੌਂ ਜਾ, ਮੈਂ ਸੌਂ ਜਾ ਕਰੂੰ, ਜਦੋਂ ਹਾਲਤ ਮਾਰੋਗੇ ਮੈਂ ਜਾਗ ਪਿਆ ਕਰੂੰ, ਅਤੇ ਮੇਰਾ ਨਾਮ ਕੀ ਹੈ, ਜਿਹਾ ਜਿਹਾ ਤੁਸੀਂ ਕੁੱਤਾ ਬਿੱਲਾ ਰੱਖਣਾ ਰੱਖ ਲਓ, ਮੈਨੂੰ ਪਤਾ ਲੱਗ ਜੂ ਮੇਰਾ ਨਾਮ ਹੈ, ਮੈਂ ਬੋਲ ਪਿਆ ਕਰੂੰ। ਇਹ ਗੁਲਾਮ ਦੇ ਵਿੱਚ ਇਹ ਚੀਜ਼ਾਂ ਤਾਂ ਹੋ ਜਾਂਦੀਆਂ, ਪਰ ਉਹਦੇ ਦਿਲ ਦੇ ਉੱਤੇ ਨਹੀਂ ਕਿਸੇ ਦਾ ਕਾਬੂ ਹੁੰਦਾ, ਕੋਈ ਮਨ ਨਹੀਂ ਉਹਦਾ ਗੁਲਾਮ ਹੋਇਆ, ਮਨ ਉਹਦਾ ਸੁਤੰਤਰ ਹੈ, ਜਿਹੜੀ ਚੀਜ਼ ਸੋਚਣੀ ਚਾਹੇ ਸੋਚ ਸਕਦਾ। ਇਹਦੇ ਤੇ ਮੁਰਦੇ 'ਚ ਫਰਕ ਹੈ, ਮੁਰਦੇ ਦੀ ਕੋਈ ਆਪਣੀ ਮਰਜ਼ੀ, ਉਹਨੂੰ ਚਾਹੇ ਚੰਦਨ ਦੇ ਵਿੱਚ ਲਪੇਟ ਦਿਓ, ਚਾਹੇ ਉਹਨੂੰ ਵਿਸ਼ਟਾ 'ਚ ਲਪੇਟ ਦਿਓ, ਕੋਈ ਫਰਕ ਨਹੀਂ, ਕਿਉਂਕਿ ਮੁਰਦਾ ਹੋ ਚੁੱਕਿਆ। ਸੋ ਮਹਾਰਾਜ ਕਹਿਣ ਲੱਗੇ ਪਿਆਰਿਆ, ਜੇ ਇਸ ਰਸਤੇ ਦਾ ਸਫ਼ਰ ਛੇਤੀ ਤੈਅ ਕਰਨਾ ਨਾ, ਤਾਂ ਤੈਨੂੰ ਮੁਰਦਾ ਆਪਣੀ ਹੋਂਦ ਜਿਹੜੀ ਹੈ ਉਹ ਟੋਟਲੀ ਗਵਾਉਣੀ ਪੈਣੀ ਹੈ, ਹੋਂਦ ਦੇ ਨਾਲ ਨਹੀਂ ਮਿਲਦਾ ਕੁਛ, ਕਿਉਂਕਿ ਤੇਰੀ ਹੋਂਦ ਹੈ, ਹੋਂਦ ਦੇ ਇੰਟਰਸਟ ਨੇ, ਵੱਖਰਾਪਣ ਹੈ, ਵੱਖਰਾਪਣ ਦੇ ਵਿੱਚ ਤੂੰ ਵੱਖਰਾ ਰਹੇਗਾ, ਆਪਣੇ ਇੰਟਰਸਟ ਜਿਹੜੇ ਹੈ ਉਹਨਾਂ ਨੂੰ ਪੂਰਾ ਕਰੇਗਾ। ਇਸ ਕਰਕੇ ਜੇ ਤਾਂ ਛੇਤੀ ਲੰਘਣਾ ਤਾਂ ਤੂੰ ਮੁਰਦਾ ਹੋ ਕੇ ਮਰੀਦ ਬਣ ਜਾ, ਲੰਘ ਜਾਏਗਾ ਛੇਤੀ। ਕਹਿਣ ਲੱਗਿਆ ਵੀ ਮਹਾਰਾਜ ਆਪ ਕਿਰਪਾ ਕਰੋ, ਜੋ ਹੁਕਮ ਕਰੋਗੇ ਮੈਂ ਉਸਦੇ ਮੁਤਾਬਕ ਚੱਲਾਂਗਾ, ਮੈਂ ਆਪਣੀ ਕੋਈ ਹਸਤੀ ਨਹੀਂ ਰੱਖਾਂਗਾ, ਚਾਹੇ ਮਿੱਟੀ ਦੇ ਵਿੱਚ ਰੋਲ ਦਿਓ, ਚਾਹੇ ਤਖ਼ਤ ਦੇ ਉੱਤੇ ਬਿਠਾ ਦਿਓ, ਮਿੱਟੀ ਦੇ ਵਿੱਚ ਰੁਲਦਾ ਹੋਇਆ ਮੈਂ ਕੋਈ ਤੁਹਾਡੇ 'ਤੇ ਸ਼ੰਕਾ ਨਹੀਂ ਕਰਾਂਗਾ, ਤਰਕ ਨਹੀਂ ਕਰਾਂਗਾ, ਤਖ਼ਤ 'ਤੇ ਬਿਠਾ ਦੋਗੇ ਮੈਂ ਨਮਸਕਾਰ ਕਰਾਂਗਾ ਕਿ ਉਹਨਾਂ ਦੀ ਮਿਹਰ ਹੋ ਰਹੀ ਹੈ, ਮੇਰਾ ਕੋਈ ਐਫਰਟ ਨਹੀਂ ਹੈ। ਉਸ ਵੇਲੇ ਕਹਿਣ ਲੱਗੇ ਵੀ ਤੂੰ ਕਿਹਨੂੰ ਮੰਨਦਾ? ਉਹ ਮਹਾਰਾਜ ਮੈਂ ਬੇਨਤੀ ਕਰ ਸਕਾਂ ਕਿ ਮੈਂ ਇੱਕ ਪੀਰ ਦਾ ਚੇਲਾ, ਅਤੇ ਚੇਲਾ ਹੀ ਨਹੀਂ ਹੈ ਮੈਂ ਇਲਾਕੇ ਦਾ ਮੁਖੀ ਹਾਂ, ਮੇਰੇ ਘਰ ਵੀਰਵਾਰ ਨੂੰ ਸਾਰੇ ਲੋਕ ਆਉਂਦੇ ਨੇ, ਅਸੀਂ ਇਕੱਠੇ ਹੋ ਕੇ ਉਹਦੇ ਸਾਹਮਣੇ ਲੋਹੇ ਦੇ ਨਾਲ ਮੈਂ ਬਾਜੀ ਪਾਉਂਦਾ ਅਤੇ ਉਹ ਦੇਖਦੇ ਨੇ, ਦੀਵੇ ਜਲਾਉਂਦੇ ਹਾਂ ਅਸੀਂ। ਮਹਾਰਾਜ ਕਹਿੰਦੇ ਫਿਰ ਇਹ ਦੋ ਗੱਲਾਂ ਤਾਂ ਚੱਲਣੀਆਂ ਨਹੀਂ ਹੈ, ਇੱਕ ਪਾਸੇ ਹੋ ਜਾ। ਕਹਿੰਦਾ ਮੈਂ ਢਾ ਦਿੰਦਾ ਮਹਾਰਾਜ, ਕਹਿੰਦਾ ਤੇਰੀ ਪਤਾ ਮੁਖਾਲਫਤ ਕਿੰਨੀ ਹੋਏਗੀ, ਹੁਣੇ ਸੋਚ ਲੈ, ਬਾਅਦ 'ਚ ਨਾ ਪਤਤ ਹੋ ਜੀ। ਅਸੀਂ ਵੀ ਕਹਿੰਦੇ ਅੰਮ੍ਰਿਤ ਛਕਾਉਣ ਵਾਲਿਆਂ ਨੂੰ, ਅਮਰੀਕਾ 'ਚ ਮੈਂ ਕਿਹਾ ਮੈਂ ਅੰਮ੍ਰਿਤ ਵਾਲੀਆਂ ਦੀ ਗਿਣਤੀ ਵਧਾਉਣ ਨਹੀਂ ਆਇਆ, ਵੀ ਜਿਹਨੇ ਸੱਚਮੁੱਚ ਨਾਮ ਜਪਣਾ ਉਹ ਆ ਜਾਓ, ਦੂਜੇ ਵਾਲੇ ਰੈਸਟ ਕਰੋ, ਤੁਹਾਡੀ ਵਾਰੀ ਨਹੀਂ ਆਈ। ਇਹ ਅੰਮ੍ਰਿਤ ਕੋਈ ਇੰਨਾ ਸਸਤਾ ਨਹੀਂ ਹੈ ਵੀ ਇਹਨੂੰ ਡੋਲਦੇ ਫਿਰੀਏ। ਸੋ ਇਹ ਕਿਉਂਕਿ ਬਹੁਤ ਵੱਡੀ ਚੀਜ਼ ਹੈ। ਮਹਾਰਾਜ ਕਹਿਣ ਲੱਗੇ ਪਿਆਰਿਆ, ਤੇਰੀ ਮੁਖਾਲਫਤ ਬਹੁਤ ਆਉਣੀ ਹੈ, ਹੁਣ ਇਹ ਆਪਣਾ ਦਿਲ ਤਕੜਾ ਕਰ ਲੈ, ਜੇ ਸਹਿ ਲਏਗਾ ਤਾਂ ਠੀਕ ਹੈ, ਹੁਕਮ ਕਰੋ। ਕਹਿੰਦੇ ਜਾ ਢਾ ਕੇ ਆ, ਘਰ ਗਿਆ, ਬੜੀ ਮੁਖਾਲਫਤ ਹੋਈ, ਘਰ ਵਾਲੀ ਵੀ ਰੌਲਾ ਪਾ ਰਹੀ ਹੈ, ਪੜੋਸੀ ਵੀ ਕਹਿ ਰਹੇ ਨੇ, ਮਿੱਤਰ ਵੀ ਆ ਗਏ, ਕਹਿੰਦਾ ਤੂੰ ਕੀ ਕੰਮ ਉਲਟਾ ਕੰਮ ਕਰਨ ਲੱਗ ਗਿਆ, ਪਿੰਡ ਦੇ ਉੱਤੇ ਬਿਪਤਾ ਪਾਵੇਂਗਾ, ਪੀਰ ਬੜਾ ਜ਼ਹਿਰੀਲਾ, ਉਹ ਭਾਵੇਂ ਕਬਰ ਵਿੱਚ ਹੈ ਪਰ ਫੇਰ ਵੀ ਉਹ ਬੜਾ ਨੁਕਸਾਨ ਕਰ ਦਿੰਦਾ, ਆਪਾਂ ਕਬੀਲ ਦਾ ਰੰਗ ਬੰਦੇ ਹਾਂ, ਗੁਰੂ 'ਤੇ ਆਪਾਂ ਕੀ ਲੈਣਾ। ਉਹ ਕਹਿੰਦਾ ਨਹੀਂ ਮੈਨੂੰ ਹੁਣ ਰੋਕੋ ਨਾ, ਰੌਲਾ ਰੱਪਾ ਪੈਂਦਾ ਹੀ ਢਾ ਕੇ ਚਲੇ ਗਿਆ। ਮਹਾਰਾਜ ਮੈਂ ਢਾਇਆ, ਕਹਿੰਦੇ ਮੁਖਾਲਫਤ ਕਿੰਨੀ ਹੋਈ? ਕਹਿੰਦੇ ਬਹੁਤ ਹੋਈ ਮਹਾਰਾਜ। ਤੇਰੇ ਤਾਂ ਕੀ ਅਸਰ ਹੋਇਆ? ਕਹਿੰਦਾ ਕੋਈ ਨੀ, ਮੈਂ ਤੇਰੇ ਪਿਆਰ ਚ ਰਿਹਾ ਪਾਤਸ਼ਾਹ। ਮੈਂ ਕਿਹਾ ਜੇ ਇਹਨਾਂ ਨਾਲ ਕੱਟ ਕੇ ਟੁਕੜੇ ਟੁਕੜੇ ਵੀ ਕਰ ਦੇਣ ਤਾਂ ਵੀ ਮੈਂ ਤੇਰੀ ਰਜ਼ਾ ਤੋਂ ਬਾਹਰ ਨਹੀਂ ਆਉਣਾ। ਮਹਾਰਾਜ ਨੇ ਉਸ ਵੇਲੇ ਦੇਖਿਆ ਕਿ ਗਾਹਕ ਹੈ, ਗਾਹਕ ਨੂੰ ਕੋਈ ਚੰਗਾ ਦੁਕਾਨਦਾਰ ਦੇਖ ਕੇ ਉਹ ਚੀਜ਼ਾਂ ਦਿਖਾ ਦਿੰਦਾ ਜਿਹੜੀਆਂ ਪੇਟੀ ਚ ਬੰਦ ਰੱਖੀਆਂ ਹੁੰਦੀਆਂ। ਵੀ ਗਾਹਕ ਆ ਗਿਆ, ਹੁਣ ਬਲੇਟ ਬਲੇਟ ਕੇ ਰੱਖੀਆਂ ਹੋਈਆਂ, ਖੋਲਦਾ ਉਹ ਮੂਹਰੇ, ਕੋਈ ਆਏ ਮੇਰੇ ਕੋਲ ਗਾਹਕ ਕੋ ਲੈ ਗੋ ਮਹਿੰਗੇ ਬੋਲ ਸਿਰ ਦੇ ਕੇ ਦੇਣ ਵਾਲਾ ਇਹ ਆ ਗਿਆ। ਉਸ ਵੇਲੇ ਮਹਾਰਾਜ ਜੀ ਨੇ ਕਿਹਾ ਕਿ ਪਿਆਰਿਆ, ਇਹ ਤੈਨੂੰ ਅਸੀਂ ਗੱਲ ਦੱਸਦੇ ਹਾਂ, ਜਿਸ ਚੀਜ਼ ਦਾ ਤੈਂ ਜ਼ਿਕਰ ਕਰਿਆ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜਬ ਮਾਨ ਲਿਓ ਮਨ ਬੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਭ ਖੇਬ ਸੰਤਾ ਸੰਗ ਚਾਲ, ਅਬਰ ਤਿਆਗ ਵਿਖਿਆ ਜੰਜਾਲ, ਤਨ ਤਨ ਕਹੇ ਸਭ ਕੋਏ, ਮੁੱਖੋ ਜਲ ਹਰ ਦਰ ਕੇ ਸੋਏ, ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਦਬ ਲਿਆ ਰਹੇ। ਸਾਰੇ ਇਸ ਗੱਲ ਦੇ ਵਪਾਰੀ ਨਹੀਂ ਹੁੰਦੇ, ਕੋਈ ਬਿਰਲਾ ਪੁਰਸ਼ ਹੈ, ਆਉਂਦੇ ਸਾਰੇ ਨੇ ਗੁਰੂ ਦੇ ਦਰ ਤੇ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਰੂਤਮ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਨ। ਕਹਿੰਦੇ ਆਉਂਦੇ ਤਾਂ ਸਾਰੇ ਨੇ, ਗਾਉਂਦੇ ਵੀ ਸਾਰੇ ਨੇ, ਫਲ ਦਾ ਫਰਕ ਹੈ, ਕਈ ਕਰੋੜ ਜੱਗਾਂ ਦਾ ਫਲ ਮਿਲਦਾ, ਕਈ ਕੋਟ ਜੱਗ ਫਲਾ ਸੁਣ ਗਾਉਣ ਹਾਰੇ। ਜਿਹੜੇ ਮਨ ਚ ਵਸਾਉਂਦੇ ਨੇ ਕਈ ਕਰੋੜ ਜੱਗਾਂ ਦਾ ਫਲ ਇੱਥੋਂ ਸਾਸਾਂ ਚੋਂ ਲੈ ਜਾਣਗੇ। ਸੁਣਦੇ ਨੇ ਫਿਰ ਫੈਸਲਾ ਕਰਨਾ, ਨਿਰਣਾ ਕਰਨਾ, ਉਹਨੂੰ ਤੋਲਣਾ, ਉਹ ਰਹਿ ਜਾਂਦੇ, ਕਿਉਂਕਿ ਮਾਇਆ ਦੇ ਬਾਰੇ ਤੁਸੀਂ ਅੱਜ ਸੁਣਦੇ ਰਹੇ ਹੋ। ਐਡੀ ਜ਼ਬਰਦਸਤ ਸ਼ਕਤੀ ਹੈ, ਇਹ ਦਿਮਾਗ ਚੋਂ ਨਿਕਲ ਕੇ ਜੋੜਿਆਂ ਤੱਕ ਜਾਂਦਿਆਂ ਨੂੰ ਭੁਲਾ ਦੇ। ਕੋਈ ਬਿਰਲਾ ਪੁਰਸ਼ ਹੈ ਜਿਹਨੇ ਕਹਿ ਲਿਆ ਹੋਵੇ ਮੈਂ ਹੁਣ ਤੋਂ ਵਾਹਿਗੁਰੂ ਵਾਹਿਗੁਰੂ ਕਹਿਣਾ ਬੰਦ ਨਹੀਂ ਕਰਨਾ, ਥੋੜਾ ਜਿਹਾ ਜਾਵੇ ਲੰਗਰ ਚਲੇ ਉੱਥੇ ਭੁੱਲ ਜੂ। ਹੋਰ ਗੱਲਾਂ ਸਾਡੇ ਸਾਰੀਆਂ ਯਾਦ ਨੇ, ਪੈਸਾ ਲੈਣਾ ਹੋਵੇ, ਕਿਤੇ ਚੱਕਣਾ ਹੋਵੇ, ਕਿਸੇ ਥਾਂ ਦੱਸਿਆ ਹੋਵੇ ਵੀ ਉੱਥੇ ਪਿਆ, ਸਾਡੇ ਯਾਦ ਰਹੋ। ਲੇਕਿਨ ਜਿਹੜਾ ਕਰੋੜਾਂ ਮਾਇਆ ਵੀ ਉਹਦਾ ਮੁਕਾਬਲਾ ਨਹੀਂ ਕਰਦੀਆਂ, ਸਾਈ ਨਾਮ ਮੋਲ ਕੀਮਤ ਕੋਈ ਜਾਣ ਦੋ, ਉਹਨੂੰ ਅਸੀਂ ਭੁੱਲ ਜਾਂਦੇ, ਉਹ ਸਾਡੇ ਯਾਦ ਨਹੀਂ ਰਹਿੰਦੀ ਚੀਜ਼। ਤੋ ਮਹਾਰਾਜ ਕਹਿੰਦੇ ਜਿਹੜੇ ਮੰਨਦੇ ਨੇ ਨਾ ਦਿਲ ਲਾ ਕੇ ਉਹ ਪੂਰਾ ਫਲ ਲੈ ਕੇ ਇੱਥੋਂ ਜਾਂਦੇ। ਗੁਰੂ ਮਹਾਰਾਜ ਨੇ ਦੇਖਿਆ ਵੀ ਗਾਹਕ ਹੈ, ਅਸੂਲ ਹੈ ਰਾਮ ਪਦਾਰਥ ਪਾਏ ਕੇ, ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਕੂ ਨਹੀਂ ਗਾਹਕ ਨਹੀਂ ਬੋਲ, ਰਾਮ ਦੇ ਨਾਮ ਦਾ ਉਪਦੇਸ਼ ਦਿੰਦਾ ਤੇ ਗਾਹਕ ਇਹ ਨਹੀਂ ਹੈ, ਤੂੰ ਤੇਰੇ ਉਪਦੇਸ਼ ਨੂੰ ਕੀ ਕਰੂ। ਪੰਜ ਪਿਆਰੇ ਕਹਿੰਦੇ ਨੇ ਲੈ ਤੈਨੂੰ ਗੁਰਮੰਤਰ ਦਿੰਦੇ ਹਾਂ, ਇਕੱਠੇ ਹੋ ਕੇ ਬੋਲਦੇ ਨੇ, ਕਹਿੰਦੇ ਵੀ ਆਹ ਗੁਰਮੰਤਰ ਦਿੰਦੇ ਹਾਂ ਤੈਨੂੰ, ਵਾਹਿਗੁਰੂ 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 ਵਾਹਿਗੁਰੂ, ਇਹ ਮੰਤਰ ਹੈ ਜਿਹਨੇ ਹਉਮੈ ਕੱਟ ਦੇਣੀ, ਇਹੀ ਮੰਤਰ ਜਪ ਕੇ ਤਾਂ ਪਰਮੇਸ਼ਰ ਨੂੰ ਮਿਲ ਜਾਣਾ। ਫੇਰ ਆ ਜਾਂਦੇ ਨੇ ਅਮਰਧਾਰੀ ਸਿੰਘ ਜੀ, ਸਨ ਮੈਨੂੰ ਨਾਮ ਚਾਹੀਦਾ। ਮੈਂ ਨਾਮ ਤਾਂ ਤੈਨੂੰ ਪੰਜ ਪਿਆਰਿਆਂ ਨੇ ਦੱਸਤਾ ਮੰਤਰ, ਉਹਦੀ ਜਾ ਉਹਦੇ ਵਿੱਚੋਂ ਨਾਮ ਨਿਕਲਣਾ। ਉਹ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਕਰਦੇ ਤਾਂ ਨਾਮ ਮੰਡਲ ਚ ਪਹੁੰਚ ਜਾਣਾ। ਨਾਮ ਤੇਰੇ ਅੰਦਰ ਹੈ, ਨੌਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਸਵਾਦ ਆਨਾ ਤੈਨਾਤ ਕਹਿ ਨਾ ਜਾਈਏ ਚਾਤ ਵਿਸਵਾਦ। ਤੂੰ ਉੱਥੇ ਸਭ ਕੁਛ ਮੰਨ ਕੇ ਆਇਆ, ਉਹਨਾਂ ਨੇ ਕਿਹਾ ਸੀਸ ਅਗਰ ਤੇਰਾ ਗੁਰੂ ਦਾ ਹੈ, ਕਿੰਨਾ ਬਟਰੇ ਕਰ ਜਾਂਦਾ, ਸ਼ਰਾਬ ਦੇ ਬੋਤਲ ਤੇ ਗਿਰ ਜਾਂਦਾ, ਕਿਧਰੇ ਗੁਰੂ ਗਿਆ, ਪੁੱਛਦਾ ਹੀ ਨਹੀਂ ਗੁਰੂ, ਉਤਲਾ ਉਤਲਾ ਪਿਆ ਰਿਹਾ ਸਾਡਾ ਸਾਥ ਹੈ। ਉਹ ਕਹਿੰਦੇ ਵੀ ਇਹਦੇ ਕੋਲ ਨਾਮ ਦੀ ਗਠੜੀ ਖੋਲ ਲਈ, ਇਹਨੇ ਕੀ ਲੈਣਾ, ਇਹਨੂੰ ਤਾਂ ਪਤਾ ਹੀ ਨਹੀਂ ਹੈ। ਕੋਈ ਬਿਰਲਾ ਆਏਗਾ ਤੇ ਉਹਨੂੰ ਦੇ ਦੀ, ਜਿਹੜਾ ਗਾਹਕ ਆ ਗਿਆ। ਗੁਰੂ ਮਹਾਰਾਜ ਨੇ ਉਸ ਵੇਲੇ ਕਿਹਾ ਕਿ ਪਿਆਰਿਆ ਤੈਨੂੰ ਅਸੀਂ ਸਾਰੀ ਗੱਲ ਸਮਝਾ ਦਿੰਦੇ, ਮੰਤਰ ਅਸੀਂ ਤੈਨੂੰ ਦੇਵਾਂਗੇ, ਇਹਦਾ ਪਹਿਲਾਂ ਕਿਉਂਕਿ ਤੈਨੂੰ ਆਦਤ ਨਹੀਂ ਪਈ ਹੋਈ, ਤੇਰੇ ਸੰਸਕਾਰ ਹੋਰ ਤਰ੍ਹਾਂ ਦੇ ਆ, ਇਹਨੂੰ ਰਸਨਾ ਨਾਲ ਚੱਲੀ, ਤੂੰ ਰਸਨਾ ਨਾਲ ਕਹੀ ਜਾਈ ਵਾਹਿਗੁਰੂ 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 ਵਾਹਿਗੁਰੂ, ਜਿੰਨੀ ਦੇਰ ਤੇਰੇ ਅੰਦਰ ਨਹੀਂ ਨਾ ਬਸਦਾ, ਅੱਖਾਂ ਨਾ ਮੀਚੀ, ਅੱਖਾਂ ਮੀਚਣ ਦੀ ਸਟੇਜ ਗਾਹਾਂ ਆਉਂਦੀ ਹੈ, ਚੁੱਪ ਕਰਨ ਦੀ ਸਟੇਜ ਗਾਹਾਂ ਆਉਂਦੀ ਹੈ। ਤੂੰ ਨਾਮ ਦਾ ਉਚਾਰਨ ਕਰ, ਇਹ ਵੀ ਗੁਰੂ ਗ੍ਰੰਥ ਸਾਹਿਬ ਚਾਹੁੰਦਾ ਵੀ ਨਾਮ ਦਾ ਕੀਰਤਨ ਕਰ, ਨਾਮ ਦਾ ਉਚਾਰਨ ਕਰ, ਰਸਨਾ ਨਾਲ ਨਾਮ ਜਪ, ਰਸਨਾ ਨਾਲ ਜਪਾਂਗੇ, ਬੋਲਾਂ ਬੋਲਾਂਗੇ, ਫਿਰ ਉਸ ਵੇਲੇ ਬੋਲਣਾ ਹੀ ਪੈਂਦਾ ਰਸਨਾ ਨਾਲ, ਚੁੱਪ ਕਰ ਜਾਓ, ਉਹ ਅਵਸਥਾ ਉਹਦਾ ਕਾਂਟਾ ਬਦਲ ਜਾਂਦਾ। ਉਹਦੇ ਬਾਰੇ ਮਹਾਰਾਜ ਕਹਿੰਦੇ ਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ, ਕੱਟ ਦੋ ਜੀਵ ਨੂੰ ਜਿਹੜੀ ਨਾਮ ਨਹੀਂ ਜਪਦੀ। ਰੇਜੇਬਾ ਕਰੋ ਛਤਖੰਡ, ਜਾਮਨਾ ਉਚਰ ਸ੍ਰੀ ਗੋਬਿੰਦ। ਫਲ ਕਿੰਨਾ ਵੱਡਾ ਹੈ, ਹਰ ਚੀਜ਼ ਦਾ ਫਲ ਦੱਸਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਵਿਸ਼ਵਾਸ ਦੇ ਵਿੱਚ ਆਓ, ਉਹ ਫਲ ਪ੍ਰਾਪਤ ਹੁੰਦਾ ਜਿਹੜਾ ਗੁਰੂ ਮਹਾਰਾਜ ਨੇ ਕਹਿਤਾ। ਤੋ ਮਹਾਰਾਜ ਕਹਿੰਦੇ ਰਸਨਾ ਦੇ ਨਾਲ ਨਾਮ ਜਪਣ ਦਾ ਫਲ ਹੈ ਨਾ ਜਿਹੜਾ, ਇੱਕ ਵਾਰੀ ਜਮਦੂਤ ਦੇ ਵੇਲੇ ਆਏ ਤੇ ਤੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹਦੀ ਤਾਕਤ ਨਹੀਂ ਵੀ ਨੇੜੇ ਖੜਾ ਹੋ ਜਾਵੇ, ਨਾਮ ਸੁਣ ਤਾਂ ਜਮ ਦੂਰੋਂ ਪਾ ਕੇ। ਇੱਕ ਸੰਤ ਹੋਈ ਹੈ, ਜਦ ਮੈਂ ਛੋਟਾ ਸੀ ਮੈਂ ਉਹਨੂੰ ਮਿਲਿਆ ਵੀ ਸੀ, ਫੇਰਾ ਤੂੰ ਆਨੰਦਮਈ ਮਾਂ ਸੀ। ਅਚਾਨਕ ਮੈਂ ਜਾ ਰਿਹਾ ਪਹਾੜੀ ਤੇ ਚੜ ਗਿਆ, ਉਹਦਾ ਉੱਥੇ ਘਰ ਹੇਠਾਂ ਤੋਂ ਚੱਲਦਾ ਸੀ, ਉਹ ਬੈਠੀ ਸੀ ਵਿਚਾਰੀ ਉੱਤੇ, ਮੈਂ ਚਲਿਆ ਗਿਆ। ਉਹ ਬੜੀ ਵੱਡੀ ਸੰਤ ਸੀ। ਇੱਕ ਵਾਰੀ ਉਹ ਕਾਸ਼ੀ ਦੇ ਵਿੱਚ ਇੱਕ ਸੇਠ ਦੇ ਘਰ ਗਈ ਹੋਈ, ਉਹ ਬੱਚਾ 2.5 ਸਾਲ ਦਾ, ਕਦੇ ਆ ਜਾਵੇ ਉਹਦੇ ਸਿਰ ਤੇ ਹੱਥ ਰੱਖ ਦੇਣ, ਫਿਰ ਅਚਾਨਕ ਉਦਾਸ ਹੋ ਗਿਆ। ਸੇਠ ਨੇ ਕਿਹਾ, ਮਾਤਾ ਜੀ ਪਹਿਲਾਂ ਤੁਸੀਂ ਖੁਸ਼ ਸੀ ਇਹ ਬੱਚੇ ਨੂੰ ਦੇਖ ਕੇ, ਹੁਣ ਤੁਸੀਂ ਉਦਾਸ ਹੋ ਗਏ। ਕਹਿੰਦੇ ਹਾਂ ਪ੍ਰਭੂ ਕੀ ਨੇਤ ਦੇਖ ਕਰ। ਕਹਿਣ ਲੱਗੇ ਸਾਨੂੰ ਵੀ ਦੱਸ ਦਿਓ। ਉਹ 8-10 ਵਾਰੀ ਜਾ ਕੇ ਆ, ਮਾਤਾ ਕਹਿਣ ਲੱਗੇ ਅੱਜ 2:30 ਵਜੇ ਇਹਦਾ ਸਰੀਰ ਛੁੱਟ ਜਾਣਾ, ਅਸੀਂ ਇੱਥੇ ਬੈਠੇ ਹਾਂ, ਅਸੀਂ ਇਹ ਸੋਚਿਆ ਵੀ ਇੱਥੇ ਕੁਰਲਾਹਟ ਮੱਚ ਜੂ, ਰੋਣਾ ਪੀਣਾ, ਇਕੱਲਾ ਪੁੱਤਰ ਹੈ ਤੇਰੇ ਸੇਠ। ਉਹਨੇ ਚਰਨ ਬਲ ਦੇ, ਕਹਿਣ ਲੱਗੇ ਕੋਈ ਇਲਾਜ? ਕਹਿਣ ਲੱਗੇ ਇਲਾਜ ਤਾਂ ਹੈਗਾ, ਅਸੀਂ ਕਰਾਂਗੇ ਵੀ ਅੱਗੇ ਪ੍ਰਭੂ ਦੀ ਇਰਜ਼ਾ। ਉਹਨਾਂ ਨੇ ਸਾਰੇ ਚੇਲੇ ਬੁਲਾਏ, ਕਹਿਣ ਲੱਗੇ ਦੇਖੋ ਅੱਜ ਰਾਮ ਦੇ ਨਾਮ ਦਾ ਕੀਰਤਨ ਕਰਨਾ ਆਪਾਂ, 2:30 ਵਜੇ ਜਮਦੂਤ ਆਉਣਗੇ ਇਹ ਬੱਚੇ ਦੀ ਜਾਨ ਲੈਣ ਵਾਸਤੇ। ਉਹ ਰਾਮ ਦਾ ਨਾਮ ਨਹੀਂ ਸੁਣ ਸਕਦੇ, ਸੋ ਇਸ ਕਰਕੇ ਤੁਸੀਂ ਸਾਰੇ ਰਾਮ 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 ਹਰੇ ਰਾਮ ਹਰੇ ਰਾਮ ਕਰਨਾ। ਉਹ ਬੱਚਾ ਪਾ ਲਿਆ, ਵਾਰੀ ਵਾਰੀ ਡਿਊਟੀ ਲੱਗਦੀ ਰਹੀ, ਸਾਰੇ ਕੋਠੇ ਤੇ ਸਾਰੇ ਬਾਗ ਤੇ ਆਲੇ ਦੁਆਲੇ ਦੂਰ ਤੱਕ ਉਹ ਵੀ ਬੈਠ ਗਏ ਤੇ ਸ਼ਹਿਰ ਦੇ ਲੋਕ ਵੀ ਬੈਠ ਗਏ। ਉਹ ਕਹਿੰਦੇ ਜਦ ਅੰਦਰੋਂ ਆਵਾਜ਼ ਆਊ ਉਸ ਵੇਲੇ ਸਾਰੇ ਬੋਲ ਪਿਓ। ਉਹ ਸੰਤ ਜਿਹੜੇ ਉਸ ਵੇਲੇ ਡਿਊਟੀ ਤੇ ਸੀ, ਉਹਨਾਂ ਨੇ ਮੈਨੂੰ ਇਹ ਗੱਲ ਦੱਸੀ, ਕਹਿੰਦੇ ਮੈਂ ਡਿਊਟੀ ਤੇ ਸੀ, ਅਚਾਨਕ 2:30 ਵਜੇ ਮੈਂ ਦੇਖਿਆ ਤਾਂ ਦਰਵਾਜ਼ੇ 'ਚ ਖੜੇ, ਉਹ ਇਸ਼ਾਰਾ ਕਰਦੇ ਨੇ। ਉਹ ਕਹਿੰਦਾ ਅੰਦਰ ਨਹੀਂ ਜਾ ਸਕਦੇ, ਰਾਮ ਰਾਮ ਕਰਦੇ। ਕਹਿੰਦਾ ਉਸ ਵੇਲੇ ਮੈਂ ਸਾਰੇ ਜ਼ੋਰ ਨਾਲ ਹਰੇ ਰਾਮ ਕਹਿਣ ਲੱਗ ਗਿਆ। ਉਹ ਦੌੜੇ, ਕਹਿੰਦਾ ਸਾਰੇ ਬਾਗ 'ਚ ਹੋਣ ਲੱਗ ਗਿਆ, ਕੋਠੇ 'ਤੇ ਹੋਣ ਲੱਗ ਗਿਆ, ਘਰ 'ਚ ਹੋਣ ਲੱਗ ਗਿਆ। ਇਹਨਾਂ ਨੂੰ ਮਾਤਾ ਜੀ ਆਏ, ਜਦ 1-2 ਘੰਟੇ ਅਸੀਂ ਕਰੀ ਗਏ, ਕਹਿੰਦੇ ਹੁਣ ਗਏ ਹੁਣ ਨਹੀਂ ਆਉਂਦੇ। ਇਹ ਗੁਰੂ ਮਹਾਰਾਜ ਕਹਿੰਦੇ ਨਾਮ ਸੁਣਤ ਜਮ ਦੂਰੋਂ ਪਾ ਕੇ, ਉੱਚੀ ਬੋਲੇ ਤਾਂ ਹੀ ਸੁਣਿਆ ਨਾ। ਸੋ ਮਹਾਰਾਜ ਕਹਿੰਦੇ ਜੇ ਨਾਮ ਨਹੀਂ ਜੇਬਾ ਜਪਦੀ, ਕੱਚ ਵਿੱਚ ਬੋਲੀ ਜਾਂਦੀ ਹੈ ਨਰਕਾਂ ਵਾਲੀਆਂ ਗੱਲਾਂ, ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁੱਖ ਮੂਹਤ ਕਰਨ, ਮੂੰਹ ਕਾਲੇ ਤੇ ਨਾ ਨਿੰਦਕਾ ਨਰਕੇ ਘੋਰ ਪਵਾਨ, ਜਵਾਨ ਨੇ ਕਰਿਆ ਨਾ, ਫਿੱਕਾ ਜਵਾਨ ਬੋਲਦੀ ਹੈ, ਫਿੱਕਾ ਦਰਗਾਹ ਛੁੱਟੀਆ ਦਰਗਾਹ ਚੋਂ ਸੁੱਟ ਦਿੱਤਾ, ਝੂਠ ਜਵਾਨ ਬੋਲਦੀ ਹੈ, ਇਹਦੇ ਟੁਕੜੇ ਟੁਕੜੇ ਹੁੰਦੇ ਨੇ ਦਰਗਾਹ ਜਾ ਕੇ ਵੀ ਝੂਠ ਬੋਲੀਆਂ, ਇਹ ਪਾਪ ਵੀ ਕਰਦੀ ਹੈ ਤੇ ਪੁੰਨ ਵੀ ਬਹੁਤ ਬੜਾ ਕਰਦੀ। ਸੋ ਮਹਾਰਾਜ ਕਹਿੰਦੇ ਦੇਖ ਪਿਆਰਿਆ, ਪਹਿਲਾਂ ਰਸਨਾ ਨਾਲ ਪਕਾ ਲੈ, ਵਾਹਿਗੁਰੂ 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 ਕਰਕੇ ਹਟੀ ਨਾ ਜਦ ਤੱਕ ਤੇਰੇ ਆਪਣੇ ਆਪ ਹੀ ਫੁੱਲ ਦੋਏ ਹਿੱਲ ਕੇ ਰਾਮ ਵਾਹਿਗੁਰੂ ਵਾਹਿਗੁਰੂ ਨਹੀਂ ਆਉਂਦਾ। ਕਹਿੰਦੇ ਇਹਦਾ ਫਲ ਹੈ, ਇਹਦੇ ਨਾਲ ਉਹ 10 ਗੁਣਾ ਫਲ ਹੈ, ਜੇ ਬੁੱਲ ਤੇਰੇ ਹਿਲਦੇ ਹੋਣ ਤੇ ਜੀਭ ਹੌਲੀ ਹੌਲੀ ਹਿਲਦੀ ਹੋਵੇ ਅੰਦਰੋਂ ਹੀ ਕਰੇ ਤੂੰ, ਇਹ ਤੋਂ ਵੀ 10 ਗੁਣਾ ਫਲ ਜਿਹੜਾ ਹੈ ਉਹ ਇਹ ਹੈ ਕਿ ਤੇਰੀਆਂ ਅੱਖਾਂ ਮਿਲ ਜਾਣਗੀਆਂ, ਤੈਨੂੰ ਇੱਥੇ ਆਪਣੇ ਅੰਦਰ ਨਾਮ ਦੀ ਧੁਨ ਵਾਹਿਗੁਰੂ ਵਾਹਿਗੁਰੂ ਸੁਣਾਈ ਦਿੰਦੀ ਹੋਵੇ। ਹੁਣ ਜੀਭ ਤੋਂ ਲੰਘ ਗਿਆ, ਸਵਾਸ ਤੋਂ ਲੰਘ ਗਿਆ, ਹੁਣ ਸੁਣ ਤੇ ਚਲਿਆ ਗਿਆ, ਉਸ ਤੋਂ 10 ਗੁਣਾ ਵੱਧ ਫਲ, ਯਾਨੀ 1000 ਗੁਣਾ ਫਲ ਰਸਨਾ ਨਾਲ। ਉਹ ਹੈ ਜਦ ਤੇਰਾ ਫੁਰਨਾ ਸ਼ਾਂਤ ਹੋ ਜਾਵੇ ਤੇ ਤੇਰੇ ਅੰਦਰੋਂ ਨਾਮ ਦੀ ਉਬਲ ਨਿਕਲਦੀ ਹੋਵੇ ਵਾਹਿਗੁਰੂ ਵਾਹਿਗੁਰੂ। ਸੋ ਐ ਨਾਮ ਜਪਣਾ, ਉਹਦੇ ਨਾਲ
ਜਦ ਤੇਰੀ ਬਿਰਤੀ ਇਕਾਗਰ ਹੋ, ਤੇਰੇ ਅੰਦਰ ਮਿਊਜ਼ਿਕ ਚੱਲ ਰਿਹਾ, ਆਤ ਕੌਸਮਿਕ ਮਿਊਜ਼ਿਕ ਹੈ, ਆਤਮਕ ਸੰਗੀਤ, ਉਹ ਸੁਰਤੀ ਇਕਾਗਰ ਹੁੰਦੀ ਸਾਰ ਉਹਨੇ ਉਜਾਗਰ ਹੋ ਜਾਣਾ। ਉਹਦੇ ਵਿੱਚ ਉਹ ਸਾਜ਼ ਨੇ ਜਿਹੜੇ ਤਾਂ ਕਦੇ ਵੀ ਨਹੀਂ ਸੁਣੇ ਹੋਣੇ ਦੁਨੀਆ, ਇਹ ਤਾਂ ਮਟੀਰੀਅਲ ਨੇ, ਉਹਦੇ ਰੂਹਾਨੀ ਸਾਜ਼ ਨੇ। ਰਾਗ ਆਉਂਦਾ ਹੀ ਪਹਿਲਾਂ ਅੰਦਰ ਹੈ, ਫਿਰ ਬਾਹਰ ਸੁਰਾਂ ਨਾਲ ਕੱਢਿਆ ਜਾਂਦਾ, ਫਿਰ ਤੂੰ ਉਹਨੂੰ ਸੁਣੀ ਸੁਖਮਨ ਕੇ ਕਰ ਰਾਗ ਸੁਣ, ਸੁਣ ਮੰਡਲ ਲੈਵਲ ਆਏ, ਉਸ ਵੇਲੇ ਤੇਰੀ ਸੁਰਤੀ ਚੜ ਜਾਏਗੀ, ਤੈਨੂੰ ਲਾਈਟਸ ਵੀ ਦਿਸਣਗੀਆਂ, ਪਰ ਲਾਈਟ ਇਹ ਚੰਦ ਸੂਰਜਾਂ ਵਰਗੀਆਂ ਨੇ, ਇਹ ਤਾਂ ਮਟੀਰੀਅਲ ਲਾਈਟਾਂ ਨੇ, ਤੈਨੂੰ ਗਿਆਨ ਦੀ ਲਾਈਟ ਆਏਗੀ, ਅੰਦਰ ਪ੍ਰਕਾਸ਼ ਆਏਗਾ। ਸੋ ਇਸ ਤਰ੍ਹਾਂ ਤੂੰ ਨਾਮ ਜਪ, ਤੇ ਦੂਸਰਾ ਜੇ ਛੇਤੀ ਜਾਣਾ ਚਾਹੁੰਦਾ ਤੈਨੂੰ, ਤੂੰ ਜ਼ਿਮੀਂਦਾਰ ਹੈ, ਤੈਨੂੰ ਅਸੀਂ ਇੱਕ ਅਸੂਲ ਦੀ ਗੱਲ ਸਮਝਾਉਂਦੇ, ਕਹਿੰਦੇ ਜੇ ਧਾਨ ਬੀਜੇ ਹੁਣ ਤੇਰੇ, ਜ਼ਮੀਨ ਫਟ ਗਈ ਹੋਵੇ, ਤੇੜਾਂ ਫਟ ਗਈਆਂ ਹੋਣ, ਤੇ ਤੂੰ ਇੱਕ ਹਲਟ ਚਲਾਉਣਾ, ਤੂੰ ਐਂ ਦੱਸ ਵੀ ਕਿੰਨਾ ਕੁ ਟਾਈਮ ਲੱਗੂ? ਕਹਿੰਦਾ ਮਹਾਰਾਜ ਨੋਰਮਲੀ ਤਾਂ ਜਿੰਨਾ ਟਾਈਮ ਲੱਗਦਾ ਨਾ, ਉਹ ਤਾਂ ਚਾਰ ਗੁਣਾ ਤੇੜਾਂ ਭਰਨ ਨੂੰ ਲੱਗੇ। ਕਹਿੰਦੇ ਜੇ ਕਹਿੰਦੇ ਦੋ ਚਲਾ ਦੇਵੇ, ਫਿਰ ਮਹਾਰਾਜ ਛੇਤੀ ਹੋ ਜਾਏਗਾ। ਸੋ ਕਹਿਣ ਲੱਗੇ ਇਹਦੇ ਵਿੱਚ ਗੁਰੂ ਘਰ ਚ ਦੋ ਚੀਜ਼ਾਂ ਪ੍ਰਧਾਨ ਨੇ, ਇੱਕ ਹੈ ਨਾਮ ਜਪਣਾ, ਇੱਕ ਹੈ ਸੇਵਾ ਕਰਨੀ। ਫਲ ਦੋਹਾਂ ਦੇ ਬਹੁਤ ਵੱਡੇ ਨੇ, ਵਿੱਚ ਦੁਨੀਆਂ ਸੇਵ ਕਮਾਈਏ, ਹਿੱਤਾਂ ਦਰਗੇ, ਵੈਸਣ ਪਾਈਏ, ਕਹੋ ਨਾਨਕ ਪਾਉਣ। ਇਸ ਕਰਕੇ ਨਾਲ ਤੂੰ ਸੇਵਾ ਵੀ ਕਰੀ, ਨਾਮ ਵੀ ਜਾ। ਉਹ ਗੁਰੂ ਮਹਾਰਾਜ ਦੇ ਕੋਲ ਰਹਿ ਬੈਠ ਕੇ ਬੰਦਗੀ ਕਰਦਾ ਹੈ, ਇਹਦੇ ਵਿੱਚ ਇੱਕ ਬੜੀ ਇੰਪੋਰਟੈਂਟ ਚੀਜ਼ ਹੈ, ਉਹਨੂੰ ਧਿਆਨ ਨਾਲ ਸੁਣੇ। ਗਿਆਨੀਆਂ ਦੇ ਮਗਰ ਨਾ ਜਾਇਓ, ਗਿਆਨੀਆਂ ਦਾ ਦਿਮਾਗ ਦੀ ਬਾਤ ਹੁੰਦੀ ਹੈ, ਸੰਤਾਂ ਦੇ ਪ੍ਰਤਿਆਗ ਕੀਤੇ ਹੋਏ ਤਜਰਬੇ ਹੁੰਦੇ ਨੇ। ਉਹ ਇਹ ਹੈ ਕਿ ਗੁਰੂ ਦੀ ਮੂਰਤ ਹਿਰਦੇ ਚ ਵਸਾਓ ਜੇ ਲੰਘਣਾ। ਮਹਾਰਾਜ ਕਹਿੰਦੇ ਗੁਰ ਕੀ ਮੂਰਤ ਹਿਰਦੇ ਵਸਾਏ, ਜੋ ਇੱਛੇ ਸੋ ਹੀ ਫਲ ਪਾਏ। ਕਿਉਂ ਗੁਰੂ ਅੰਦਰ ਆ ਕੇ, ਗੁਰੂ ਕੋਈ ਨਿਰਜਿੰਦ ਚੀਜ਼ ਨਹੀਂ ਹੈ, ਜੇ ਤੁਸੀਂ ਕਹੋ ਐ ਪੜ ਲਓ ਮਨ ਵਿੱਚ ਕਰੀਏ ਧਿਆਨ ਗੁਰਾਂ ਦੀ, ਮਨ ਵਿੱਚ ਕਰੀਏ ਧਿਆਨ ਗੁਰਾਂ ਦੀ ਮੂਰਤ ਲਾਏ, ਸ਼ਬਦ ਮੰਤਰ ਵਨ ਮਾਨ। ਸਤਿਗੁਰ ਕੀ ਮੂਰਤ ਹਿਰਦੇ ਵਸਾਏ, ਜੋ ਇੱਛੇ ਸੋ ਹੀ ਫਲ ਪਾਏ। ਜਦੋਂ ਸਤਿਗੁਰੂ ਧਿਆਨ ਧਰਦੇ ਨੇ, ਕਨੈਕਸ਼ਨ ਜੁੜ ਜਾਂਦਾ ਸਾਧਸੰਗ ਜੀ, ਉਸ ਕੱਛੂ ਇੱਕ ਕੁਛ ਨਹੀਂ ਹੈ, ਇੱਕ ਪਾਣੀ ਦਾ ਜਾਨਵਰ ਹੈ, ਧਰਤੀ ਤੇ ਵੀ ਰਹਿੰਦਾ, ਉੱਤੇ ਵੀ ਰਹਿੰਦਾ, ਉਹ ਬੱਚੇ ਬਾਹਰ ਦਿੰਦਾ ਤੇ ਉਹਦੇ ਬੱਚੇ ਪਲਦੇ ਕਿਵੇਂ ਨੇ, ਕਹਿੰਦੇ ਧਿਆਨ ਨਾਲ ਸੇਕ ਦਿੰਦਾ, ਬੱਚੇ ਪਲ ਜਾਂਦੇ ਨੇ। ਕੂਨ ਜਿਹੜੀ ਹੈ ਇਹ ਬੱਚਿਆਂ ਨੂੰ ਸਿਉਂਦੀ ਨਹੀਂ ਹੈ, ਉੱਪਰ ਨਹੀਂ ਬੈਠਦੀ ਆਂਡਿਆਂ ਦੇ, ਇਹ ਉੜ ਕੇ ਆ ਜਾਂਦੀ ਹੈ, ਉੱਡ ਉਡਾਵੇ ਸਹਿ ਕੁਛਾਂ ਤਿਸ ਪਾਛੇ ਬਛਰੇ ਛਰਿਆ, ਤਿੰਨ ਕਵਣ ਖਿਲਾਵੈ ਕਵਣ ਚਗਾਵੈ। ਕਹਿੰਦੇ ਮਨ ਮੈਂ ਸਿਮਰਨ ਕਰਿਆ, ਯਾਦ ਦੇ ਨਾਲ ਪਾਲਦੀ ਹੈ। ਹੁਣ ਜਦ ਅਸੀਂ ਕਿਸੇ ਦਾ ਵੀ ਧਿਆਨ ਕਰਦੇ ਹਾਂ, ਤੁਸੀਂ ਧਰ ਕੇ ਦੇਖ ਲਓ, ਜੇ ਉਹਦਾ ਹਿਰਦਾ ਸ਼ੁਰਦਾ ਉਸ ਵੇਲੇ ਉਹਨੂੰ ਪਤਾ ਲੱਗਦਾ ਵੀ ਮੈਨੂੰ ਕੋਈ ਯਾਦ ਕਰੇ। ਮਾਂ ਨੂੰ ਜਿਹੜੀ ਚੰਗੀ ਮਾਂ ਹੈ, ਸੋਝੀ ਵਾਲੀ, ਉਹਨੂੰ ਪਤਾ ਲੱਗ ਜਾਂਦਾ ਵੀ ਮੇਰਾ ਬੱਚਾ ਮੈਨੂੰ ਯਾਦ ਕਰ ਰਿਹਾ ਇਸ ਵੇਲੇ ਸੰਕਟ ਕਰ, ਕਿਉਂਕਿ ਜੁੜਿਆ ਹੋਇਆ ਕਿਸੇ ਕਨੈਕਸ਼ਨ ਨਾਲ। ਗੁਰੂ ਘਰ ਦੇ ਅੰਦਰ ਅਨੇਕਾਂ ਮਿਸਾਲਾਂ ਹੁੰਦੀਆਂ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਪਹਾੜੀ ਰਾਜੇ ਗੁਰੂ ਮਹਾਰਾਜ ਦੀ ਅਕਾਰਨ ਵਿਰੋਧਤਾ ਕਰਦੇ ਸੀ, ਕੋਈ ਮਤਲਬ ਨਹੀਂ ਸੀ। ਹਾਲਾਂਕਿ ਗੁਰੂ ਛੇਵੇਂ ਪਾਤਸ਼ਾਹ ਨੇ ਇਹਨਾਂ ਦੇ 52 ਬਜ਼ੁਰਗਾਂ ਨੂੰ ਗਵਾਲੀਅਰ ਦੇ ਕਿਲੇ ਚੋਂ ਕੱਢਿਆ ਸੀ। ਰਾਜਿਆਂ ਦਾ ਆਪਣਾ ਹਿੱਤ ਹੁੰਦਾ, ਉਹ ਵਿਰੋਧਤਾ ਕਰਦੇ ਸੀ ਤੇ ਮੀਟਿੰਗ ਕਰੀ ਬਹੁਤ ਵੱਡੀ, ਸਾਰੇ ਰਾਜੇ ਬਾਜ ਧਾਰਦੇ ਇਕੱਠੇ ਹੋਏ ਬਿਲਾਸਪੁਰ। ਉੱਥੇ ਫੈਸਲਾ ਇਹ ਹੋਇਆ ਵੀ ਗੁਪਤ ਫੈਸਲਾ ਕਰੋ, ਅਚਾਨਕ ਅਨੰਦਪੁਰ ਸਾਹਿਬ ਨੂੰ ਘੇਰ ਚਾਰੇ ਪਾਸਿਆਂ ਤੇ ਗੁਰੂ ਨੂੰ ਫੜ ਲਓ, ਸ਼ਹੀਦ ਕਰ ਲਓ, ਚਲੋ ਇਹ ਰੋਜ਼ ਦਾ ਰੇੜਕਾ ਖਤਮ ਹੋ ਜਾਏ। ਉੱਥੇ ਜਿਹੜਾ ਭੀਮ ਸੈਨ ਕਿਉਂਕਿ ਹੋਸਟ ਸੀ ਬੁਲਾਉਣ ਵਾਲਾ ਮੀਟਿੰਗ, ਉਹਦਾ ਜਿਹੜਾ ਵਜ਼ੀਰ ਸੀ ਪ੍ਰਾਈਮ ਮਿਨਿਸਟਰ, ਉਹ ਅਕਲ ਵਾਲਾ ਸੀ। ਉਹਨੇ ਕਿਹਾ ਉਹ ਤੁਸੀਂ ਗਲਤ ਗੱਲ ਨਾ ਕਰੋ, ਰੂਹਾਨੀ ਗੁਰੂ ਨਾਨਕ ਤੋਂ ਇਹ ਗੱਦੀ ਚੱਲੀ ਜਾਂਦੀ, ਕਿਸ ਦਾ ਵਿਗਾੜਦੇ ਕੁਝ ਨਹੀਂ ਹੈ, ਇਹਨਾਂ ਨਾਲ ਲੜਾਈ ਕੀ ਹੁੰਦੀ ਹੈ, ਤੁਹਾਡੇ ਸਿਪਾਹੀ ਜਾ ਕੇ ਉਹਨਾਂ ਨੂੰ ਘਾਹ ਵੱਢਣ ਤੋਂ ਹਟਾਉਂਦੇ ਨੇ, ਘੋੜੇ ਚਾਰਨ ਤੋਂ ਹਟਾਉਂਦੇ ਆ, ਝਗੜਾ ਹੋ ਜਾਂਦਾ, ਤੁਸੀਂ ਉਹਦੇ ਉੱਤੇ ਇੰਨੇ ਸਿਪਾਹੀ ਮਰਨ ਨੂੰ ਤਿਆਰ ਹੋ ਕੋਈ ਅਕਲ ਦੀ ਗੱਲ ਕਰੋ। ਗੁਰੂ ਸਮਰੱਥ ਹੈ, ਤੁਹਾਡੇ ਬਜ਼ੁਰਗਾਂ ਨੂੰ ਛਡਾਇਆ ਉਸਨੇ ਗੁਰੂ ਛੇਵੇਂ ਪਾਤਸ਼ਾਹ ਨੇ, ਗੁਰੂ ਨੌਵੇਂ ਪਾਤਸ਼ਾਹ ਨੇ ਆਪਣੀ ਹਿੰਦੂ ਦੀ ਰਾਖੀ, ਗਰੀਬ ਦੀ ਰਾਖੀ, ਮਜ਼ਬੂਰ ਦੀ ਰਾਖੀ ਅਤੇ ਹਿਊਮਨ ਰਾਈਟਸ ਨੂੰ ਬਰਕਰਾਰ ਰੱਖਣ ਵਾਸਤੇ ਸ਼ਹੀਦੀ ਦਿੱਤੀ, ਉਹਦੀ ਉਹ ਕਦਰ ਕਰ ਲਓ। ਉਸ ਵੇਲੇ ਹੰਡੂਰੀਆ ਬੋਲਿਆ, ਕਹਿੰਦਾ ਆਵਾਜ਼ ਘੱਟ ਕਰਦੇ ਹਾਂ ਅਸੀਂ, ਵਾਕਆਊਟ ਕਰਦੇ ਹਾਂ ਮੀਟਿੰਗ ਦਾ, ਕਿਉਂਕਿ ਜਸੂਸ ਬੈਠਾ ਗੁਰੂ ਗੋਬਿੰਦ ਸਿੰਘ ਦਾ ਵਿੱਚ, ਇਹਨੇ ਹੁਣੇ ਹੀ ਕਨਵੇ ਕਰ ਦੇਣਾ, ਆਪਣਾ ਹੱਲਾ ਕਿਵੇਂ ਹੋਏਗਾ। ਜਸੂਸੀ ਦੀ ਸਜ਼ਾ ਮੌਤ ਹੁੰਦੀ ਹੈ, ਜਦ ਤੱਕ ਇਹਨੂੰ ਸਜ਼ਾਏ ਮੌਤ ਨਹੀਂ ਦਿੰਦੇ ਅਸੀਂ ਤੁਹਾਡੇ ਨਾਲ ਗੱਲ ਕਰ। ਸਜ਼ਾਏ ਮੌਤ ਕੀ ਦਿੱਤੀ? ਕਹਿੰਦੇ ਇਹਨੂੰ ਪਹਾੜ ਦੇ ਉੱਤੇ ਲੈ ਜਾਓ, ਗਰਮ ਸਲਾਈਆਂ ਇਹਦੀਆਂ ਅੱਖਾਂ 'ਚ ਫੇਰ ਦਿਓ, ਉਹਦੇ ਬਾਅਦ ਇਹਨੂੰ ਧੱਕਾ ਦੇ ਦਿਓ। ਸਜ਼ਾ ਮਿਲ ਗਈ, ਜਲਾਦਾਂ ਨੇ ਸਭ ਕੁਛ ਕਰਕੇ ਉੱਤੇ ਲੈ ਗਏ। ਉਹਨਾਂ ਨੇ ਕਿਹਾ ਵੀ ਹਜ਼ੂਰ, ਅਸੀਂ ਸਾਰੀ ਜ਼ਿੰਦਗੀ ਤੁਹਾਡਾ ਨਮਕ ਖਾਂਦੇ ਹਾਂ, ਤੁਸੀਂ ਸਾਡੇ 'ਤੇ ਬੜੀਆਂ ਬਰਕਤਾਂ ਅਤੇ ਰਹਿਮਤਾਂ ਕੀਤੀਆਂ, ਸਾਡਾ ਦਿਲ ਨਹੀਂ ਕਰਦਾ ਤੁਹਾਨੂੰ ਸਜ਼ਾ ਦੇਣ ਨੂੰ, ਪਰ ਅਸੀਂ ਸਵਾਮੀ ਭਗਤੀ 'ਚ ਆ ਕੇ ਤੁਹਾਡੀਆਂ ਅੱਖਾਂ 'ਚ ਗਰਮ ਸਲਾਹੀਆਂ ਫੇਰਨੀਆਂ, ਤੁਸੀਂ ਕਿਰਪਾ ਕਰਕੇ ਇਹ ਦੱਸੋ ਵੀ ਕੋਈ ਸੁਖਾਲਾ ਤਰੀਕਾ ਵੀ ਹੋ ਸਕਦਾ। ਉਹ ਕਹਿਣ ਲੱਗਿਆ ਠੀਕ ਹੈ, ਜਿਵੇਂ ਤੁਹਾਨੂੰ ਹੁਕਮ ਹੈ ਕਰੋ, ਪਰ ਇੱਕ ਗੱਲ, ਮੈਂ ਗੁਰੂ ਨਾਲ ਜੁੜਨਾ ਚਾਹੁੰਦਾ, ਜਦ ਮੈਂ ਐਂ ਗਰਦਨ ਕਰ ਦੂੰਗਾ ਤੁਸੀਂ ਸਮਝ ਲਓ ਵੀ ਇਹ ਜੁੜ ਗਿਆ, ਬੋਲਣਾ ਨਹੀਂ ਹੈ ਮੈਂ। ਉਹਨੇ ਗੁਰੂ ਕਰਨਜੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ, ਜਦ ਉਹ ਪ੍ਰਤੱਖ ਰੂਪ ਲਾਈਟ ਬਣ ਕੇ ਵਿੱਚ ਬੈਠ ਕੇ ਸਰੀਰ ਦੇ ਆ ਕੇ, ਉਹ ਗੁਰੂ ਪ੍ਰਕਾਸ਼ ਰੂਪ ਹੋ ਕੇ ਧਿਆਨ ਦੇ ਵਿੱਚ ਹੁੰਦਾ, ਉਸ ਵੇਲੇ ਉਹਨੇ ਗਰਦਨ ਹਿਲਾਤੀ ਅਤੇ ਉਹ ਸਲਾਈਆਂ ਗਰਮ ਸੀ, ਇੱਕ ਨੇ ਇੱਕ ਅੱਖ 'ਚ ਫੇਰ ਫੜ ਲਈ, ਇੱਕ ਨੇ ਦੋਈ, ਦੋਹਾਂ ਦੇ ਵਿੱਚ ਜਿਵੇਂ ਸੁਰਮਾ ਪਾਈਦਾ ਹੈ, ਫਿਰ ਉਹ ਭਾਵ ਨਿਕਲੀ। ਉਹਦੇ ਬਾਅਦ ਉਹਨੇ ਅੱਖਾਂ ਵਜ਼ੀਰ ਨੇ ਬੰਦ ਕਰ ਲਈਆਂ, ਬੈਠਾ ਰਿਹਾ, ਨਾ ਤਾਂ ਪੇਨ ਹੋਈ, ਹੈ ਕਰੇ, ਅੱਖਾਂ ਖੋਲਦਾ ਨਹੀਂ ਵੀ ਮੇਰੀ ਜੋਤੀ ਜਾਂਦੀ ਰਹੀ, ਮੈਂ ਕੀ ਅੱਖਾਂ ਖੋਲਣੀ। ਉਹ ਕਹਿੰਦੇ ਉਹ ਧੱਕਾ ਕਾਹਨੂੰ ਦੇਣਾ, ਇੱਥੇ ਤਾਂ ਰਸਤਾ ਹੀ ਇਹੋ ਜਿਹਾ, ਆਪੇ ਚਲ ਕੇ ਗਿਰ ਜੂਗਾ, ਮਸਾ ਤਾਂ ਚੜ੍ਹੇ ਆ ਇੱਥੇ। ਉਹ ਚਲੇ ਗਏ, ਜੜ ਤੋਂ ਬਾਅਦ ਉਹਨੇ ਨੇਤਰ ਖੋਲ੍ਹੇ, ਕੀ ਦੇਖਦਾ, ਮੈਨੂੰ ਤਾਂ ਦਿਖਦਾ ਮੇਰੀ ਤਾਂ ਅੱਖਾਂ 'ਚ ਕੁਛ ਵੀ ਨਹੀਂ ਹੋਇਆ। ਉਸ ਵੇਲੇ ਐਡਾ ਵਿਰਾਗ ਉਹਦੇ ਹਿਰਦੇ 'ਚ ਪੈਦਾ ਹੋਇਆ, ਇੰਨਾ ਪਿਆਰ ਪੈਦਾ ਵੀ ਮੈਂ ਹੁਣੇ ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਕੇ ਜੀ ਭਰ ਕੇ ਮੈਂ ਵਿਰਾਗ ਦੇ ਵਿੱਚ ਆ ਕੇ ਰੋਵਾਂ ਵੀ ਹੇ ਪਾਤਸ਼ਾਹ, ਤੂੰ ਇੰਨਾ ਨੇੜੇ, ਇੰਨਾ ਸਮਰੱਥ। ਸੁਣਿਆ ਸੀ ਕਿ ਜਦੋਂ ਦ੍ਰੋਪਦੀ ਦੇ ਵਸਤਰ ਉਤਾਰਨ ਲੱਗੇ, ਇੱਕ ਝਟਕਾ ਮਾਰਿਆ, ਇੱਕ ਰਹਿ ਗਈ, ਇੱਕੋ ਹੀ ਅੱਧ ਸਾੜੀ ਰਹਿ ਗਈ, ਉਹਨੇ ਆਸਰਾ ਫੜ ਲਿਆ, ਛੱਡ ਦਿੱਤਾ ਆਪਣਾ ਤਾਂ। ਉਹਦੀ ਰਾਖੀ ਕੀਤੀ ਸੀ ਪਾਤਸ਼ਾਹ, ਤਾਂ ਮੇਰੀ ਦੇਖੋ ਕਿਸੇ ਦੇ ਥਾਂ 'ਤੇ ਰਾਖੀ ਦਿੱਤੀ, ਕਿਉਂਕਿ ਗੁਰੂ ਦਾ ਫਰਜ਼ ਹੈ। ਪੜ੍ਹ ਲਓ, ਔਖੀ ਕੜੀ ਨਾ ਦੇਖਣੇ ਵੀ ਆਪਣਾ ਸਵਾਲ ਜੀ। ਦੇਖਣ ਦੇ ਹੀ ਆਪਣਾ ਬਿਰਧ ਸੰਭਾਲੇ, ਸਾਸ ਸਾਸ ਰਾਖੇ ਆਪਣੇ ਪ੍ਰਤਪਾਲ ਕਰਦਾ, ਰੱਖਦਾ ਸਾਸ ਸਾਸ ਸੰਭਾਲਦਾ। ਇਹ ਗੁਰੂ ਦਾ ਫਰਜ਼ ਹੈ, ਸਿੱਖ ਦਾ ਫਰਜ਼ ਹੈ ਉਹਦੇ ਅੱਗੇ ਸਬਮਿਟ ਕਰਨਾ ਆਪਣੇ ਆਪ। ਸੋ ਉਸ ਵੇਲੇ ਇਹ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਚੱਲਿਆ। ਆਨੰਦਪੁਰ ਸਾਹਿਬ ਜਾ ਕੇ ਪਤਾ ਲੱਗਿਆ ਵੀ ਅੱਜ ਗੁਰੂ ਮਹਾਰਾਜ ਦੀਵਾਨ ਚ ਨਹੀਂ ਆਏ। ਇਸਨੇ ਕਿਹਾ ਵੀ ਮੇਰੀ ਬੇਨਤੀ ਕਰ ਦੋ। ਮਹਾਰਾਜ ਕਹਿੰਦੇ ਆ ਜਾਣ ਦੋ। ਅੱਗੇ ਕਿਹਾ ਤਾਂ ਆਪ ਰਾਮ ਕੁਰਸੀ ਤੇ ਬੈਠੇ ਨੇ, ਲੇਕਿਨ ਚਰਨਾਂ ਦੇ ਉੱਤੇ ਹਲਕੀ ਜਿਹੀ ਪੱਟੀ ਬੰਨੀ ਹੋਈ ਹੈ। ਉਹ ਪੱਟੀ ਦੇ ਹੇਠਾਂ ਤਲੀਆਂ ਦੇ ਵਿੱਚ ਲਹੂ ਸਿਮਿਆ ਹੋਇਆ, ਲੀਰ ਨੂੰ ਲੱਗਿਆ, ਪੱਟੀ ਨੂੰ ਲੱਗਿਆ। ਉਸ ਵੇਲੇ ਪਹਿਲੀ ਉਹ ਗੱਲ ਇਹਨੇ ਪੁੱਛੀ, ਕਹਿਣ ਲੱਗਿਆ ਮਹਾਰਾਜ ਇਹ ਆਪਦੇ ਚਰਨਾਂ ਉੱਤੇ ਕਿਉਂ ਪੱਟੀ ਬੰਨੀ ਹੈ? ਮਹਾਰਾਜ ਮੁਸਕਰਾ ਕੇ ਕਹੇ ਤੈਨੂੰ ਪਤਾ ਹੈ? ਨਹੀਂ ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ। ਕਹਿੰਦੇ ਚੱਲ ਫਿਰ ਤੈਨੂੰ ਦੱਸਦੇ ਹਾਂ, ਕਿਸੇ ਪ੍ਰੇਮੀ ਦੇ ਅੱਖਾਂ ਦੇ ਵਿੱਚ ਗਰਮ ਸਲਾਈਆਂ ਫਿਰਨੀਆਂ ਸੀ, ਉਹਨੇ ਸਾਡੇ ਚਰਨਾਂ ਦਾ ਧਿਆਨ ਧਰ ਲਿਆ। ਸਾਡਾ ਬਿਰਧ ਹੈ ਜਿਹੜਾ ਵੀ ਸ਼ਰਨ ਆਉਂਦਾ, ਅਸੀਂ ਉਹਨੂੰ ਕੰਠ ਲਾਉਣਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸਨ। ਅਸੀਂ ਫਿਰ ਉਹਦਾ ਜਿਹੜਾ ਦੁੱਖ ਸੀ ਆਪਣੇ ਚਰਨਾਂ ਤੇ ਲੈ ਲਿਆ। ਉਸੇ ਵੇਲੇ ਭੁੱਬਾ ਮਾਰ ਕੇ ਰੋ ਪਿਆ, ਪਾਤਸ਼ਾਹ ਤੁਸੀਂ ਇੰਨੇ ਦਿਆਲੂ ਕਿਰਪਾਲੂ, ਮੇਰੀ ਜ਼ਿੰਦਗੀ ਵਿੱਚ ਆ ਦਿੱਤੀ, ਮੇਰੀ ਨਿਗਾਹ ਵਿੱਚ ਆ ਦਿੱਤੀ। ਸੋ ਇਸ ਤਰ੍ਹਾਂ ਇਹ ਮੈਂ ਧਿਆਨ ਦੀ ਗੱਲ ਇੱਕ ਦੱਸੀ ਹੈ। ਸੈਂਕੜੇ ਮਿਸਾਲਾਂ ਨੇ ਗੁਰੂ ਘਰ 'ਚ ਭਾਈ ਗਾਉਂਦੇ ਨੇ। ਗੁਰੂ ਸੱਤਵੇਂ ਪਾਤਸ਼ਾਹ ਨੂੰ 4 ਵਜੇ ਸ਼ਾਮ ਤੱਕ ਨਹੀਂ ਸੀ ਉੱਠਣ ਦਿੱਤਾ, ਧਿਆਨ ਧਰ ਕੇ ਬਹਿ ਗਿਆ। ਧਿਆਨ ਇੱਕ ਸ਼ਕਤੀ ਹੈ। ਇਹ ਮੰਜ਼ਿਲ ਦਰ ਮੰਜ਼ਿਲ ਜਦ ਸੰਤਾਂ ਦੇ ਲੈਸਨ ਸੁਣਦੇ ਹਾਂ, ਉਹਦੇ ਵਿੱਚ ਧਿਆਨ ਦੀ ਕਿਰਿਆ ਆਉਂਦੀ ਹੈ ਉਹਨਾਂ ਵਾਸਤੇ ਜਿਨ੍ਹਾਂ ਦਾ ਮਨ ਨਹੀਂ ਟਿਕਦਾ। 3 ਕਿਸਮ ਦਾ ਧਿਆਨ ਹੁੰਦਾ। ਇੱਕ ਪ੍ਰਤੀਕ ਹੁੰਦਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਸਮਝ ਕੇ ਧਿਆਨ ਧਰਨਾ। ਇੱਕ ਸੰਪਤ ਹੁੰਦਾ, ਮਹਾਤਮਾ ਨੂੰ ਪਰਮੇਸ਼ਰ ਸਮਝ ਕੇ ਉਹਦਾ ਧਿਆਨ ਧਰ। ਇੱਕ ਅਹੰਗ੍ਰਹਿ ਹੁੰਦਾ, ਉਹਨੂੰ ਸਾਰੇ ਪਰਿਪੂਰਨ ਜਾਣ ਕੇ ਸ਼ਬਦ ਰੂਪ ਦੇ ਵਿੱਚ, ਬ੍ਰਹਮ ਰੂਪ, ਸ਼ਬਦ ਔਰ ਬ੍ਰਹਮ ਇੱਕੋ ਹੀ ਹੁੰਦਾ, ਪਰਿਪੂਰਨ ਪਰਮੇਸ਼ਰ ਜਾਣ ਕੇ ਧਿਆਨ ਕਰਨਾ। ਇਹ ਤੀਸਰਾ ਧਿਆਨ ਤਾਂ ਔਖਾ, 2 ਧਿਆਨ ਸਿਖਾਲੇ। ਇੱਥੇ ਟਿਕਣਾ ਨਹੀਂ ਹੈ, ਇੱਥੋਂ ਗਾਹ ਲੰਘਣਾ। ਇੱਥੋਂ ਬਿਰਤੀ ਜਦ ਧਿਆਨ ਹੋ ਕੇ ਧਿਆਤਾ ਧਿਆਨ ਤੇ, ਇਹ ਤ੍ਰੁਪਤੀ ਹੈ। ਤ੍ਰੁਪਤੀ ਨੂੰ ਤੋੜ ਕੇ ਜਿਸ ਵਕਤ ਆਪਣਾ ਹੀ ਸਰੂਪ ਉਹਨੂੰ ਮਹਿਸੂਸ ਹੋਏਗਾ ਵੀ ਗੁਰੂ ਦਾ ਬਣ ਗਿਆ, ਉਹ ਮੈਂ ਜਿਹੜੀ ਆ ਉਹਨੂੰ ਪਹਿਲਾ ਝਟਕਾ ਲੱਗਦਾ, ਮੈਂ ਜਿਹੜੀ ਆ ਉਹਨੂੰ ਪਤਾ ਲੱਗਦਾ ਵੀ ਮੈਂ ਨਹੀਂ ਦਹੀ। ਉਹ ਅੱਖਾਂ ਮੀਚਦਾ ਆਪਣਾ ਸਰੀਰ ਗਾਇਬ, ਗੁਰੂ ਦਾ ਸਰੀਰ ਆ ਜਾਂਦੀ ਹੈ। ਉੱਥੋਂ ਜਦ ਅੱਗੇ ਤੁਰਦਾ ਫਿਰ ਵਿਵੇਕ ਮੰਡਲ 'ਚ ਬਿਰਤੀ ਜਾਂਦੀ ਹੈ, ਜਿੱਥੇ ਗਿਆਨ ਉਦੇ ਹੁੰਦਾ। ਮੈਂਟਲ ਜਿੱਥੇ ਸਪੀਅਰ ਹੈ ਉੱਥੇ ਤਾਂ ਗਿਆਨ ਨਹੀਂ ਹੁੰਦਾ, ਉੱਥੇ ਤਾਂ ਗੱਲਾਂ ਨੇ। ਗੱਲੀ ਗਿਆਨ ਨਾ ਟੂੰਡੀਏ, ਕਥਨਾ ਕੜਾ ਸਾਰ ਗਿਆਨ ਦੀ ਬਿਰਤੀ ਬੰਦਗੀ ਕਰਨ ਤੋਂ ਬਾਅਦ ਆਪਣੇ ਆਪ ਅੰਦਰ ਪੈਦਾ ਹੁੰਦੀ ਹੈ। ਸਭ ਤੋਂ ਪਹਿਲਾ ਸਵਾਲ ਉੱਥੇ ਆਉਂਦਾ, ਮੈਂ ਕੌਣ, ਵਾਹਿਗੁਰੂ ਕੌਣ ਹੈ, ਇਹ ਸ੍ਰਿਸ਼ਟੀ ਕਿਉਂ ਬਣੀ ਹੈ, ਮੇਰਾ ਵਜੂਦ ਕੀ ਹੈ, ਮੈਂ ਕਿੱਥੋਂ ਆ ਗਿਆ, ਮੈਂ ਕਿਹੜਾ ਕੰਮ ਕਰਿਆ, ਮੈਨੂੰ ਕਿੰਨਾ ਚਿਰ ਹੋ ਗਿਆ ਚੱਲਦੇ ਨੇ। ਇਹਦੇ ਵਿੱਚ ਮਹਾਂਪੁਰਸ਼ ਸਹਾਇਤਾ ਕਰਦੇ। ਹੌਲੀ ਹੌਲੀ ਗਿਆਨ ਦ੍ਰਿੜ ਹੁੰਦਾ, ਜੇ ਬੰਦਗੀ ਨਾਲ ਹੋਵੇ, ਜੇ ਨਾਮ ਨਾਲ ਨਾ ਹੋਵੇ ਤਾਂ ਵੱਧ ਗਿਆਨ ਕਹਾਉਂਦਾ, ਅਹਮ ਬ੍ਰਹਮ ਅਸਮੀ, ਮੈਂ ਹੀ ਰੱਬ ਹਾਂ। ਗੁਰੂ ਸਾਹਿਬ ਨੇ ਮਾਰਗ ਨਹੀਂ ਚੁਣਿਆ, ਗੁਰੂ ਸਾਹਿਬ ਨੇ ਭਗਤੀ ਸਹਿਤ ਗਿਆਨ ਦਾ ਮਾਰਗ ਚੁਣਿਆ। ਸੋ ਇਸ ਗੁਰੂ ਮਹਾਰਾਜ ਨੇ ਭਾਈ ਮੰਝ ਨੂੰ ਸਾਰੀਆਂ ਗੱਲਾਂ ਸਮਝਾਤੀਆਂ। ਅਖੀਰ ਭਜਨ ਕਰਦਾ ਕਰਦਾ ਉਹਦੀ ਸੁਰਤੀ ਉਸ ਥਾਂ ਤੇ ਰਹਿ ਗਈ ਜਿਸ ਨੂੰ ਦਸਮ ਦੁਆਰ ਕਹਿੰਦੇ ਸੀ। ਉਹਦੇ ਬਾਰੇ ਐਸਾ ਫਰਮਾਨ ਹੈ। ਮਨ ਚੜਿਆ ਦਸਵੇਂ ਦੁਆਰ ਗੁਰਮੁਖ ਪਿਆਰੇ ਦਾ ਜਦੋਂ ਬੰਦਗੀ ਕਰਦੇ ਕਰਦੇ ਬਿਰਤੀ ਚਲੀ ਜਾਂਦੀ ਹੈ ਤਾਂ ਇਹ ਸਰੀਰ ਦੇ ਅੰਦਰ ਹਾਈਐਸਟ ਜਿਹੜਾ ਪੁਆਇੰਟ ਹੈ ਉਹ ਦਸਵੇਂ ਦੁਆਰ, ਦਸਵੇਂ ਦੁਆਰ ਦੇ ਵਿੱਚ ਪਰਮੇਸ਼ਰ ਦੇ ਦਰਸ਼ਨ ਹੋਣ ਦੀ ਸੰਭਾਵਨਾ ਹੈ, ਉੱਥੇ ਪੈਦਾ ਹੁੰਦੇ ਨੇ। ਉਹਦੇ ਨਿਸ਼ਾਨੀਆਂ ਕੀ ਨੇ? ਮਹਾਰਾਜ ਕਹਿੰਦੇ ਹਰ ਅੰਮ੍ਰਿਤ ਨਾਮ, ਉੱਥੇ ਉਸ ਥਾਂ ਦੇ ਉੱਤੇ ਜਿੱਥੇ ਊਂਗ ਨਾ ਭੁੱਖ ਹੈ, ਨਾ ਉੱਥੇ ਊਂਗ ਹੈ ਅਤੇ ਨਾ ਭੁੱਖ, ਦੋਹਾਂ 'ਤੇ ਕੰਟਰੋਲ। ਹਰ ਅੰਮ੍ਰਿਤ ਨਾਮ ਸੁੱਖ ਵਾਸ, ਨਾਮ ਦਾ ਰਸ ਉੱਥੇ ਚੜ੍ਹਦਾ। ਭਾਈ ਰਣਧੀਰ ਸਿੰਘ ਜੀ, ਉਹਨਾਂ ਦੇ ਬਾਰੇ ਬਹੁਤ ਸੰਸਾਰ ਜਾਣਦਾ ਕਿਉਂਕਿ ਉਹਨਾਂ ਨੇ ਬੜੇ ਕਸ਼ਟ ਸਹੇ ਸੀ ਜੇਲ੍ਹਾਂ ਦੇ ਅੰਦਰ। ਇੱਕ ਵਾਰੀ 3 ਮਹੀਨੇ ਤੋਂ ਉੱਪਰ ਉਹਨਾਂ ਨੇ ਭੁੱਖ ਹੜਤਾਲ ਕੀਤੀ ਹੋਈ ਸੀ। ਐਂ ਨਹੀਂ ਕਰੀ ਵੀ ਉਹੀ ਕਰੀਆ, ਉਹ ਇਨਸਾਫ਼ ਨਹੀਂ ਸੀ ਕਰਦੇ। ਉਹ ਕਹਿੰਦੇ ਸੀ ਵੀ ਸਾਡਾ ਬਣਾਇਆ ਹੋਇਆ ਪ੍ਰਸ਼ਾਦਾ ਛਕੋ। ਉਹ ਜਿਹੜੇ ਬਣਾਉਂਦੇ ਸੀ ਉਹ ਬੀੜੀਆਂ ਵਿੱਚ ਪਾ ਦਿੰਦੇ ਸੀ। ਉਹ ਕਹਿੰਦੇ ਮੈਂ ਨਹੀਂ ਛਕਣਾ। 3 ਮਹੀਨੇ 90 ਦਿਨ ਲੰਘ ਗਏ, ਬੋਝ ਤੋਲਣ ਰੋਜ਼ ਬੋਝ ਪੂਰਾ। ਸਾਰੇ ਹੈਰਾਨ ਹੋ ਗਏ ਵੀ ਬੋਝ ਨਹੀਂ ਕਰਿਆ, ਸੁੱਕਿਆ ਨਹੀਂ ਹੈ, ਵੀ ਇਹਦੇ ਅੰਦਰ ਚੀਜ਼ ਕੀ ਹੈ ਜਿਹੜੀ? ਉਹ ਮਹਾਰਾਜ ਦੱਸਦੇ ਆ ਕਿ ਅੰਮ੍ਰਿਤ ਰਸ ਝੜਦਾ ਉੱਥੇ। ਗੁਰੂ ਨਾਨਕ ਪਾਤਸ਼ਾਹ ਪਾਣੀਪਤ ਜਾ ਕੇ ਉਹ ਪੀਰਾਂ ਨੇ ਕਿਹਾ ਕਿ ਆਓ ਆਪਾਂ ਚਿਲਾ ਕੱਟੀਏ। ਉਹ ਪਹਿਲੇ ਦਿਨ ਉਹ 20 ਦਾਣੇ ਖਾਂਦੇ ਸੀ, ਫਿਰ 19, ਫਿਰ 18, ਫਿਰ 17, ਫਿਰ 1 ਆ ਜਾਂਦਾ ਸੀ 20 ਦਿਨਾਂ ਬਾਅਦ। ਉਹਦੇ ਬਾਅਦ ਫਿਰ 1, ਫਿਰ 2, ਫਿਰ 3, 40ਵੇਂ ਦਿਨ 40 ਦਾਣੇ ਖਾਣੇ ਨੇ ਉਹਨਾਂ। ਮਹਾਰਾਜ ਕਹਿੰਦੇ ਦਾਣੇ ਕਾਹਨੂੰ ਲਈ ਜਾਂਦੇ ਹੋ ਅੰਦਰ? ਕਹਿੰਦੇ ਉਹ ਤਾਂ ਮਹਾਰਾਜ ਖਾਣੇ ਹੀ ਪੈਣੇ ਨੇ, ਕੁਛ ਤਾਂ ਜਾਊਗਾ ਹੀ ਅੰਦਰ। ਕਹਿੰਦੇ ਅਸੀਂ ਨਹੀਂ ਲੈਂਦੇ। ਉਹ ਅੰਦਰ ਭੋਰਿਆਂ 'ਚ ਵੜ ਗਏ, ਮਹਾਰਾਜ ਦਾ ਵੀ ਬੰਦ ਕਰ ਦਿੱਤਾ, ਉਹਨਾਂ ਦਾ ਵੀ ਕਰ ਦਿੱਤਾ। 40 ਦਿਨ ਤੋਂ ਬਾਅਦ ਜਦੋਂ ਆਵਾਜ਼ ਦਿੱਤੀ ਕਿ ਮਹਾਰਾਜ 40 ਦਿਨ ਪੂਰੇ ਹੋ ਗਏ, ਬਾਹਰ ਆਓ। ਮਹਾਰਾਜ ਬਾਹਰ ਆਉਂਦੇ ਆ, ਦਗ ਦਗ ਕਰਦਾ ਚਿਹਰਾ। ਇਹ ਸਾਰੇ ਪੀਲੇ ਭੂਕ ਹੋਏ ਨੇ, ਸਾਰਾ ਦੇ ਦੇ ਕੇ ਪੀ ਚੇਲੇ ਜਿਹੜੇ ਮਰੀਜ਼ ਨੇ ਉਠਾਉਂਦੇ ਨੇ, ਬਾਹਰ ਲਿਆਂਦੇ ਸਾਰਾ ਦੇ ਦੇ। ਮਹਾਰਾਜ ਕਹਿੰਦੇ ਫਿਰ ਅਸੀਂ ਤਾਂ ਕੁਝ ਖਾਧਾ ਨਹੀਂ, ਅਸੀਂ ਤਾਂ ਉਵੇਂ ਜਿਵੇਂ ਤਿਆਰ ਬਣ ਤਿਆਰ ਹਾਂ। ਤੁਸੀਂ 40 ਦਾਣੇ ਲੈ ਗਏ ਸੀਗੇ, ਅਤੇ ਤੁਹਾਡਾ ਹਾਲ ਕੀ ਹੋਇਆ? ਮਹਾਰਾਜ ਕਹਿਣ ਲੱਗੇ ਤੁਹਾਨੂੰ ਉਹ ਅਵਸਥਾ ਪ੍ਰਾਪਤ ਨਹੀਂ ਹੈ ਜਿਸ ਥਾਂ ਜਾ ਕੇ ਇਹ ਚੀਜ਼ਾਂ ਵਰਤਦੀ। ਇਹ ਦਸਵੇਂ ਦੁਆਰ 'ਚ ਜਿਹਦੀ ਬਿਰਤੀ ਲੱਗੀ ਹੋਈ ਹੈ, ਚਾਹੇ 40 ਦਿਨ, 50 ਦਿਨ, 100 ਦਿਨ ਖਾਵੇ ਹੀ ਨਾ, ਕੋਈ ਫਰਕ ਨਹੀਂ ਪੈਂਦਾ। ਅੰਦਰੇ ਆਦਮੀ ਦੇ ਐਸੀ ਹੁੰਦੀ ਹੈ, ਐਸਾ ਐਕਸ਼ਨ ਹੁੰਦਾ। ਸੋ ਮਹਾਰਾਜ ਕਹਿੰਦੇ ਉੱਥੇ ਤਿੱਥੇ ਅੰਮ੍ਰਿਤ, ਤਿੱਥੇ ਉਂਗਣਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁੱਖ ਵਾਸ, ਨਾਮ ਦੀ ਕਰੰਟ ਹੈ ਉੱਥੇ, ਨਾਮ ਦਾ ਰਸ ਹੈ ਜਿਹਦੇ ਆਸਰੇ ਜਿਉਂਦਾ ਨਾਨਕ। ਗਾਂ ਦੀ ਗੱਲ ਫਿਰ ਧਿਆਨ ਨਾਲ ਸੁਣ, ਦੁੱਖ ਸੁੱਖ ਵਿਆਪਤ ਨੇ, ਦੁੱਖ ਸੁੱਖ ਦਾ ਉੱਥੇ ਪਰਿਭਾਸ਼ਾ ਨਹੀਂ ਹੈ। ਜਿੱਥੇ ਆਤਮਾ ਦਾ ਪ੍ਰਕਾਸ਼, ਜਿੱਥੇ ਆਤਮ ਰਾਮ ਪ੍ਰਕਾਸ਼। ਸੋ ਐਸੀ ਬਿਰਤੀ ਜਦੋਂ ਗੁਰੂ ਮਹਾਰਾਜ ਨੇ ਦੇਖੀ ਭਾਈ ਮੰਝ ਦੀ, ਹੁਣ ਉਹਨਾਂ ਨੇ ਕਿਹਾ ਵੀ ਇਹ ਸਿੱਖ ਕਹਿੰਦਾ ਸੀ ਮੈਂ ਐਸੇ ਜਨਮ ਚ ਚੜ ਜਾ, ਹੁਣ ਦੇਖੀਏ ਕੱਚਾ ਕਿ ਪੱਕਾ। ਇਹਨੂੰ ਕਿਸਮਤੀ ਕਹਿੰਦੇ ਨੇ, ਮਹਾਂਪੁਰਸ਼ ਸਾਰੇ ਕਿਸਮਤੀ ਲਾਉਂਦੇ ਨੇ, ਕਿਸਮਤੀ ਚ ਗਿਰ ਜਾਂਦੇ ਨੇ ਬੰਦੇ, ਕੁਛ ਨੀ ਰਹਿੰਦੇ, ਜ਼ੀਰੋ ਤੋਂ ਵੀ ਥੱਲੇ ਚਲੇ ਜਾਂਦੇ ਜੇ ਕਿਸਮਤੀ ਚੋਂ ਫੇਲ ਹੋ ਜਾਏ, ਕੋਈ ਉਹਦਾ ਬਾਲੀਵਾਸ ਨਹੀਂ ਹੁੰਦਾ। ਬੜੇ ਬੜੇ ਮਹਾਂਪੁਰਸ਼ਾਂ ਨੇ ਵੱਡੀਆਂ ਵੱਡੀਆਂ ਕਿਸਮਤੀਆਂ ਲਾਈਆਂ ਆਪਣੇ ਮਰੀਦਾਂ ਦੇ ਉੱਤੇ। ਸੋ ਆਪ ਨੇ ਕਿਹਾ ਕਿ ਭਾਈ ਮੰਝ, ਹੁਣ ਤੁਹਾਨੂੰ ਦੇਖੋ ਜਿੱਥੇ ਪਹੁੰਚਣਾ ਸੀ ਪਹੁੰਚ ਕੇ, ਇੱਕ ਗੱਲ ਰਹਿੰਦੀ ਹੈ ਉਹ ਹੈ ਬ੍ਰਹਮ ਗਿਆਨ ਦੀ ਦਾਤ, ਉਹ ਅਸੀਂ ਸਮਾਂ ਆਏਗਾ ਤੈਨੂੰ ਦੇ ਦਾਂਗੇ। ਤੂੰ ਹੁਣ ਐਂ ਕਰ, ਚੌਧਰ ਵੀ ਤੈਂ ਛੱਡੀ ਹੈ, ਤੂੰ ਆਪਣਾ ਕਾਰੋਬਾਰ ਸੰਭਾਲ ਜਾ, ਕਿਉਂਕਿ ਅਸੀਂ ਜਿਹੜਾ ਹੈ ਅਸੀਂ ਘਰ ਛਡਾਉਂਦੇ ਨਹੀਂ ਹਾਂ। ਅਸੀਂ ਪੱਕੇ ਹੋਏ ਬੰਦੇ ਨੂੰ ਕਹਿੰਦੇ ਹਾਂ ਵੀ ਤੂੰ ਜਾ ਕੇ ਕਿਰਤ ਕਰ, ਹੁਣ ਸੱਚ ਦਾ ਆਚਾਰ ਦੁਨੀਆਂ ਨੂੰ ਸਿਖਾ। ਸੱਚੋਂ ਔਰ ਹੈ ਸਭ ਕੋ ਉੱਪਰ ਸੱਚ ਆਚਾਰ, ਜਿਉਣ ਦਾ ਢੰਗ ਦੱਸ ਦੁਨੀਆਂ ਨੂੰ ਜਾ ਕੇ ਵੀ ਗ੍ਰਹਿਸਥ ਦੇ ਵਿੱਚ ਮਾਇਆ 'ਚ ਰਹਿ ਕੇ ਕਿਵੇਂ ਭਜਨ ਕਰੀਦਾ, ਕਿਵੇਂ ਜਿਉਂਦੇ ਹੋ। ਪਰ ਇੱਕ ਗੱਲ ਯਾਦ ਰੱਖ, ਅਜੇ ਵੀ ਮੌਕਾ ਹੈ, ਤੂੰ ਆਪਣੇ ਭਾਈਚਾਰੇ ਨਾਲ ਰਲ ਜਾ। ਤੇਰੇ ਨਾਲ ਤਾਂ ਉੱਥੇ ਕੋਈ ਸਿੱਖਿਆ ਨਹੀਂ ਹੈ, ਸਾਰੇ ਇਲਾਕੇ ਕੋਈ ਲਿਸਟ ਵਿੱਚ ਨਹੀਂ ਆਉਂਦਾ। ਇੱਕ ਭਾਈ ਤਿਰਕੂ ਆਉਂਦਾ ਨਵੇਂ ਸ਼ਹਿਰ ਦਾ, ਤੇ ਤੇਰਾ ਤਾਂ ਕੋਈ ਨਹੀਂ ਹੈ ਗੜ ਸ਼ੰਕਰ ਦਾ। ਕਹਿੰਦਾ ਮਹਾਰਾਜ ਆਪ ਦੀ ਰਜ਼ਾ ਹੈ, ਇਹਨਾਂ ਗੱਲਾਂ ਨੂੰ ਮੈਂ ਸੋਚਣ ਤੇ ਹਟ ਗਿਆ ਜਦ ਤੋਂ ਮੈਂ ਆਪਣੇ ਆਪ ਨੂੰ ਤੁਹਾਡੇ ਸਮਰਪਣ ਕੀਤਾ। ਚਾਹੇ ਮੈਨੂੰ ਰਾਜ ਦੇਵੋ ਚਾਹੇ ਭੁੱਖ ਦੇਵੋ, ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਏ, ਮੈਂ ਤੇਰੇ ਹੁਕਮ 'ਚ ਜਿਉਣਾ, ਜੋ ਹੋਣਾ ਹੋਣਾ। ਮੈਂ ਇਹਨਾਂ ਗੱਲਾਂ ਨੂੰ ਸੋਚਣਾ ਛੱਡ। ਮਹਾਰਾਜ ਕਹਿੰਦੇ ਦੇਖ ਲੈ ਬੜੀ ਮੁਖਾਲਪਟ ਹੋਏਗੀ, ਡੋਲ ਨਾ ਜਾਈ। ਉਸ ਵੇਲੇ ਘਰ ਚਲਿਆ ਜਾਂਦਾ, ਸਾਰਿਆਂ ਨੇ ਨੱਕ ਵੱਟਿਆ, ਕਹਿੰਦੇ ਲੈ ਆ ਸਿੱਖ ਹੋ ਕੇ ਆ ਗਿਆ, ਬੜੇ ਸੋਹਣੇ ਅਸੀਂ ਪੀਰ ਦੇ ਚੱਲੇ ਹਾਂ। ਕਹਿੰਦੇ ਪੀਰ ਵੀ ਦੇਖਦਾ, ਰਾਤ ਨੂੰ ਇੱਕ ਜੋੜੀ ਬਲਦਾਂ ਦੀ ਮਰ ਗਈ, ਸਵੇਰੇ ਸਾਰੀ ਚੌਧਰ ਦੇ ਵਿੱਚ ਹੋ ਗਿਆ। ਦੇਖਿਆ ਬਾਅਦ ਗੁਰੂ ਨੇ ਕੀ ਰੱਖਿਆ, ਪੀਰ ਤੋਂ ਰੱਖਿਆ ਕਰ ਲਈ ਗੁਰੂ ਨੇ। ਜੇ ਗੁਰੂ ਤਕੜਾ ਹੁੰਦਾ ਤਾਂ ਆਪਣੇ ਸਿੱਖ ਨੂੰ ਬਚਾ ਲੈਂਦਾ, ਪੀਰ ਇਹ ਤਕੜਾ ਨਿਕਲਿਆ। ਦੂਏ ਦਿਨ ਦੋ ਡੰਗਰ ਹੋਰ ਪੂਰੀ ਖੁੱਲ੍ਹੀ ਭਰੀ ਹੋਈ, ਸਾਫ਼ ਹੋ ਗਈ ਥੋੜ੍ਹੇ ਦਿਨਾਂ 'ਚ। ਉਸ ਵੇਲੇ ਪੰਚਾਇਤਾਂ ਇਕੱਠੀਆਂ ਗਈਆਂ ਸਾਰੇ ਪਿੰਡਾਂ ਦੀਆਂ, ਕਹਿਣ ਲੱਗਿਆ ਬਿਰਤਾ ਆਪਣੇ 'ਤੇ ਵੀ ਆ ਜਾਣੀਆਂ, ਜੇ ਹੁਣੇ ਇਹਨੂੰ ਕੱਢਿਆ ਨਾ ਮਨਹੂਸ ਹੈ ਸਿੱਖ ਬਣ ਗਿਆ, ਇਹਨੂੰ ਕੱਢੋ ਪਿੰਡ ਦੇ ਵਿੱਚੋਂ, ਚੌਧਰ 'ਚੋਂ ਕੱਢੋ ਇਹਦੇ 'ਚੋਂ। ਸੂਰਜ ਪ੍ਰਕਾਸ਼ ਰਿਹਾ ਕਿ ਮਤਾ ਪੁਕਾਰਿਆ ਵੀ ਆਹ ਖੇਤ ਤੈਂ ਲੈਣਾ, ਆਹ ਮੈਂ ਲੈਣਾ, ਆਹ ਘਰ ਦਾ ਹਿੱਸਾ ਤੈਂ ਲੈਣਾ, ਆਹ ਮੈਂ ਲੈਣਾ। ਸਾਰੇ ਜਿਹੜੀ ਸਰਦਾਰੀ ਸੀ ਉਹਦੀ, ਕਿੱਦਾਂ ਅਮੀਰ ਬੰਦਾ ਸੀ, ਆਪਾਂ ਹੀ ਵੰਡ ਲਈ, ਅਜੇ ਘਰ 'ਚ ਬੈਠਾ। ਕਹਿੰਦੇ ਕਬਜ਼ਾ ਕਰ ਲਓ ਇਹਨੂੰ, ਆਪਾਂ ਜਾਣੇ ਧੱਕੇ ਮਾਰ ਕੇ ਪਿੰਡ 'ਚੋਂ ਕੱਢ ਦਿਓ। ਉਸ ਵੇਲੇ ਇੱਕ ਵਾਰੀ ਆਏ, ਕਹਿੰਦੇ ਦੇਖ ਲੈ ਜਾਂ ਤਾਂ ਸਾਡੇ 'ਚ ਆ ਜਾ ਭਾਈਚਾਰੇ 'ਚ, ਭਾਈਆਂ ਨਾਲੋਂ ਅੱਡ ਹੋ ਕੇ ਜਿਉਣਾ ਮੁਸ਼ਕਿਲ ਹੈ, ਅਤੇ ਜੇ ਗੁਰੂ ਦਾ ਹੋ ਕੇ ਜਿਉਣਾ ਵੀ ਤੈਨੂੰ ਅਸੀਂ ਪਿੰਡ 'ਚ ਤਾਂ ਰਹਿਣ ਨਹੀਂ ਦਾ, ਅਤੇ ਤੂੰ ਜਿਵੇਂ ਖੜਾ ਐਵੇਂ ਜਿਵੇਂ ਨਿਕਲ ਗਿਆ। ਅਸੀਂ ਚੀਜ਼ ਵੀ ਕੋਈ ਨਹੀਂ ਚੱਕਣ ਦੇ, ਤਿੰਨ ਜੀ ਸੀਗੇ, ਲੜਕੀ ਸੀ, ਘਰਵਾਲੀ ਸੀ ਅਤੇ ਆਪ ਸੀ। ਉਸ ਵੇਲੇ ਧੱਕੇ ਮਾਰ ਕੇ ਕੱਢਤਾ ਉਹਨਾਂ ਨੇ, ਉਹ ਬੰਦਿਆਂ ਵੱਲ ਨਿਗਾਹ ਕੀਤੀ ਜਿਹਨਾਂ ਦੀਆਂ ਲੜਕੀਆਂ ਵਿਆਹੀਆਂ, ਜਿਹਨਾਂ ਦਾ ਜ਼ਮੀਨ ਦੇ ਮਾਲੀਏ ਦਿੱਤੇ, ਜਿਹਨਾਂ ਨੂੰ ਕੇਸਾਂ 'ਚੋਂ ਫੜੇ ਹੋਇਆਂ ਨੂੰ ਛੁਡਾ ਕੇ ਲਿਆਇਆ, ਹੋਰ ਅਨੇਕਾਂ ਸੁੱਖ ਦਿੱਤੇ, ਜਿਹਦੇ ਵੱਲ ਝਾਕਦੇ ਨੇ ਉਹ ਨਿਗਾਹ ਨਹੀਂ ਲਾਉਣਾ। ਮਹਾਰਾਜ ਕਹਿੰਦੇ ਦੁੱਖਾਂ ਦੇ ਵਿੱਚ ਸੰਸਾਰ ਨਹੀਂ ਬਣਿਆ ਕਰਦਾ, ਸੁੱਖਾਂ ਦੇ ਸਾਰੇ ਸੰਗੀ ਨੇ। ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁੱਖ ਲਾ ਕੇ ਹੋ, ਦੁੱਖ ਮੈਂ ਸੰਗ ਨਾ ਹੋ। ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਓ ਲਾ ਕੇ, ਜਬ ਹੀ ਨਿਰਤਨ ਦੇਖਿਓ ਨਰਕੋ ਸੰਗ ਛਾੜ ਸਭ ਭਗ। ਸਿੱਖ ਦੋਸਤੀ ਕਿਹਦੇ ਨਾਲ ਲਾਈਏ, ਸਾਨੂੰ ਤਾਂ ਲੋੜ ਹੈ। ਮਹਾਰਾਜ ਕਹਿੰਦੇ ਜੇ ਤਾਂ ਮਿੱਤਰਤਾ ਪਾਉਣੀ ਹੈ ਨਾ ਤਾਂ ਪੱਕਿਆਂ ਨਾਲ ਪਾ, ਨਾਨਕ ਕੱਚੜਿਆਂ ਤੋਂ ਤੋੜ ਟੂੰਡ ਸੱਜਣ ਸੰਤ ਪੱਕਿਆ। ਗੁਰੂ ਦੇ ਨਾਲ ਪਾ ਲੈ ਮਿੱਤਰਤਾ, ਇੱਥੇ ਵੀ ਤੇਰੀ ਸਹਾਇਤਾ, ਦਰਗਾਹ ਵਿੱਚ ਵੀ ਸਹਾਇਤਾ, ਨਾਲ ਜਾਊ ਸੱਜਣ ਸਹੀ ਚੱਲਦਿਆਂ ਨਾਲ ਚਲਾਉਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ, ਜਿੱਥੇ ਲੇਖਾ ਹੋਣਾ ਉੱਥੇ ਕੋਲ ਗੁਰੂ ਹੈ, ਉਹਦੀ ਤਾਕਤ ਨਹੀਂ ਲੇਖੇ ਵਾਲੀ, ਪਹਿਲਾਂ ਤਾਂ ਜਾਣ ਹੀ ਨਹੀਂ ਦਿੰਦਾ। ਕਹਿੰਦੇ ਜੇ ਮਿੱਤਰਤਾ ਪਾਉਣੀ ਹੈ ਤਾਂ ਪੱਕਿਆਂ ਨਾਲ ਪਾ, ਕੱਚੇ ਤਾਂ ਨੱਠਣਗੇ ਭੱਜਣਗੇ ਛੱਡ ਜਾਣਗੇ ਆਫ ਦੇ ਵਿੱਚ, ਕੋਈ ਨਹੀਂ ਬਣਿਆ ਕਰਦਾ ਐਂ ਪਲ। ਸੋ ਐਸੀ ਉਹਦੇ ਉੱਤੇ ਹਾਲਤ ਜੋ ਆਈ ਉਹਦਾ ਇਸ ਤਰ੍ਹਾਂ ਪ੍ਰਤੀਕ ਹੈ। ਪਿਆਰੇ ਜੀ ਦੁੱਖ ਵਿੱਚ ਕੋਈ ਨਾਮ ਸੰਸਾਰ ਮਿੱਤਰ ਬਿਪਤਾ ਪੈ ਗਈ ਕੋਈ ਨਹੀਂ ਰਹਿੰਦਾ ਇੱਥੇ ਤੱਕ ਕਿ ਘਰ ਦੇ ਪੁੱਤਰ ਵੀ ਜਵਾਬ ਦੇ ਜਾਂਦੇ ਮਾਤਾ ਬਿਮਾਰ ਹੋ ਜਾਵੇ ਤਿੰਨ ਚਾਰ ਉਹਦੇ ਪੁੱਤਰ ਹੈ ਇੱਕ ਵੀ ਨਹੀਂ ਚਾਹੇਗਾ ਉਹ ਕਹਿਣਗੇ ਉਹ ਸਾਂਭੇ ਉਹ ਕਹਿਣਗੇ ਉਹ ਸਾਂਭੇ ਉਹ ਵੀ ਜਵਾਬ ਦਿੰਦੇ ਆਸਰਾ ਨਹੀਂ ਆਸਰਾ ਜੇ ਰੱਖਣਾ ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਆਸਰਾ ਰੱਖੋ ਜਿਹੜਾ ਕਦੇ ਵੀ ਬਟਰੇ ਨਹੀਂ ਕਰਦਾ ਸਾਥ ਨਿਭਦਾ ਔਖੀ ਘੜੀ ਦੇਖਣ ਦਿੰਦਾ ਹੀ ਨਹੀਂ ਜੇ ਉਹਦਾ ਪਿੱਠ ਤੇ ਹੱਥ ਹੋਵੇ ਦੁੱਖ ਨੇੜੇ ਨਹੀਂ ਆਉਂਦਾ ਤਾਂ ਐਸੀ ਹਾਲਤ ਜਦ ਉਹਦੀ ਹੋਈ ਤਾਂ ਆਪਣੇ ਬੰਦਿਆਂ ਵੱਲ ਝਾਕਿਆ ਨੀਵੀਆਂ ਪਾ ਕੇ ਜਿਵੇਂ ਪੰਡ ਪਾ ਕੇ ਸੀ ਦਰੋਪਦੀ ਨੇ ਜਦ ਦੇਖਿਆ ਪੰਜੇ ਪੰਡ ਉਹ ਵੇਖਦੇ ਔਖੜ ਦੁੱਧੀ ਨਾਰ ਜਿਨ੍ਹਾਂ ਦੀ ਕੁਛ ਵੀ ਨਾ ਕਰ ਸਕੇ ਐਡਾ ਬੜਾ ਰਿਲੇਸ਼ਨ ਨਹੀਂ ਉੱਠ ਕੇ ਖੜੇ ਹੋ ਜਾਂਦੇ ਵੀ ਇਹ ਕਾਹਦਾ ਅਸੀਂ ਹਾਰੇ ਕਿੱਥੇ ਹਾਂ ਅਤੇ ਜਿਵਦੇ ਹਾਂ ਪਏ ਕੈਦ ਹੋ ਜਾਂਦੇ ਕੁਛ ਹੋ ਜਾਂਦਾ ਕਰਦਾ ਹੈ ਗੱਲ ਨੀਵੀਆਂ ਪਾਲੀ ਉਹ ਸਾਰਿਆਂ ਨੇ ਨੀਵੀਆਂ ਪਾਲੀਆਂ ਜਿਹਨਾਂ 'ਤੇ ਉਹਨੂੰ ਵੱਡੀ ਵੱਡੀ ਆਸ ਸੀ ਵੀ ਇਹ ਮੇਰੇ ਖਾਸ ਬੰਦੇ ਨੇ ਕਿਉਂ ਚੌਧਰੀ ਰਿਹਾ ਬੇਅੰਤ 35-36 ਪਿੰਡਾਂ ਦਾ ਚੌਧਰੀ ਹੈ ਮਿੱਤਰਾਂ ਦਾ ਕੋਈ ਘਾਟ ਹੁੰਦੀ ਹੈ ਇੱਕ ਵੀ ਨਹੀਂ ਉਹਦੇ ਨਾਲ ਸਹਿਮਤੀ ਹੋ ਰਿਹਾ ਤੇ ਇੱਕ ਹਾ ਦਾ ਨਾਰਾ ਮਾਰਨ ਨੂੰ ਨਾ ਨਿਕਲਿਆ ਜਿਸ ਵਕਤ ਸਾਹਿਬਜ਼ਾਦੇ ਸ਼ਹੀਦ ਹੋਏ ਛੋਟੇ ਨਿਵਾਂ ਚਿਣੇ ਗਏ ਗੁਰੂ ਮਹਾਰਾਜ ਨੇ ਇੱਕ ਗੱਲ ਪੁੱਛੀ ਸਪੈਸ਼ਲੀ ਕਹਿੰਦੇ ਮਾਂ ਜੀ ਇੱਕ ਗੱਲ ਸਾਨੂੰ ਦੱਸ ਵੀ ਉਸ ਸਭਾ ਦੇ ਵਿੱਚ ਕੋਈ ਐਸਾ ਬੰਦਾ ਵੀ ਬੈਠਾ ਸੀ ਜਿਹਨੇ ਸਾਡੇ ਵਾਸਤੇ ਹਾ ਦਾ ਨਾਰਾ ਬੱਚਿਆਂ ਵਾਸਤੇ ਮਾਰਿਆ ਹੋਵੇ ਰੋ ਪਿਆ ਕਹਿੰਦਾ ਮਹਾਰਾਜ ਉੱਥੇ ਤਾਂ ਸੁੱਚਾ ਆਨੰਦ ਵਰਗੇ ਜਿਹੜੇ ਹਿੰਦੂ ਵਜ਼ੀਰ ਸੀ ਉਹ ਵੀ ਇਹ ਕਹਿ ਰਹੇ ਸੀ ਵੀ ਇਹ ਨਾਗਾਂ ਦੇ ਪੁੱਤ ਨੇ ਇਹਨਾਂ ਨੇ ਨਾਗ ਬਣਨਾ ਹੁਣੇ ਹੀ ਇਹਨਾਂ ਦੀ ਸ਼੍ਰੀ ਪਿਓ ਦੋ ਉੱਥੇ ਮਹਾਰਾਜ ਨਾਰਾ ਹਾਂ ਇੱਕ ਨਿਕਲਿਆ ਉਹ ਸੀਗੇ ਮਲੇਰਕੋਟਲੇ ਵਾਲੇ ਉਹ ਕਹਿਣ ਲੱਗੇ ਨਵਾਬ ਸਾਹਿਬ ਆਹ ਜਿਹੜਾ ਤੂੰ ਕੰਮ ਕਰ ਰਿਹਾ ਅਨਿਆਂ ਦਾ ਕੰਮ ਹੈ, ਇਹਨਾਂ ਬੱਚਿਆਂ ਨੇ ਕੀ ਕਸੂਰ ਕਰਿਆ? ਫਿਰ ਇਹਨਾਂ ਦੇ ਬਚਨ ਸੁਣੇ ਨੇ, ਕੋਈ ਦੁਆਇਤ ਇਹਨਾਂ ਚੋਂ ਪੈਂਦੀ, ਇਹ ਤਾਂ ਪਰਮੇਸ਼ਵਰ ਦੀ ਬਾਤ ਕਰੀ ਇਹਨਾਂ ਨੇ ਸਾਰੀ, ਅੱਲਾਹ ਦੀ ਬਾਤ ਤੈਨੂੰ ਸਮਝਾਈ ਹੈ, ਤੂੰ ਦੁਆਇਤ ਚ ਆ ਕੇ ਤਸਬ ਚ ਆ ਕੇ ਇਹਨਾਂ ਨੂੰ ਸਜ਼ਾ ਦੇ ਰਿਹਾ, ਇਹ ਬਿਲਕੁਲ ਮਾੜੀ ਗੱਲ, ਅਸੀਂ ਤੇਰਾ ਸਾਥ ਨਹੀਂ ਦਿੰਦੇ। ਕਹਿੰਦਾ ਮਹਾਰਾਜ, ਇੰਨਾ ਕਹਿ ਕੇ ਉਹ ਸਭਾ 'ਚ ਨਹੀਂ ਬੈਠੇ, ਉੱਠ ਕੇ ਚਲੇ ਗਏ। ਮਹਾਰਾਜ ਕਹਿੰਦੇ, ਇੰਨੀ ਹਮਦਰਦੀ ਕਿਸੇ ਨੇ ਕਰੀ ਹੈ? ਕਹਿੰਦੇ ਹਾਂ ਮਹਾਰਾਜ, ਇੱਕ ਨੇ ਕਰੀ। ਕਹਿੰਦੇ ਜਾਓ, ਖਾਲਸੇ ਦਾ ਰਾਜ ਹੋ ਗਿਆ, ਪਰ ਇਹਨਾਂ ਦਾ ਬਾਲ ਵੀ ਬਿੰਗਾ ਨਹੀਂ ਹੋਣਾ, ਜੜ ਲੱਗੀ ਰਹਿਣੀ ਹੈ। ਬਾਤ ਹੁੰਦੀ ਹੈ ਹਾਂ ਦੇ ਨਾਰੇ ਦੀ, ਬੰਦਾ ਜੇ ਨਾ ਵੀ ਕੁਛ ਕਰ ਸਕਦਾ ਹੋਵੇ, ਹਾਂ ਦਾ ਨਾਰਾ ਤਾਂ ਮਾਰੇ ਨਾ, ਬਰਿਆਈ ਨਾ ਰਲੇ ਨਾ, ਨਹੀਂ ਸਜ਼ਾ ਮਿਲਦੀ ਹੈ ਉਹਨੂੰ ਵੀ, ਚਾਹੇ ਕਿੰਨਾ ਹੀ ਚੰਗਾ ਕਿਉਂ ਨਾ ਹੋ। ਇੱਕ ਵਾਰੀ ਮਰਦਾਨਾ ਬੈਠਾ, ਗਰਮੀ ਦਾ ਮਹੀਨਾ ਹੈ, ਅਤੇ ਉਂਗਲ ਲੱਗ ਗਿਆ। ਉੱਥੇ ਮਰਦਾਨੇ ਨੇ ਇੱਕ ਗੱਲ ਕਹੀ, ਕਹਿੰਦਾ ਮਹਾਰਾਜ, ਜਦੋਂ ਬਾਬਰ ਨੇ ਹੱਲਾ ਕਰਿਆ, ਚੰਗੇ ਵੀ ਮਰ ਗਏ ਵਿੱਚ, ਮਾੜੇ ਵੀ ਮਰ ਗਏ। ਮਹਾਰਾਜ ਕਹਿੰਦੇ, ਚੰਗੇ ਤਾਂ ਮਰ ਗਏ, ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਹੋਏ ਖੁਆਰ, ਉਹ ਬਰਿਆਈ ਦੇ ਨਾਲ ਰਲੇ ਹੋਏ ਸੀ। ਕਹਿੰਦੇ ਮਹਾਰਾਜ, ਉਹ ਤਾਂ ਗਰੀਬ ਨੇ। ਕਹਿੰਦੇ ਗਰੀਬ ਹੈ, ਅੰਦਰੋਂ ਤਾਂ ਨਹੀਂ ਨਾ ਕੋਈ ਦੇਖਦਾ, ਅੰਦਰੋਂ ਉਹ ਬਰਿਆਈ ਦਾ ਸਾਥ ਨਾ ਦਿੰਦੇ। ਇੱਕ ਵਾਰੀ ਈਸਾ ਜੀ ਸਮਾਧੀ 'ਚ ਬੈਠੇ, ਈਥਨ ਸ਼ਹਿਰ ਹੈ ਇੱਕ ਅਫਰੀਕਾ ਦਾ, ਮਿਸਰ ਦਾ, ਉਹਨਾਂ ਨੇ ਦੇਖਿਆ ਵੀ ਸ਼ਹਿਰ ਗਰਕ ਹੋ ਰਿਹਾ। ਉੱਥੇ ਉਹਨਾਂ ਦੇ 4600 ਈਸਾਈ ਸੀਗੇ, ਉਹਨਾਂ ਨੇ ਬੇਨਤੀ ਕਰੀ, ਹੇ ਅੱਲਾਹ ਤਾਲਾ, 4600 ਈਸਾਈਆਂ, ਉਹਨਾਂ ਨੂੰ ਤਾਂ ਬਚਾ ਲੈ। ਕੋਈ ਰਿਸਪੋਂਸ ਨਾ ਆਇਆ, ਜਵਾਬ ਨਾ ਆਇਆ। ਦੂਸਰਾ ਦਿਨ ਫਿਰ ਦੇਖਿਆ ਸ਼ਹਿਰ ਟਹਿੰਦਾ, ਫਿਰ ਉਹਨੇ ਬੇਨਤੀ ਕਰੀ, ਫਿਰ ਜਵਾਬ ਨਾ ਆਇਆ। ਤੀਸਰੇ ਦਿਨ ਉਹ ਸ਼ਹਿਰ ਟਹਿ ਗਿਆ, ਗਰਕ ਗਿਆ ਥੱਲੀ ਧਰਤੀ, ਸਭ ਮਰ ਗਏ ਉਹਦੇ। ਇਹਨੇ ਪ੍ਰੋਟੈਸਟ ਕਰਿਆ, ਕਹਿਣ ਲੱਗਾ, ਹੇ ਅੱਲਾਹ ਤਾਲਾ, ਉਹ ਤਾਂ ਤੇਰੇ ਬੰਦੇ ਸੀ। ਕਹਿੰਦੇ ਈਸਾ, ਉਹ ਬਰਿਆਈ ਨਾਲ ਮਿਲੇ ਹੋਏ ਸੀ। ਕਹਿੰਦਾ ਜੀ, ਉਹ ਤਾਂ ਗਰੀਬ ਸੀਗੇ, ਕੁਛ ਕਰ ਨਹੀਂ ਸਕਦੇ। ਕਹਿੰਦੇ ਉਹ ਉੱਤੋਂ ਤਾਂ ਨਹੀਂ, ਅਸੀਂ ਕਹਿੰਦੇ ਅੰਦਰੋਂ ਤਾਂ ਪ੍ਰੋਟੈਸਟ ਕਰਦੇ ਵੀ ਮਾੜਾ ਕੰਮ ਇਹ ਕਰ ਰਹੇ ਨੇ, ਜੇ ਨਾ ਕਰਾਂ ਉਹਨੂੰ ਵੀ ਸਜ਼ਾ ਮਿਲਦੀ ਹੈ। ਸੋ ਕੋਈ ਹਾਮੀ ਨਹੀਂ ਹੁੰਦਾ, ਕੋਈ ਆਦਮੀ ਇਸ ਤਰ੍ਹਾਂ ਸਹਾਇਤਾ ਨਹੀਂ ਕਰਦਾ, ਉਹ ਕਿਉਂਕਿ ਬਰਿਆਈ ਨਾਲ ਮਿਲੇ ਹੁੰਦੇ ਨੇ, ਹਾਂ ਦਾ ਨਾਰਾ ਨਹੀਂ ਮਾਰਦਾ। ਉਸ ਵੇਲੇ ਹਾਂ ਦੇ ਨਾਰੇ ਦੀ ਅਸੀਂ ਉਡੀਕ ਵਿੱਚ ਰਹਿੰਦੇ ਹਾਂ, ਕੋਈ ਬਿਪਤਾ ਆਈ ਹੋਵੇ ਤਾਂ ਕੁਛ ਵੀ ਨਹੀਂ ਨਾ ਕਰ ਸਕਦਾ। ਉਹ ਇੰਨਾ ਕਹਿ ਵੀ ਤੂੰ ਤਕੜਾ ਰਹਿ, ਬਿਪਤਾ ਆ ਗਈ, ਕੋਈ ਨਹੀਂ ਮਹਾਰਾਜ, ਕਰਨਗੇ, ਅਸੀਂ ਤੇਰੇ ਨਾਲ ਆ, ਦਿਲੋਂ ਸਾਡਾ ਹੱਥ ਨਹੀਂ ਕਿਤੇ ਜ਼ੋਰ ਨਹੀਂ ਚੱਲਦਾ, ਦੁੱਗਣਾ ਤਕੜਾ ਹੋ ਜਾਂਦਾ ਤੁਹਾਡਾ। ਉਹ ਭਾਈ ਮੱਝ, ਉਹਨੇ ਕੋਈ ਗੁਨਾਹ ਨਹੀਂ ਸੀ ਕਰਿਆ, ਕੁਛ ਨਹੀਂ ਸੀ ਕਰਿਆ, ਗੁਰੂ ਦੀ ਸਿੱਖੀ ਧਾਰਨ ਕਰੀ ਸੀ, ਐਡੇ ਕਠੋਰ ਹੋਏ, ਜਿਹਨਾਂ 'ਤੇ ਇੰਨੇ ਉਪਕਾਰ ਕਰੇ ਜਿਹਦੀ ਗਿਣਤੀ ਨਹੀਂ ਹੈ। ਜਦ ਉਹ ਇੱਧਰ ਦੇਖਣ ਲੱਗਿਆ, ਕਿਸੇ ਨੇ ਟੋਈ ਤਾਂ ਕੀ ਦੇਣੀ ਸੀ, ਅੱਖ ਮਨੀਰ ਲਾਈ, ਮਹਾਰਾਜ ਇਸ ਤਰ੍ਹਾਂ ਫਰਮਾਨ ਕਰ
ਟੋਈ ਕੋਈ ਦੇਵੇ ਨਾ ਮੁਸ਼ਕਲ ਮੁਣ ਕੋਈ ਨਾ
ਤੇ ਲੱਤ ਬਣੇ, ਟੋਈ ਕੋਈ ਨਾ ਸੀ। ਐਕਸਟ੍ਰੀਮ ਤੱਕ ਜਿਹੜੀ ਮੁਸ਼ਕਿਲਾਂ ਨੂੰ ਮਹਾਰਾਜ ਹੱਥ ਕਹਿੰਦੇ। ਉਸ ਵੇਲੇ ਆਪਣੇ ਚਾਚੇ ਦੇ ਲੜਕੇ, ਤਾਏ ਦੇ ਲੜਕੇ, ਪਰਿਵਾਰ, ਭਾਈਚਾਰਾ ਠੋਲੇ ਵੱਲ ਦੇਖਿਆ ਕਿ ਤੁਸੀਂ ਵੀ ਇਸ ਤਰ੍ਹਾਂ ਦਾ ਐਟੀਚਿਊਡ ਕਰ ਲਿਆ ਮਹਾਰਾਜ, ਐਸਾ ਪ੍ਰਮਾਣ ਜੋ ਸਭੋ ਆਸਰਾ ਚੁੱਕਾ ਸਭ ਉਸਰਾ। ਪਰ ਜੇ ਪਰਮੇਸ਼ਰ ਯਾਦ ਰਹੇ ਚੇਤਾ ਵਾ ਉਸ ਪਾਰ ਲੱਗੇ ਨਾ ਤੱਤੀ ਵਾ। ਇਸ ਤਰ੍ਹਾਂ ਵਿਚਾਰਾ ਤੁਰਦਾ ਤੁਰਦਾ ਸਾਰੀ ਚੌਧਰ ਦੇ ਪਿੰਡ ਲੰਘ ਗਿਆ। ਗਾਂ ਕੋਈ ਹਮਦਰਦੀ ਵਾਲਾ ਮਿਲਿਆ, ਪਤਾ ਲੱਗਿਆ ਉਹਨੂੰ। ਉਹ ਕਹਿਣ ਲੱਗਿਆ ਭਾਈ ਤੀਰਥ ਹੈ, ਤੂੰ ਫਿਕਰ ਨਾ ਕਰ, ਆਹ ਜ਼ਮੀਨ ਹੈ, ਜ਼ਮੀਨ ਪਈ ਹੈ, ਤੂੰ ਆਪਣੇ ਘਰ ਵਾਸਤੇ ਰੋਕ ਲੈ, ਇੱਥੇ ਗੁਜ਼ਾਰਾ ਕਰ ਲੈ, ਬਾਕੀ ਅਸੀਂ ਮਜ਼ਬੂਰ ਹਾਂ, ਤੇਰਾ ਧਨ ਤਾਂ ਅੱਗੇ ਹੀ ਹੋਈ ਜਾਇਦਾਦ ਤਾਂ ਨਹੀਂ ਦਵਾ ਸਕਦੇ, ਇੱਥੇ ਹਮਦਰਦੀ ਹੈ ਤੇਰੇ ਨਾਲ, ਇੱਥੇ ਗੁਰੂ ਦੇ ਸਿੱਖ ਵੀ ਹੈਗੇ ਇਸ ਪਿੰਡ। ਉਸ ਵੇਲੇ ਉਹ ਝੌਂਪੜੀ ਪਾ ਲਈ, ਕੱਲ੍ਹ ਦਾ ਚੌਧਰੀ ਅੱਜ ਘਾਹ ਖੋਦ ਰਿਹਾ, ਪੈਣ ਵਾਸਤੇ ਕੁਛ ਨਹੀਂ, ਭਾਂਡਾ ਕੋਈ ਕੋਲ ਨਹੀਂ ਹੈ, ਗੁਜ਼ਾਰਾ ਕਰ ਰਿਹਾ ਜਿਵੇਂ ਤਿਵੇਂ। ਦੋ ਤਿੰਨ ਮਹੀਨੇ ਲੰਘ ਗਏ, ਘਾਹ ਵੇਚ ਆਉਂਦਾ, ਪੈਸੇ ਚਾਰ ਮਿਲਦੇ ਨੇ, ਦੋ ਖਾ ਲੈਂਦਾ, ਦੋ ਰੱਖ ਲੈਂਦਾ। ਐਸੀ ਬਿਰਤਾ 'ਚ ਵੀ ਗੁਰੂ ਨੂੰ ਯਾਦ ਰੱਖਿਆ ਹੋਇਆ, ਇੱਕ ਵੀ ਉਲਾਂਭਾ ਨਹੀਂ ਦਿੱਤਾ ਵੀ ਤੇਰੀ ਸਿੱਖੀ ਨੇ ਮੈਨੂੰ ਕਿੱਥੇ ਬਚਾ ਤਾ, ਨਾ ਖੁਸ਼ ਹੈ, ਕਿਉਂਕਿ ਭਾਣਾ ਹੈ ਗੁਰੂ ਦਾ, ਰਜ਼ਾ ਹੈ ਗੁਰੂ। ਤਿੰਨ ਮਹੀਨੇ ਲੰਘਣ ਤੋਂ ਬਾਅਦ ਗੁਰੂ ਮਹਾਰਾਜ ਨੇ ਮੇਵੜੇ ਨੂੰ ਬੁਲਾਇਆ, ਕਹਿੰਦੇ ਭਾਈ ਫਲਾਣੇ ਪਿੰਡ 'ਚ ਇੱਕ ਮੰਝ ਨਾਮ ਦਾ ਆਪਣਾ ਸਿੱਖ ਹੈ, ਉੱਥੇ ਜਾ, ਸਾਡਾ ਹੁਕਮਨਾਮਾ ਦੇ ਦੇ, ਪਰ ਦੇਈ ਤਾਂ ਜੇ 20 ਰੁਪਈਏ ਦਰਸ਼ਨ ਭੇਟ ਦੇ। ਉੱਥੇ ਚਲਿਆ ਜਾਂਦਾ, ਜਾ ਕੇ ਹਾਲਤ ਦੇਖਦਾ ਵੀ ਇਹਨਾਂ ਕੋਲ ਤਾਂ ਭਾਂਡਾ ਵੀ ਨਹੀਂ, ਕੋਈ ਬਰਤਨ ਨਹੀਂ ਹੈ, ਪੁੰਜੇ ਪਏ ਨੇ ਸਭ ਦੇ ਉੱਤੇ, ਕੱਪੜਾ ਵੀ ਕੋਈ ਨਜ਼ਰ ਨਹੀਂ ਆ ਰਿਹਾ। 20 ਰੁਪਈਏ ਅੱਜ ਦੇ ਹਜ਼ਾਰ ਕਈ ਹਜ਼ਾਰ ਭਰ ਕੇ ਨੇ, ਵੀ 150 ਨਾਲ ਜਲਦ ਦੇ ਲਓ, ਆਪਾਂ ਹੀ ਪਤਾ ਲੱਗ ਜੀ ਕਿੰਨੇ ਕਿੰਨੇ। ਸੋ ਗਰੀਬ ਦੇ ਕੋਲ ਕਿੱਥੇ, ਬੜੀਆਂ ਬਚਨ ਹੋਏ ਵੀ ਧੰਨ ਭਾਗ ਤੇਰੇ ਦਰਸ਼ਨ ਹੋਏ, ਤੂੰ ਗੁਰੂ ਕੋਲੋਂ ਆਇਆ, ਵਾਰ ਵਾਰ ਉਹਦੇ ਚਰਨਾਂ ਦੀ ਤੋੜ ਮੱਥੇ ਨੂੰ ਲੈ ਜਾਂਦੇ ਵੀ ਤੈਂ ਗੁਰੂ ਦੇ ਦਰਸ਼ਨ ਕਰਿਆ, ਤੇਰਾ ਪਵਿੱਤਰ ਹੋਇਆ ਸਰੀਰ, ਮੇਰੇ ਤਾਂ ਭਾਗ ਜਾਗ ਪਏ, ਮੇਰੇ ਕੋਲ ਤੈਂ ਗੁਰੂ ਨੇ, ਗੁਰੂ ਮਹਾਰਾਜ ਨੇ ਤੈਨੂੰ ਭੇਜ ਦਿੱਤਾ, ਮੈਨੂੰ ਤਾਂ ਹੁਕਮ ਕੀਤਾ ਸੀ ਵੀ ਤੂੰ ਬੁਲਾਏ ਵੀ ਨਾ ਨਾਲ। ਰਾਤ ਭਰ ਬਚਨ ਕਰਕੇ ਸਵੇਰੇ ਉੱਠੇ, ਉੱਠ ਕੇ ਕਹਿਣ ਲੱਗੇ ਕੋਈ ਹੁਕਮ ਹੈ ਮਹਾਰਾਜ ਦਾ? ਕਹਿੰਦੇ ਹਾਂ। ਕਹਿੰਦੇ ਹੁਕਮਨਾਮਾ ਭੇਜਿਆ, ਇਹਨੂੰ ਪੜ੍ਹ ਲਾ। ਬੜਾ ਖੁਸ਼ ਹੋਇਆ, ਕਰ ਭਾਈ ਮੰਜ ਮੈਨੂੰ ਹੁਕਮ ਹੈ ਕਿ 20 ਰੁਪਈਏ ਦਰਸ਼ਨੀ ਭੇਟ ਦੇ ਤਾਂ। ਉਸ ਵੇਲੇ ਕੋਈ ਵੀ ਚਾਰਾ ਨਹੀਂ, ਗਰੀਬ ਆਦਮੀ ਕਿੱਥੋਂ ਲਿਆ, ਉਸ ਪਿੰਡ 'ਚ ਵੀ ਨਵਾਂ ਆਇਆ। ਉਸ ਵੇਲੇ ਘਰ ਵਾਲੀ ਕਹਿਣ ਲੱਗੀ, ਦੇਖੋ ਆਪਾਂ ਗੁਰੂ ਦੇ ਕਾਰਜ ਕਰਨਾ, ਗੁਰੂ ਨੂੰ ਮਨਾਉਣਾ, ਚਾਹੇ ਕੁਛ ਵੀ ਹੋ ਜਾਵੇ, ਮਾ सब सौंप गुरु को हुक्म मनने पर एदा फिक्र ना करो। रवाज है बाउंडेड लेबर का, पैसे ले लो ते बाद विच लेबर कर करके उतार दो। अपनी लड़की मेहनत कर लेगी उतार देगी 20 रुपये ले लें ले ले, बड़ी खुशी नाल भेटा करे, हुक्मनामा लिया शीश ते रखिया, पढ़िया तो लिखिया भाई मंझ असी तेरे ते परसाना, तू ऐसे तरह भजन कर। 2 महीने बाद गुरु महाराज ने फिर भेजता, वो ही समस्या 20 रुपये की। घरवाली कहन लगी अजे मैं दिनी हाँ, मैं मेहनत कर लूँ किसी दियाँ, मैं लियानी हाँ 20 रुपये, मैनू किसी को गहने कर दो। बाउंडेड लेबर इन कहते हैं, एडवांस दे के काम करा। वो लिखा हुक्मनामे के हुक्मनामा देखती सार साढ़े वाल कदम पट ल, उमें जिमें सब कुछ करता है ही नहीं सी। वो बेचारी उधर चली गई 20 रुपये देते ते आप महाराज को आए, दबान लगिया, नमस्कार की, महाराज ने पूछा ही ना तू कौन है, निगाह ही ना की, इग्नोर करता। साढ़ा तो दिल टुट जाता भी है, ये महाराज बोलते क्यों नहीं है, नहीं बोले। 5 महीने हो गए सेवा करते, एक दिन पूछया भी इतने एक मंझ नाम का सिख आया सी, वह की करता हमें कहते महाराज सच्चे पातशाह वो तो सेवा की मूर्ति है ना, दिने टिकता ना रात, कोई ना से कोई सेवा करता ही रहता, लकड़ा ढोंदा है, पानी ढोंदा है, बर्तन मांजता है, चक्की पींदा है, वो तो कदे आराम ही नहीं करता। कहते एक गल दसो प्रशादा कितों खाता, कहते वो तो महाराज लंगर चो लेंगे। फिर कहते उन्होंने तुम कहने भी बड़ा चंगा सेवक है, सेवा करता, वो तो मजदूर है, सेवा करता प्रशादा छक लैंदा, उहदी कमाई तां बड़ा भारा बिघन पै रहे। उहनूं कह दो श्रीमान नूं वी इहनूं प्रशादा ना देवे। दूसरे दिन बैठा पंगत, प्रशादा बरताउण वाला आ गया, बरतण वाला, उहदे मूहरे थाली उहने रखी, जो पानी दे गिलास वाला कोले वाला आ गया उहना रख्या, चल कहिंदा मैं हत्ते लै लूं। उह जां प्रशादे बरताउण वाला आया, सब नूं दे जांदा वी इहदी वारी आई, इहनूं छड के अगले दिन तक मैनू छड के भाई कहते मंझ तैनू हुक्म उठ जा बंगत च, नहीं तू बैठ सकता गुरु साहब का हुक्म, उठ। नवरात्रि हो गई बड़ी भारी, लेकिन मस्तक नवाया, धन है मेरा सतगुरु, उन्हें हुक्म दिता आप दिता, कहते हाँ आप दिता, मैं तो फिर उन्होंने याद हाँ, चाहे मैनू धक्के दे चाहे मैनू वह बड़ियाई दे, रजा है। उस दिन तो बाद प्रशादा लंगर चो बंद करता, क्यों करता यह भी विचार है, यह कोई ऐ धक्का नहीं सी उहदे नाल हो रहा। महाराज कहिंदे सी लंगर का प्रशादा इहदे च पूजा का तान आ, पूजा का तान तीन काम करता, धर्मशाला दीआं रोटियां तीन काम करें, पहली गल करता मत मारन, हट गालन, भजन करना ते, क्योंकि लोग छुआ छुआ के दिंदे ने बच्चियां ते भी आ उत्थे गुरद्वारे जावांगे भी बीमारी भी ना ले जावे। महाराज कहते नहीं है नहीं, जिहड़ा दिन रात रहिंदा जे वह सिर प्रशादा छकदा वह तो हो जाता हाजिर, जे वह ऐशा कर लग जाए उस पैसे दियाँ फिर वह फस जाता। हुक्म हो गया जिथों कितों मिले छक लैंदा, कमजोर हो गया बहुत। अज वह महाराज ने किसवटी होर जिवें आपां पेच कसदे आं, कसता जंगल चों लकड़ा लिआंदे, भारा भरा सी, चकना होया, उड़ीकता रहा, कोई ना आया, अखीर बड़ी मुश्किल दे नाल किसे दरख्त नाल ला के उन्हें चकिया। उस वेले काली बोली नेरी आई, रस्ता बुलाता, अखां दे विच मिट्टी पैंदी है, खोल के नहीं तुर सकदा। चलदा चलदा अगे एक बोड़ा खूह आ गया जिहनूं अन्ना खूह कहिंदे, माउण है नहीं सी, उहदी आवाज आ रही सी सतनाम वाहिगुरू सतनाम वाहिगुरू, क्योंकि गुरमुख प्यारे हर वक्त नाम जपदे ने। आ के जब उथे आ दड़म खूह च गिर गया, हुण जंगल का खूह है उथे जाता कोई है ही नहीं, भरा चुकाउण तां कोई गया नहीं, खूह चों कड़ा कढ़े ना, उहने दिल नहीं तोड़िया, मेरा सतगुरु जानी जाणा ਸਭ ਕੁਛ ਜਾਣ, ਆਪਣੇ ਸਿੱਖ ਨੂੰ ਬਿਪਤਾ ਚ ਪਏ ਨੂੰ ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਧ ਸੰਭਾਲੇ, ਹੱਥ ਤੇ ਰੱਖੇ ਕਰ ਆਪਣੇ ਸਾਸ ਸਾਸ ਪਾਲੇ। ਉਸੇ ਵੇਲੇ ਗੁਰੂ ਮਹਾਰਾਜ ਨੇੜੇ ਪਿੰਡ ਵਿੱਚ ਸੀਗੇ, ਉੱਠ ਖੜਦੇ ਨੇ, ਕਹਿੰਦੇ ਲੱਜਾ ਲੈ ਕੇ ਆਓ ਸਾਡੇ ਪਿੱਛੇ। ਸੇਵਾਦਾਰ ਕਹਿੰਦਾ ਮਹਾਰਾਜ ਘੋੜੇ ਤੇ ਚੜ ਜਾਓ, ਸੁਣਦੇ ਹੀ। ਜੋੜੇ ਵਾਲਾ ਕਹਿੰਦਾ ਮਹਾਰਾਜ ਜੋੜਾ ਪਹਿਨ ਲਓ, ਸੁਣਦੇ ਹੀ। ਪੂਰੇ ਜ਼ੋਰ ਨਾਲ ਉੱਥੇ ਆ ਗਏ, ਉਹ ਵੀ ਪਿੰਡਾਂ ਵਾਲੇ ਵੀ ਲੱਜਾ ਲੈ ਕੇ ਆ ਗਏ, ਖੂਹ ਤੇ ਖੜ ਕੇ ਹੁਣ ਐਂ ਨੀ ਝੱਕਦੇ। ਨਾਲ ਦੇ ਨੂੰ ਇਸ਼ਾਰਾ ਕਰਿਆ, ਪੁੱਛੋ ਕੌਣ। ਉਹਨੇ ਕਿਹਾ ਭਾਈ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਐਂ ਦੱਸ ਤੂੰ ਕੌਣ ਹੈ? ਕਹਿਣ ਲੱਗਿਆ ਮੈਂ ਤਾਂ ਗਰੀਬ ਜਿਹਾ ਸਿੱਖ ਹਾਂ, ਗੁਰੂ ਅੰਗਦ ਗੁਰੂ ਅੰਬ ਪੰਜਵੇਂ ਪਾਤਸ਼ਾਹ ਦਾ, ਗੁਰੂ ਅਰਜਨ ਸਾਹਿਬ ਦਾ। ਕਹਿੰਦੇ ਫਿਰ ਅਸੀਂ ਲੱਜ ਸਿੱਟਦੇ ਹਾਂ, ਚੜਿਆ ਇਹਦੇ ਉੱਤੇ। ਕਹਿੰਦਾ ਮੈਂ ਨਹੀਂ ਚੜ੍ਹਨਾ, ਲੱਕੜਾਂ ਸੁੱਕੀਆਂ ਪਈਆਂ ਜੇ ਮੇਰੇ ਸਿਰ ਦੇ ਉੱਤੇ ਨੇ, ਪਾਣੀ ਗਲ ਗਲ ਹੈ, ਅਸੀਂ ਸਾਡੇ ਨਾਲ ਹੋ ਜਾਂਦੇ। ਅਸੀਂ ਤਾਂ ਪੈਰਾਂ ਥੱਲੇ ਲੈਣਾ ਸੀ, ਉੱਤੇ ਖੜ ਜਾਣਾ ਸੀ ਵੀ ਕੋਈ ਨਾ ਕੋਈ ਆਊ ਆਵਾਜ਼ ਸੁਣ ਕੇ। ਆਹ ਗੱਲ ਨਹੀਂ ਹੈ ਵੀ ਗੁਰੂ ਕੇ ਲੰਗਰ ਦੀਆਂ ਲੱਕੜਾਂ ਸੁੱਕੀਆਂ, ਦੇਖੋ ਗੁਰੂ ਦੀ ਪ੍ਰੈਜੈਂਸ ਇੰਨੀ ਬਚ ਚੁੱਕੀ ਸੀ, ਪਿਆਰ ਇੰਨਾ ਬਚ ਚੁੱਕਿਆ ਸੀ ਵੀ ਸ਼ਿਕਵਾ ਹੈ ਹੀ ਨਹੀਂ ਸੀ ਕੋਈ, ਕਿਉਂਕਿ ਮਹਾਰਾਜ ਨੇ ਪਹਿਲਾਂ ਕਿਹਾ ਸੀ ਮੁਰਦਾ ਹੋਏ ਮਰੀਦ ਮੈਂ ਗੱਲ ਨਹੀਂ ਹੋਣਾ, ਮਰਨਾ ਪੈਂਦਾ। ਜੇ ਤਾਂ ਪ੍ਰੇਮ ਖੇਡਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਣ ਲੱਗ। ਉਸ ਵੇਲੇ ਦੂਜੀ ਲੱਜ ਫਰਾ ਸੀ, ਕਹਿੰਦੇ ਲੈ ਲੱਕੜਾਂ ਬੰਦ। ਬਾਹਰ ਜਿਸ ਵਕਤ ਆਇਆ ਸਾਧ ਸਿੰਘ ਜੀ, ਦੇਖਿਆ ਵੀ ਸਤਿਗੁਰੂ ਖੜੇ ਨੇ, ਆਪ ਸਹਿ ਨਾ ਸਕਿਆ। ਮਹਾਰਾਜ ਇੰਨੀ ਤਕਲੀਫ ਮੇਰੇ ਕਰਕੇ ਤੁਸੀਂ ਪਾਈ, ਚਰਨਾਂ ਤੇ ਨੰਗੇ, ਚਰਨਾਂ ਵਿੱਚ ਖੂਨ ਦੇ ਛਿੱਟੇ ਨੇ, ਜਿਹੜੇ ਰੋੜੇ ਰਾੜੇ ਚੁਹੇ ਨੇ। ਪਾਤਸ਼ਾਹ ਇੰਨਾ ਬਹੁਤ ਜ਼ੋਰ ਦੀ ਰੋ ਪਿਆ ਉਸ ਵੇਲੇ, ਮਹਾਰਾਜ ਦੇ ਦਿਨ ਨੇਤਰਾਂ ਤੋਂ ਜਲ ਆ ਗਿਆ। ਕਿਉਂ? ਜਦੋਂ ਹਮਦਰਦੀ ਕੋਈ ਮਿਲ ਜਾਵੇ ਨਾ, ਬੰਦਾ ਕਿੱਡਾ ਹੀ ਰਾਹਤ ਹੋਵੇ, ਜੇ ਦਰਦ ਵਾਲਾ ਬੰਦਾ ਮਿਲ ਜਾਵੇ ਤੇ ਅੱਖਾਂ 'ਚ ਪਾਣੀ ਆਉਣਾ ਕੁਦਰਤੀ ਹੈ। ਮਹਾਰਾਜ ਖੜੇ ਨੇ, ਮਹਾਰਾਜ ਦੇ ਵੀ ਨੇਤਰਾਂ 'ਚ ਜਲ ਆ ਗਿਆ। ਮਹਾਰਾਜ ਨੇ ਜੱਫੀ ਪਾ ਲਈ, ਕਹਿਣ ਲੱਗੇ ਮੰਜ ਤੇਰੇ ਤੇ ਮੇਰਾ ਹੁਣ ਕੋਈ ਫਰਕ ਨਹੀਂ ਰਿਹਾ, ਤੈਂ ਐਸੀ ਗੱਲ ਨਾ ਕਾਲੀ ਹੈ, ਐਸੀ ਇੱਕ ਮਿਸਾਲ ਤੈਂ ਦਿੱਤੀ ਹੈ ਕਿ ਆਉਣ ਵਾਲੇ ਜਿਹੜੇ ਸਿੱਖ ਨੇ ਤੇਰੀ ਕਥਾ ਸੁਣਨ ਤੋਂ ਬਾਅਦ ਜੇ ਟੁੱਟੇ ਹੋਏ ਨੇ ਤਾਂ ਵੀ ਗੁਰੂ ਨਾਲ ਜੁੜ ਜਾਣਗੇ ਪ੍ਰੇਰਨਾ ਲੈ ਕੇ, ਤੇ ਇਸ ਤਰ੍ਹਾਂ ਫਰਮਾਨ ਕਰਦੇ ਆ ਪੜੋ ਭਾਈ ਮੰਝ ਤੈਨੂੰ ਅਸੀਂ ਜਹਾਜ਼ ਬਣਾਉਣੇ, ਮੰਝ ਗੁਰੂ ਕਾ ਬੋਏ ਤਾਂ ਸ਼ਿਪ ਹੈ ਤੂੰ। ਸੰਸਾਰ ਨੇ ਜਦ ਤੱਕ ਦੁਨੀਆਂ ਰਹਿਣੀ ਹੈ, ਤੇਰੇ ਤੇ ਮੇਰੇ ਸੰਬੰਧ ਬਚਨ ਤੇ ਤੇਰੇ ਜੀਵਨ ਨੂੰ ਦੇਖ ਕੇ ਤਰਦੇ ਹੀ ਰਹਿਣੇ, ਤਰਦੇ ਹੀ ਰਹਿਣੇ। ਉਸੇ ਵੇਲੇ ਗੁਰੂ ਮਹਾਰਾਜ ਨੇ ਬੁੱਕਲ ਚ ਲੈ ਲਿਆ, ਕਰਿਆ ਕਿ ਉਸ ਦੀਆਂ ਨੇਤਰ ਖੋਲ ਦਿੱਤੇ, ਗੁਰੇ ਦਿਖਾਇਓ ਲੋਏ ਨਾ, ਇਤਾ ਉਤਾ ਘੱਟ 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 ਘੱਟ, ਤੂੰ ਹੀ ਮੋਏ। ਹਰ ਥਾਂ ਗੁਰੂ ਨਜ਼ਰ ਆ ਰਿਹਾ, ਹਰ ਥਾਂ ਗੁਰੂ ਨਜ਼ਰ। ਬੱਜਰ ਕਪਾਟ ਤੋੜ ਦਿੱਤੇ, ਗੁਰੂ ਨੇ ਆਪਣੇ ਨਾਲ ਬੁਲਾ ਲਿਆ, ਕਹਿੰਦੇ ਹੁਣ ਭਾਈ ਮੰਝ ਤੂੰ ਜਾ, ਤੈਂ ਅਸਲੀ ਚੀਜ਼ ਨਹੀਂ ਮੰਗੀ, ਉਹ ਵੀ ਮੰਗ ਲੈ। ਕਹਿੰਦਾ ਪਾਤਸ਼ਾਹ ਕਲਯੁਗ ਦਾ ਸਮਾਂ ਆ ਗਿਆ, ਪਤਲੀ ਜੀ ਤੇਰੇ ਨਾਲ ਸਾਂਝ ਸਿੱਖਾਂ ਦੀ ਪੈਣੀ ਹੈ, ਮਾਇਆ ਦੇ ਨਾਲ, ਮਾਇਆ ਇਹੀ ਜੀ ਚੀਜ਼ ਹੈ, ਉਹਨੇ ਭੁਲਾ ਕੇ ਰੱਖਣਾ। ਕਸਵੱਟੀ ਨਾ ਲੈ, ਰਿਆਇਤ ਹੀ ਪਾਸ ਕਰ ਦੀ। ਕਹਿੰਦੇ ਪੰਜ ਸੋਨਾ ਹੁੰਦਾ ਨਾ, ਮੈਲਾ ਹੁੰਦਾ, ਉਹਨੂੰ ਬਾਰ ਬਾਰ ਅੱਗ ਦਾ ਤਾਉ ਦੇਣਾ ਪੈਂਦਾ, ਅੱਗ ਦਾ ਤਾਉ ਦੇਣਾ ਪੈਂਦਾ, ਤਾਂ ਉਹ ਸ਼ੁੱਧ ਸੋਨਾ ਬਣਦਾ ਬਾਰਾਂ ਬੰਨੀ ਦਾ। ਸਿੱਖ ਨੂੰ ਉੱਪਰ ਲਿਜਾਣ ਵਾਸਤੇ ਸਾਨੂੰ ਤਾਉ ਦੇਣੇ ਪੈਂਦੇ ਨੇ। ਇਸ ਕਰਕੇ ਕਸਵੱਟੀ ਜਿਹੜੀ ਤੇਰੀ ਗੱਲ ਹੈ, ਉਹ ਤਾਂ ਉਹਨਾਂ ਦੇ ਭਲੇ ਦੀ ਚੀਜ਼ ਹੈ। ਸੋ ਇਸ ਨਾਲ ਸਾਧ ਜੀ ਕਹਿਣ ਲੱਗੇ, ਕਿਹਾ ਅਸੀਂ ਕਿਸਮਤੀ ਲਾਈ ਸੀ ਤੇਰੇ 'ਤੇ, 100% ਮਾਰਕਸ ਤੇਰੇ, ਤੇਰਾ ਅਤੇ ਮੇਰਾ ਹੁਣ ਫਰਕ ਨਹੀਂ ਕੋਈ ਵੀ। ਗੁਰੂ ਅਤੇ ਸਿੱਖ ਇੱਕ ਹੋ ਜਾਂਦਾ ਜਦੋਂ ਦੁਆਇਤ ਖਤਮ ਹੋ ਜਾਂਦੀ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਉਸ ਵੇਲੇ ਪ੍ਰੇਰਨਾ ਕਰਤੀ, ਜਿਹਨੇ ਲੜਕੀ ਦੀ ਲੇਬਰ ਸੀ, ਘਰ ਵਾਲੀ ਦੀ ਸੀ, ਪਛਤਾਉਣੇ ਸ਼ੁਰੂ ਹੋ ਗਿਆ। ਉਸੇ ਵੇਲੇ ਜਦ ਕਸਵੱਟੀ ਚੱਕੀ, ਵੀ ਆਹ ਕਿੱਡਾ ਮਾੜਾ ਕੰਮ, ਸਾਡੀ ਮੱਤ ਨੂੰ ਕੀ ਹੋ ਗਿਆ। ਉਹ ਗੁਰਸਿੱਖ ਕਿੱਡੀ ਕੁਰਬਾਨੀ ਉਹਨੇ ਕਰੀ, ਘਰ ਬਾਹਰ ਗੁਆ ਬੈਠਿਆ, ਸਿੱਖੀ ਨਹੀਂ ਛੱਡੀ ਅਸੀਂ, ਉਹਨੇ ਦੀ ਲੜਕੀ ਔਰ ਘਰ ਵਾਲੀ ਤੋਂ ਕੰਮ ਕਰਾਉਂਦੇ ਹਾਂ। ਉਸ ਵੇਲੇ ਤੁਰ ਪਏ, ਉੱਧਰ ਪਿੰਡ ਨੂੰ ਮੱਤ ਆ ਗਈ ਵੀ ਇੰਨੇ ਉਹਦੇ ਸਾਡੇ ਉੱਤੇ ਵਿਕਾਰ ਕਰੇ, ਆਹ ਅਸੀਂ ਕੀ ਮੂਢ ਮੱਤ ਕੀਤੀ, ਉਹਨੂੰ ਕੱਢ ਦਿੱਤਾ, ਚਲੋ ਸਾਰਾ ਪਿੰਡ ਮਨਾਓ ਉਹਨੂੰ ਜਾ ਕੇ। ਇੱਧਰੋਂ ਭਾਈ ਮੰਝ ਆ ਜਾਂਦਾ, ਇੱਧਰੋਂ ਪਿੰਡ ਇਕੱਠਾ ਹੋ ਕੇ ਮਿਲਦਾ, ਸਾਰੀਆਂ ਚੀਜ਼ਾਂ ਭਾਈ ਮੰਝ ਸਾਨੂੰ ਮਾਫ਼ ਕਰ ਦੇ, ਅਸੀਂ ਤੇਰੇ ਨਾਲ ਬੜੀ ਨਜਾਇਜ਼ ਗੱਲਾਂ ਕੀਤੀਆਂ, ਤੇਰੀ ਜ਼ਮੀਨ ਰੋਕੀ, ਧੱਕੇ ਮਾਰ ਕੇ ਤੈਨੂੰ ਕੱਢਿਆ, ਸਾਡਾ ਵੀ ਭਲਾ ਹੋ। ਇੱਕ ਗੱਲ ਕਰ, ਜਿਹੜੇ ਗੁਰੂ ਦਾ ਤੂੰ ਸਿੱਖ ਬਣਿਆ ਉੱਥੇ ਲੈ ਚੱਲ। ਹੁਣ ਬਣ ਗਿਆ ਨਾ ਜਹਾਜ਼, ਸਾਰਾ ਇਲਾਕਾ ਮੰਦਕੀ ਦਾ ਗੁਰਸਿੱਖੀ ਚ ਲੈ ਜਾਂਦਾ। ਸੋ ਇਸ ਤਰ੍ਹਾਂ ਮੈਂ ਇੱਕ ਬੇਨਤੀ ਕੀਤੀ ਹੈ ਕਿ ਗੁਰੂ ਅਤੇ ਸਿੱਖ ਦਾ ਰਿਸ਼ਤਾ ਜਿਹੜਾ, ਜੇ ਸਿੱਖ ਕਹੇ ਮੈਂ ਵੀ ਹੈਗਾ, ਫੇਰ ਨਹੀਂ ਹੁੰਦਾ, ਇਹਦੇ 'ਚ ਮਰਨਾ ਪੈਂਦਾ ਇੱਕ ਨੂੰ। ਗੁਰੂ ਨੇ ਇਹਨੂੰ ਸਿਰੇ ਪਹੁੰਚਾਉਣਾ, ਇੱਕੋ ਜਨਮ 'ਚ ਇਹਦਾ ਪਾਰ ਉਤਾਰਾ ਕਰਨਾ, ਪਰ ਦਿੱਕਤ ਕੀ ਹੈ, ਇਹ ਜਿਉਂਦਾ ਆਪਣੇ ਆਪ ਨੂੰ ਸਮਰਪਣ ਨਹੀਂ ਕਰਦਾ ਗੁਰੂ ਦੇ, ਜਿੰਨੀ ਦੇਰ ਸਮਰਪਣ ਨਹੀਂ ਕਰਦਾ ਉਨੀ ਦੇਰ ਤੱਕ ਗੁਰੂ ਦੀ ਦਇਆ ਦਾ ਫਲੋ ਚਲਾ ਰਿਹਾ, ਉਹ ਇਹਦੇ ਵਿੱਚ ਪ੍ਰਵੇਸ਼ ਨਹੀਂ ਕਰਦਾ। ਸੋ ਸਾਧ ਸਿੰਘ ਜੀ, ਗੁਰੂ ਦੇ ਅੱਗੇ ਤਾਂ ਸਾਨੂੰ ਮਰਨਾ ਹੀ ਪੈਣਾ, ਉਹ ਸਾਡਾ ਦੋਖੀ ਨਹੀਂ ਹੈ, ਉਹਨੇ ਜੋ ਕੁਛ ਕਰਾਉਣਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਉਹਦੇ ਹੁਕਮ ਦੀ ਖੇਡ ਹੋਣੀ ਹੈ, ਫਿਰ ਕਨਸੈਸ਼ਨ ਕਿੰਨਾ। ਕਹਿੰਦੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਂ, ਆਪਣੇ ਸੇਵਕ ਹੀ ਆਪੇ ਰੱਖੇ ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਹੀ ਤਹਾਂ ਤਾਂ ਉਠ ਪਾਵੇ। ਸੋ ਇਸ ਤਰ੍ਹਾਂ ਅੱਜ ਦਾ ਜੋ ਪਹਿਲਾ ਦੀਵਾਨ ਸੀ, ਆਪਨੇ ਬੜੇ ਪਿਆਰ ਨਾਲ ਸਰਵਣ ਕੀਤਾ। ਜਿਹੜੇ ਪ੍ਰੇਮੀਆਂ ਨੇ ਵਾਪਸ ਜਾਣਾ, ਉਹ ਲੰਗਰ ਛਕਣ ਤੋਂ ਬਾਅਦ ਜਾਣ, ਅਤੇ ਜਿਨ੍ਹਾਂ ਨੇ ਜਾਣਾ ਉਹ ਮਹਾਰਾਜ ਕੋਲ ਅਰਦਾਸ ਕਰਕੇ ਜਾ ਸਕਦੇ ਨੇ, ਪ੍ਰੋਗਰਾਮ ਹੁਣੇ ਸੁਣਾਇਆ ਦਿੱਤਾ ਜਾਏਗਾ ਦੂਸਰਾ। ਅਤੇ ਸਮੇਂ ਸਿਰ ਆਓ, ਥੋੜ੍ਹਾ ਟਰੱਕਾਂ ਵਾਲਿਆਂ ਨੂੰ ਪਹਿਲਾਂ ਤੋਰ ਲਿਆ ਕਰੋ। ਟਰੱਕ ਵਾਲੇ ਕਹਿੰਦੇ ਅਸੀਂ ਤਾਂ ਤਿਆਰ ਨਹੀਂ ਹਾਂ, ਸੰਗਤ ਹੌਲੀ ਹੌਲੀ ਆਉਂਦੀ ਹੈ, ਲੰਮਾ ਸਫ਼ਰ ਹੈ ਸਾਧ ਸੰਗਤ ਜੀ। ਐਤਕੀ ਪਹਿਲੀ ਵਾਰੀ ਹੈ ਮੈਂ ਅਖੰਡ ਪਾਠ ਕਰਾਇਆ, ਅਤੇ ਇਹ ਸੱਚੇ ਪਾਤਸ਼ਾਹ ਵਿਘਨਾਂ ਤੋਂ ਬਚਾਏ। ਸੰਗਤ ਵੱਧ ਗਈ ਬਹੁਤ, ਲੱਖਾਂ ਦੀ ਤਾਦਾਦ ਚ, ਅਤੇ ਕੋਈ ਨਾ ਕੋਈ ਗੱਲ ਦੁਨੀਆਂ 'ਚ ਹੁੰਦੀ ਰਹਿੰਦੀ ਹੈ, ਅਤੇ ਤੂੰ ਕਿਰਪਾ ਕਰੀ। ਮਹਾਰਾਜ ਦਾ ਹੁਕਮਨਾਮਾ ਵੀ ਠੀਕ ਹੀ ਆਇਆ। ਸੋ ਹੁਣ ਇਹ ਹੈ ਵੀ ਟੱਕਾਂ ਵਾਲੇ ਬਹੁਤ ਧਿਆਨ ਨਾਲ ਜਾਏ, ਉਹ ਪੂਰੇ ਹਨੇਰਾ ਹੋ ਜਾਂਦਾ, ਸਹਿਜ ਨਾਲ ਚੱਲੋ, ਆਪਾਂ ਦੋ ਦਿਨ ਹੋਰ ਰਹਿੰਦੇ ਨੇ, ਗੁਰੂ ਮਹਾਰਾਜ ਕਿਰਪਾ ਕਰਨ ਅਤੇ ਆਪਾਂ ਸਤਸੰਗ ਦੇ ਵਿੱਚ ਸ਼ਾਮਿਲ ਹੋ ਸਕੀਏ। ਹੁਣ ਬਾਕੀ ਦਾ ਜੋ ਪ੍ਰੋਗਰਾਮ ਹੈ ਸੁਣ ਕੇ ਜਾਇਓ, ਅਤੇ ਵੈਸੇ ਤੁਹਾਡੀ ਖੁਸ਼ੀ ਹੈ ਜਿਨ੍ਹਾਂ ਨੇ ਲੰਗਰ ਛਕਣਾ ਛੱਕ ਸਕਦੇ ਉੱਥੇ ਵੀ ਸੁਣਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।